ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਏਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
ਸੱਤ ਸੌ ਸੱਤਰ ਏ ਐਮ ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕਦੇ ਵੀ ਕੋਈ ਰੀਅਲ ਸਟੇਟ ਦੇ ਸੰਬੰਧੀ ਤੁਹਾਨੂੰ ਕੋਈ ਮੁਸ਼ਕਲ ਹੋਵੇ, ਤੁਹਾਡਾ ਕੋਈ ਡਾਊਟ ਹੋਵੇ, ਤੁਹਾਡਾ ਕੋਈ ਕੁਐਸਚਨ ਹੋਵੇ, ਤੁਸੀਂ ਭਾਵੇਂ ਕੋਈ ਜਾਇਦਾਦ ਖਰੀਦਣੀ ਹੈ, ਪ੍ਰੋਪਰਟੀ, ਚਾਹੇ ਉਹ ਘਰ ਹੈ, ਚਾਹੇ ਉਹ ਮਕਾਨ ਹੈ, ਚਾਹੇ ਉਹ ਫਾਰਮ ਹਾਊਸ ਹੈ, ਕੋਈ ਵੀ ਰੀਅਲ ਸਟੇਟ ਦੇ ਸੰਬੰਧੀ ਕੋਈ ਖਰੀਦਣੀ ਹੈ ਜਾਂ ਵੇਚਣੀ ਹੈ, ਮੈਂ ਹਮੇਸ਼ਾ 2-3 ਗੱਲਾਂ ਤੁਹਾਡੀ ਸੇਵਾ ਦੇ ਵਿੱਚ ਬੇਨਤੀ ਕਰਦਾ ਹੁੰਦਾ। ਪਹਿਲੀ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਕਦੇ ਵੀ ਕੰਟਰੈਕਟ ਸਾਈਨ ਨਾ ਕਰੋ, ਚਾਹੇ ਉਹ ਤੁਹਾਡਾ ਕਿੰਨਾ ਵੀ ਕਲੋਜ਼ ਤੋਂ ਕਲੋਜ਼ ਤੋਂ ਕਲੋਜ਼ ਰਿਸ਼ਤੇਦਾਰ ਕਿਉਂ ਨਾ ਹੋਵੇ, ਪੇਂਡੂ ਕਿਉਂ ਨਾ ਹੋਵੇ, ਧਰਮ ਦਾ ਕਿਉਂ ਨਾ ਹੋਵੇ, ਆੜੀ ਕਿਉਂ ਨਾ ਹੋਵੇ, ਕਰ ਦਿਓ। ਪਹਿਲਾਂ ਸਾਈਨ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਹੁੰਦਾ ਵੀ 2-3-4 ਬੰਦਿਆਂ ਨੂੰ ਤੁਸੀਂ ਹੋਰ ਬੁਲਾ ਲਓ, ਉਹਨਾਂ ਦੀ ਵੀ ਰਾਏ ਲੈ ਲਓ ਕਿ ਤੁਸੀਂ ਕਮਿਸ਼ਨ ਕਿੰਨੀ ਦਿਓਗੇ, ਜੇ ਮਕਾਨ ਵੇਚਣਾ ਤਾਂ ਕਿੰਨੀ ਕਮਿਸ਼ਨ ਹੈ, ਜੇ ਤੁਸੀਂ ਖਰੀਦਣਾ ਤਾਂ ਤੁਹਾਨੂੰ ਕਿੰਨੇ ਪੈਸੇ ਮੁੜਨਗੇ, ਕਿਉਂਕਿ ਅੱਜ ਕੱਲ੍ਹ ਕਮੀਜ਼ ਜਿਹੜੀ ਹੈਗੀ ਰੀਅਲ ਸਟੇਟ ਦੀ ਕਮਿਸ਼ਨ ਦੇ ਵਿੱਚ, ਕਿਉਂਕਿ ਰੇਟ ਬਹੁਤ ਵਧੇ ਵੇ ਨੇ, ਸੋ ਰੀਅਲ ਸਟੇਟ ਦੇ ਏਜੰਟ ਭਾਵੇਂ ਮਿਹਨਤ ਬਹੁਤ ਕਰਦੇ ਨੇ ਪਰ ਪੈਸੇ ਵੀ ਬਹੁਤ ਜ਼ਿਆਦਾ ਨੇ, ਸੋ ਇਸ ਕਰਕੇ ਤੁਸੀਂ ਖੁੱਲ੍ਹ ਕੇ ਗੱਲਾਂ ਕਰੋ ਅਤੇ ਗੱਲਾਂ ਕਰਨ ਤੋਂ ਬਾਅਦ ਫਿਰ ਤੁਸੀਂ ਆਪਣਾ ਮਾਇੰਡ ਬਣਾਓ ਕਿ ਕਿਸ ਬੰਦੇ ਨਾਲ ਤੁਸੀਂ ਸਾਈਨ ਕਰਨਾ। ਜੇ ਤੁਹਾਨੂੰ ਪਹਿਲਾਂ ਹੀ ਚੰਗਾ ਲੱਗਦਾ ਫਿਰ ਸਾਈਨ ਕਰ ਲਓ, ਤਾਂ ਉਹਦੇ ਨਾਲ ਕੀ ਨੁਕਸਾਨ ਹੈ, 2 ਦਿਨ ਠਹਿਰ ਕੇ ਕਰ ਲਓ, 4 ਦਿਨ ਠਹਿਰ ਕੇ ਕਰ ਲਿਓ, ਪਰ ਪਹਿਲਾਂ ਸਾਰਿਆਂ ਦਾ ਰਾਏ ਕਰ ਲਓ, ਕਿਉਂਕਿ ਇਹਦੇ ਨਾਲ ਤੁਹਾਨੂੰ ਇੱਕ ਤਾਂ ਕਲੈਰਿਟੀ ਹੋਏਗੀ ਕਿ ਜਿਹੜੇ ਬੰਦੇ ਨਾਲ ਮੈਂ ਸਾਈਨ ਕਰ ਰਿਹਾ ਉਹ ਵਾਕਈ ਠੀਕ ਹੈ। ਅਤੇ ਉਹਦੇ ਵਿੱਚ ਮੈਂ ਇੱਕ ਨਾਂ ਹਮੇਸ਼ਾ ਤੁਹਾਨੂੰ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ, 770 ਏ ਐਮ ਦੇ CEO ਨੇ ਅਤੇ ਨਾ ਰੀਅਲ ਸਟੇਟ ਦਾ ਵੀ ਕੰਮ ਕਰਦੇ ਨੇ। ਉਹਨਾਂ ਨੂੰ ਤੁਸੀਂ ਸੈੱਲ ਫੋਨ 'ਤੇ ਫੋਨ ਕਰ ਲਓ, ਉਹਨਾਂ ਦੀ ਰਾਏ ਲੈ ਲਓ, ਕੋਈ ਫ੍ਰੀ ਹੈ। ਰਾਏ ਲੈਣ ਤੋਂ ਬਾਅਦ ਜੇ ਤੁਹਾਡਾ 100% ਮਨ ਮੰਨੇ ਕਿ ਇਹ ਅਰਫਾ ਮੁਜ਼ੱਫਰ ਜੀ ਜਿਹੜੇ ਨੇ ਬਾਕੀਆਂ ਦੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਅਤੇ ਨਾਲੇ ਕਲੀਅਰ ਨੇ ਨਾਲੇ ਓਨੈਸਟ ਨੇ, ਸੋ ਇਸ ਕਰਕੇ ਫਿਰ ਤੁਸੀਂ ਇਹਨਾਂ ਨੂੰ ਦੇ ਦਿਓ, ਨਹੀਂ ਅਦਰਵਾਈਜ਼ ਤੁਸੀਂ ਜਿਸ ਨੂੰ ਮਰਜ਼ੀ ਦਿਓ, ਮੈਂ ਕਦੇ ਨਹੀਂ ਕਹਿੰਦਾ। ਪਰ ਹਾਂ ਇੰਨੀ ਗੱਲ ਜ਼ਰੂਰ ਕਹਿੰਦਾ ਜੀ, ਇੱਕ ਵਾਰ ਡੀਲ ਕਰਕੇ ਦੇਖ ਲਓ, ਹਮੇਸ਼ਾ ਹਮੇਸ਼ਾ ਲਈ ਤੁਸੀਂ ਇਹਨਾਂ ਦਾ ਨਾਂ ਰਿਕਮੈਂਡ ਕਰੋਗੇ। ਫੋਨ ਨੰਬਰ 6478986245, 647-898-2845, ਅਤੇ ਜੇ ਭੁੱਲ ਜਾਓ ਤਾਂ ਫਿਰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਸਟੂਡੀਓ ਦਾ ਨੰਬਰ ਹੈਗਾ 416-620-1778, 416-620-1778। ਕੋਈ ਵੀ ਪ੍ਰੋਗਰਾਮ ਆਉਂਦਾ 770 ਦੇ ਇੱਕੋ ਹੀ ਨੰਬਰ ਹੈ ਸਟੂਡੀਓ ਦਾ, ਤੁਸੀਂ ਕਾਲ ਕਰਕੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਲਓ, ਫਿਰ ਉਹਨਾਂ ਨਾਲ ਗੱਲ ਕਰ ਲਓ। ਦੂਸਰੀ ਹੁਣ ਮੈਂ ਬੇਨਤੀ ਇਹ ਕਰਨੀ ਹੈ ਕਿ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਕੁਝ ਵੀਕਾਂ ਤੋਂ ਹੈਲਥ ਦੇ ਨਾਲ ਆਪਾਂ ਲਾਈਵ ਡਾਕਟਰ ਅੰਕੁਸ਼ ਨੂੰ ਲੈ ਕੇ ਆਉਂਦੇ ਹਾਂ, ਡਾਕਟਰ ਅੰਕੁਸ਼ ਗੋਇਲ ਨੂੰ, ਉਹ ਤੁਹਾਡੀਆਂ ਔਨਲਾਈਨ ਜਿਹੜੀਆਂ ਲਾਈਵ ਹੁੰਦੀਆਂ ਕੁਐਸਚਨ ਹੁੰਦੇ ਨੇ ਕੋਈ ਵੀ ਉਹਦਾ ਆਨਸਰ ਕਰਦੇ ਨੇ, ਜਿੰਨਾ ਚਿਰ ਉਹ ਹੁੰਦੇ ਨੇ 30 ਮਿੰਟਸ ਅਪ ਟੂ 4:30, 4:35 ਉਹਨਾਂ ਨਾਲ, ਅਤੇ ਉਸ ਤੋਂ ਬਾਅਦ ਆਪਾਂ ਸੈਕਿੰਡ ਸੈਗਮੈਂਟ ਸ਼ੁਰੂ ਕਰਦੇ ਹਾਂ ਸਪਿਰਚੁਅਲਿਟੀ ਦਾ, ਕਿਉਂਕਿ ਟਾਈਮ ਥੋੜ੍ਹਾ ਹੁੰਦਾ ਇਸ ਕਰਕੇ ਛੋਟੀ ਛੋਟੀਆਂ ਗੱਲਾਂ ਕਰ ਲੈਂਦੇ ਹਾਂ, ਅਤੇ ਅੱਜ ਜਿਹੜੀ ਸਪਿਰਚੁਅਲਿਟੀ 'ਤੇ ਜੇ ਜਿੰਨਾ ਕੁ ਟਾਈਮ ਬਚਿਆ ਆਪਾਂ ਗੱਲ ਕਰਾਂਗੇ, ਕੀਜ਼ ਆਫ ਹੈਪੀ ਲਾਈਫ, ਕਿਹੜੇ ਨੁਕਤੇ ਨੇ, ਕਿਹੜੇ ਬੇਸਿਕ ਗੱਲਾਂ ਨੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਹੋ ਸਕਦੀ ਹੈ। ਅਣਗਿਣਤ ਨੁਕਤੇ ਨੇ, ਅਣਗਿਣਤ ਢੰਗ ਨੇ, ਪਰ ਆਪਾਂ ਹਲਕੇ ਫੁਲਕੇ ਢੰਗ ਨਾਲ 2-3 ਜਿਹੜੇ ਵੀ ਨੁਕਤੇ ਉਸ ਟਾਈਮ ਦੇ ਵਿੱਚ ਹੋ ਸਕੇ ਡਿਸਕਸ ਉਹ ਕਰਾਂਗੇ, ਅਤੇ ਉਹਨਾਂ ਚਿਰ ਤੱਕ ਤੁਸੀਂ, ਮੈਂ ਭੈਣ ਭਰਾਵਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਜਦੋਂ ਤੁਸੀਂ ਲਾਈਵ ਕੁਐਸਚਨ ਪੁੱਛਦੇ ਹੋ ਡਾਕਟਰ ਅੰਕੁਸ਼ ਗੋਇਲ ਨੂੰ, ਤਾਂ ਤੁਸੀਂ ਵੇਟ ਕਰ ਲਿਆ ਕਰੋ, ਇਹ ਨਹੀਂ ਪਤਾ 3 ਕੁਐਸਚਨ ਹੁੰਦੇ ਨੇ, 4 ਹੁੰਦੇ ਨੇ, 5 ਹੁੰਦੇ ਨੇ, ਉਹਦਾ ਫਾਇਦਾ ਇਹ ਹੈ ਕਿ ਜਿਹੜੇ ਵੀਰ ਭੈਣ ਭਰਾ ਕੁਐਸਚਨ ਕਰਦੇ ਨੇ ਉਹਨਾਂ 'ਚ ਗੱਟਸ ਹੁੰਦੇ ਨੇ, ਸਵਾਲ ਪੁੱਛ ਲੈਂਦੇ ਨੇ, ਪਰ ਇਹ ਗੱਲ ਦੀ ਮੈਂ ਗਰੰਟੀ ਕਰਦਾ ਕਿ ਆਪਣੇ ਲੱਖਾਂ ਹੀ ਸਰੋਤਿਆਂ ਦੇ ਵਿੱਚੋਂ ਜ਼ਰੂਰ ਹਜ਼ਾਰਾਂ ਅਜਿਹੇ ਸਰੋਤੇ ਹੋਣਗੇ ਜਿਨ੍ਹਾਂ ਨੂੰ ਜਿਹੜਾ ਆਪਾਂ ਕੁਐਸਚਨ ਕਰਦੇ ਹਾਂ ਉਹਨਾਂ ਦੇ ਉੱਤੇ ਵੀ ਉਹ ਢੁੱਕਦਾ, ਪਰ ਉਹ ਸੰਗਦੇ ਨਹੀਂ ਕਰ ਸਕਦੇ, ਪਰ ਜਦੋਂ ਤੁਸੀਂ ਸਵਾਲ ਕਰਦੇ ਹੋ ਤਾਂ ਡਾਕਟਰ ਸਾਹਿਬ ਡਿਟੇਲ ਦੇ ਵਿੱਚ ਆਨਸਰ ਦੇ ਜਾਂਦੇ ਨੇ। ਤੁਸੀਂ ਕਿਸੇ ਵੀ ਵਾਕ ਇਨ ਕਲੀਨਿਕ ਜਾਓ, ਫੈਮਿਲੀ ਪ੍ਰੈਕਟਿਸ 'ਤੇ ਜਾਓ, ਡਾਕਟਰ ਨੇ ਇੰਨਾ ਟਾਈਮ ਨਹੀਂ ਦੇਣਾ। ਸੋ ਹੁਣ ਇੱਕ ਟੋਪਿਕ ਦੇ ਉੱਤੇ, ਕਿਉਂਕਿ ਇਹ ਕੈਨੇਡੀਅਨ ਐਂਡ ਅਮੈਰੀਕਨ ਲਾਇਸੈਂਸ ਡਾਕਟਰ ਨੇ ਜਿਹੜੇ ਕਿ ਬ੍ਰੈਂਪਟਨ 'ਚ ਨੇ, ਡਾਕਟਰ ਅੰਕੁਸ਼ ਗੋਇਲ, ਉਹ ਡਿਟੇਲ 'ਚ ਦੱਸਦੇ ਨੇ, ਤੁਸੀਂ ਕੋਈ ਵੀ ਕੁਐਸਚਨ ਕਰ ਸਕਦੇ ਹੋ। ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ, ਆਪਾਂ ਗੱਲ ਕਰਾਂਗੇ ਕਿ ਐਸਿਡ ਜਿਹੜਾ ਰਿਫਲੈਕਸ ਜਿਹੜਾ ਹੈਗਾ, ਤੇਜ਼ਾਬ ਬਣਦਾ ਹੈ, ਆਪਾਂ ਕਹਿੰਦੇ ਛਾਤੀ 'ਚ ਦਰਦ ਹੁੰਦਾ, ਜਲਣ ਜਿਹੀ ਹੁੰਦੀ ਹੈ, ਗਲੇ ਦੇ ਵਿੱਚ ਖਾਰਸ਼ ਜਿਹੀ ਹੁੰਦੀ ਹੈ, ਇਹ ਆਮ ਲੋਕਾਂ ਦੀ ਹੈ। ਜਿੰਨਿਆਂ ਨੂੰ ਤਾਂ ਮੈਂ ਮਿਲਿਆ, ਮੇਰੇ ਨਾਲ ਆਪ ਹੋਈ ਇੱਕ ਦੋ ਵਾਰ ਰਾਤ ਨੂੰ ਸੁੱਤੇ ਪਏ ਨੂੰ ਲੱਗਿਆ ਕਿ ਗਲੇ ਦੇ ਵਿੱਚ ਕੁਛ ਆ ਗਿਆ, ਗੰਦਾ ਜਾਂ ਖੱਟਾ ਜਾਂ ਡਕਾਰ, ਅਤੇ ਫਟਾਫਟ ਭੱਜ ਕੇ ਵਾਸ਼ਰੂਮ 'ਚ ਗਏ। ਉਹ ਕਿਉਂ ਹੈ, ਇਹਦੇ ਉੱਤੇ ਆਪਾਂ ਟੋਪਿਕ 'ਤੇ ਗੱਲ ਕਰਾਂਗੇ, ਪਰ ਤੁਸੀਂ ਕੋਈ ਵੀ ਸਵਾਲ ਕਰ ਸਕਦੇ ਹੋ। ਜਿਹੜਾ ਫੌਜੀ ਬੰਦਾ ਹੁੰਦਾ ਉਹ ਇਹ ਤਾਂ ਨਹੀਂ ਵੀ ਸਾਹਮਣੇ ਦੁਸ਼ਮਣ ਆਊ ਫੇਰ ਹੀ ਗੋਲੀ ਮਾਰਨੀ, ਉਹ ਹਮੇਸ਼ਾ ਤਿਆਰ ਹੁੰਦਾ। ਇਸੇ ਤਰ੍ਹਾਂ ਡਾਕਟਰ ਸਾਹਿਬ, ਕੋਈ ਵੀ ਹੈਲਥ ਨਾਲ ਰਿਲੇਟਡ ਸਵਾਲ ਹੈ ਤੁਸੀਂ ਸਟੂਡੀਓ 'ਚ ਕਰ ਲਓ, ਪਰ ਵੇਟ ਕਰ ਲਿਆ ਕਰੋ, ਅਤੇ ਇਹ ਨਹੀਂ ਹੈ ਵੀ ਤੁਸੀਂ ਲਾਈਨ ਕਰ ਦਿਓ, ਵੈਸੇ ਅੱਜ ਤੱਕ ਤਾਂ ਡਰੋਪ ਨਹੀਂ ਹੋਈ। ਤੁਸੀਂ ਕੋਈ ਵੀ ਸਵਾਲ ਡਾਕਟਰ ਸਾਹਿਬ ਨੂੰ ਪ੍ਰੇਮ ਨਾਲ ਪੁੱਛੋ, ਤੁਹਾਨੂੰ ਡਿਟੇਲ ਦੇ ਵਿੱਚ ਉਹਦਾ ਆਨਸਰ ਦੇਣਗੇ। ਸੋ ਮੇਰੇ ਖਿਆਲ 'ਚ ਲਾਈਨ 'ਤੇ ਡਾਕਟਰ ਅੰਕੁਸ਼ ਆ ਗਏ ਨੇ, ਸੋ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸੋ ਡਾਕਟਰ ਅੰਕੁਸ਼, ਵੈਲਕਮ ਟੂ ਦਾ ਸ਼ੋ ਅਗੇਨ।
ਓ, ਥੈਂਕ ਯੂ ਫਾਰ ਹੈਵਿੰਗ ਮੀ।
ਓਕੇ, ਸੋ ਅੱਜ ਦਾ ਜਿਹੜਾ ਸਾਡਾ ਡਾਕਟਰ ਸਾਹਿਬ ਟੋਪਿਕ ਹੈ ਉਹ ਹੈਗਾ, ਅਸੀਂ ਗੱਲ ਕਰਨੀ ਸੀਗੀ ਜਿਹੜੇ ਜਿਹਨੂੰ ਆਪਾਂ ਖੱਟੇ ਡਕਾਰ ਕਹਿ ਦਿੰਦੇ ਹਾਂ, ਜਲਣ ਕਹਿ ਦਿੰਦੇ ਹਾਂ, ਚੈਸਟ ਪੇਨ ਕਹਿ ਦਿੰਦੇ ਹਾਂ, ਗਲੇ ਵਿੱਚ ਵੋਮਿਟਿੰਗ ਦੀ ਫੀਲਿੰਗ ਜੀ ਹੁੰਦੀ ਹੈ, ਜਿਹਨੂੰ ਇੰਗਲਿਸ਼ ਦੇ ਵਿੱਚ ਐਸਿਡ ਰਿਫਲੈਕਸ ਕਹਿੰਦੇ ਹਾਂ, ਹੈ ਨਾ ਜੀ। ਇਹਦੇ ਬਾਰੇ ਤੁਸੀਂ ਗੱਲ ਕਰੋ, ਅਤੇ ਨਾਲ ਵੀ ਸੋਰ ਥਰੋਟ ਕੀ ਹੁੰਦਾ, ਅਲਸਰ ਵਗੈਰਾ, ਇਹਦੀਆਂ ਨਿਸ਼ਾਨੀਆਂ ਕੀ ਨੇ, ਪਹਿਲੀ ਗੱਲ ਤਾਂ ਵੀ ਇਹ ਪਤਾ ਕਿੱਥੋਂ ਲੱਗਦਾ ਵੀ ਇਹ ਜਿਹੜਾ ਤੇਜ਼ਾਬ ਬਣਿਆ ਹੋਇਆ ਸਾਡੇ ਕੋਲ, ਅਤੇ ਇਹਦੇ ਕਿਉਂ ਤੇਜ਼ਾਬ ਬਣਦਾ, ਅਤੇ ਇਹਦਾ ਕੀ ਇਲਾਜ ਹੈ, ਕਿਉਂਕਿ ਸਾਰੀਆਂ ਬਿਮਾਰੀਆਂ ਦੇ ਹੀ ਤਿੰਨ ਕੁਐਸਚਨ ਹੁੰਦੇ ਨੇ। ਸੋ ਜਿੰਨਾ ਚਿਰ ਲਾਈਨ ਨਹੀਂ ਆਉਂਦੀ, ਅਤੇ ਤੁਸੀਂ ਪਲੀਜ਼ ਇਹਨੂੰ ਡਿਟੇਲ ਦੇ ਵਿੱਚ ਸਾਨੂੰ ਜੇ ਦੱਸ ਦਿਓ ਤਾਂ ਸਰੋਤਿਆਂ ਦਾ ਬਹੁਤ ਫਾਇਦਾ ਹੋ ਜਾਊਗਾ।
ਹਾਂਜੀ, ਜ਼ਰੂਰ ਯਾਰ, ਲਾਈਕ ਸੋ ਆਪਾਂ ਐਸਿਡ ਬਾਰੇ ਗੱਲ ਕਰਨਾ, ਤਾਂ ਸੋ ਪਹਿਲੀ ਗੱਲ ਤਾਂ ਜਿਹੜੇ ਐਸਿਡ ਆ ਇਟਸ ਅ ਗੁੱਡ ਥਿੰਗ, ਹੈ ਨਾ, ਬਿਕਾਜ਼ ਆਪਣੇ ਸਟਮਕ ਦੇ ਵਿੱਚ ਐਸਿਡ ਹੁੰਦਾ, ਕਿਉਂ ਹੁੰਦਾ, ਬਿਕਾਜ਼ ਜਿਹੜੀਆਂ ਚੀਜ਼ਾਂ ਆਪਾਂ ਖਾਂਦੇ ਹਾਂ ਉਹ ਫਿਰ ਸਟਮਕ ਨੇ ਉਹਨੂੰ ਹਜ਼ਮ ਕਰਨਾ ਹੁੰਦਾ, ਡਾਈਜੈਸਟ ਕਰਨਾ ਹੁੰਦਾ, ਐਨਜ਼ਾਈਮਸ ਹੁੰਦੇ, ਐਸਿਡ ਹੁੰਦਾ, ਉਹ ਫਿਰ ਬ੍ਰੇਕ ਡਾਊਨ ਹੁੰਦਾ ਫੂਡ, ਉਹ ਅੱਗੇ ਜਾ ਕੇ ਯੂ ਨੋ ਇਟ ਗੋਜ਼ ਫਰਦਰ ਐਂਡ ਫਰਦਰ। ਤਾਂ ਜਿਹੜਾ ਐਸਿਡ ਆ, ਜਿਹੜਾ ਆਪਣੇ ਪੇਟ 'ਚ ਐਸਿਡ ਹੁੰਦਾ, ਉਹ ਉੱਤੇ ਨੂੰ ਨਹੀਂ ਜਾਣਾ ਚਾਹੀਦਾ, ਇਟ ਸ਼ੁਡਨਟ ਰੀਅਲੀ ਗੋ ਅਪ ਇਨਟੂ ਆਰ ਐਸੋਫਗਸ। ਸੋ ਬੇਸਿਕਲੀ ਤੁਹਾਨੂੰ ਪਤਾ ਹੈ, ਜਦੋਂ ਆਪਾਂ ਖਾਂਦੇ ਹਾਂ ਕੋਈ ਚੀਜ਼, ਆਪਾਂ ਅੰਦਰ ਲੰਘਾਉਂਦੇ ਹਾਂ, ਦੈਨ ਉਹ ਨੀਚੇ ਨੂੰ ਜਾਂਦਾ ਸਟਮਿਕ ਕੋਲ, ਐਂਡ ਇਟ ਗੋਜ਼ ਥਰੂ ਦੀ ਐਸੋਫਗਸ, ਇੱਕ ਪਾਈਪ ਹੁੰਦੀ ਹੈ, ਫੂਡ ਪਾਈਪ ਕਹਿ ਲਓ, ਤੇ ਉੱਥੇ ਵੈਨ ਇਟ ਗੋਜ਼ ਫਰੋਮ ਦੀ ਐਸੋਫਗਸ ਡਾਊਨ ਦਾ ਪਾਈਪ ਇਨਟੂ ਸਟਮਿਕ, ਉੱਥੇ ਮਸਲ ਹੁੰਦਾ, ਉਹਨੂੰ ਕਹਿੰਦੇ ਆ ਸਫਿੰਕਟਰ, ਲਾਈਕ ਇਟਸ ਲਾਈਕ ਯੂ ਕੈਨ ਸੇ ਲਾਈਕ ਅ ਗੇਟ, ਹਾਂ, ਜਿੱਦਾਂ ਘਰ ਦਾ ਗੇਟ ਹੁੰਦਾ। ਸੋ ਜਦੋਂ ਖਾਣਾ ਨੀਚੇ ਜਾਂਦਾ, ਉਹ ਗੇਟ ਥੋੜ੍ਹੀ ਟੈਂਪਰਰੀ ਖੁੱਲ ਜਾਂਦੀ ਹੈ, ਖਾਣਾ ਸਟਮਿਕ ਚਲ ਜਾਂਦਾ, ਉਹ ਗੇਟ ਬੰਦ ਹੋ ਜਾਂਦੀ ਹੈ। ਬਟ ਐਸਿਡ ਰੀਫਲਕਸ ਦਾ ਮਤਲਬ ਆ ਵੀ ਉਹ ਇਹਦੇ ਜਦੋਂ ਗੇਟ ਖੁੱਲਦਾ ਵੀ ਐਸਿਡ ਇੰਨਾ ਵਾ ਵੀ ਥੋੜ੍ਹਾ ਜਿਹਾ ਉੱਤੇ ਨੂੰ ਆ ਜਾਂਦਾ, ਜਾਂ ਉਹ ਗੇਟ ਪੂਰੀ ਬੰਦ ਨਹੀਂ ਹੋ ਰਹੀ, ਜਾਂ ਮੇ ਬੀ ਕੋਈ ਤੁਹਾਡਾ ਸਟਮਿਕ ਹਰਨੀਆ ਹੋਇਆ ਹੋਇਆ ਜਿਹਦੇ ਕਰਕੇ ਥੋੜ੍ਹਾ ਜਿਹਾ ਗੇਟ ਖੁੱਲੀ ਰਹਿ ਜਾਂਦੀ ਆ, ਥਿੰਗਸ ਲਾਈਕ ਦੈਟ। ਜੇ ਆਪਾਂ ਚੀਜ਼ਾਂ ਜ਼ਿਆਦਾ ਖਾ ਰਹੇ ਹਾਂ ਜਿਹਦੇ ਨਾਲ ਐਸਿਡ ਜ਼ਿਆਦਾ ਬੰਦ ਆ, ਜਿਹਦੇ ਕਰਕੇ ਫਿਰ ਉਹ ਮਤਲਬ ਗੇਟ ਖੁੱਲੀ, ਮਤਲਬ ਐਸਿਡ ਉੱਤੇ ਨੂੰ ਚੱਲ ਜਾਂਦਾ। ਸੋ ਉਹਦਾ ਮਤਲਬ ਹੈ ਜਿਹਨਾਂ ਨੂੰ ਐਸਿਡ ਹੈਗਾ, ਸਾਰਿਆਂ ਨੂੰ ਐਸਿਡ ਹੈਗਾ, ਪਰ ਜਿਹਨਾਂ ਦਾ ਐਸਿਡ ਰੀਫਲਕਸ ਹੋ ਰਿਹਾ, ਰੀਫਲਕਸ ਦਾ ਮਤਲਬ ਉੱਪਰ ਜਾ ਰਿਹਾ, ਉਹਨਾਂ ਨੂੰ ਫਿਰ ਪ੍ਰੋਬਲਮ ਆ ਸਕਦੀ ਹੈ। ਫੋਰ ਐਗਜ਼ਾਮਪਲ ਸਿਮਟਮਸ, ਜਿੱਦਾਂ ਤੁਸੀਂ ਕਿਹਾ ਹਾਰਟ ਬਰਨ, ਕਾਫੀ ਲੋਕੀ ਸਾਡੇ ਕਲੀਨਿਕ ਜਾਂਦੇ ਆ ਜਾਂ ਹਾਸਪਿਟਲ ਜਾਂਦੇ ਆ, ਉਹਨਾਂ ਨੂੰ ਲੱਗਦਾ ਹਾਰਟ ਅਟੈਕ ਹੋ ਰਿਹਾ, ਪਰ ਕਈ ਵਾਰੀ ਉਹ ਐਸਿਡ ਹੀ ਹੁੰਦਾ, ਦੈਟਸ ਵਾਈ ਦੇ ਕਾਲ ਇਟ ਹਾਰਟ ਬਰਨ, ਲਾਈਕ ਮਤਲਬ ਐਸਿਡ ਕਈ ਵਾਰੀ ਹਾਰਟ ਅਟੈਕ ਦੇ ਵੀ ਸਿਮਟਮ ਦਿੰਦਾ, ਚੈਸਟ ਪੇਨ ਸਮਟਾਈਮ, ਕਈ ਨੂੰ ਜਿੱਦਾਂ ਤੁਸੀਂ ਖੱਟੇ ਡਕਾਰ ਕਹਿ ਰਹੇ ਸੀ, ਜਾਂ ਸਾਵਰ ਟੇਸਟ ਮੂੰਹ 'ਚ ਆਉਂਦਾ, ਦੀਜ ਆਰ ਦਾ ਕਾਮਨ ਸਿਮਟਮਸ। ਕਈਆਂ ਦੇ ਸਟਮਕ 'ਚ ਪੇਨ ਹੁੰਦੀ ਹੈ, ਜਲਨ ਹੁੰਦੀ ਹੈ, ਸਮ ਪੀਪਲ ਪ੍ਰੈਜ਼ੈਂਟ ਵਿਦ ਅ ਕਾਫ, ਡਰਾਈ ਕਾਫ, ਜਿਹਦੇ ਕਰਕੇ ਕੁਛ ਨੋ ਮੈਡੀਸਿਨ ਹੈਲਪਿੰਗ, ਕਾਫੀ ਦੇਰ ਹੋ ਗਈ ਖਾਂਸੀ ਆਈ ਜਾਂਦੀ ਹੈ। ਕਈਆਂ ਨੂੰ ਮੇ ਬੀ ਫੋਰ ਐਗਜ਼ਾਮਪਲ ਲਾਈਕ ਬਰਪਿੰਗ ਡਕਾਰ ਆਉਂਦੇ ਆ, ਸਮ ਪੀਪਲ ਹੈਵ, ਦੀਜ ਆਰ ਦਾ ਟਿਪੀਕਲ ਸਿਮਟਮਸ। ਐਂਡ ਦੈਨ ਵੀ ਵਾਂਟ ਟੂ ਫਰਸਟ ਲਾਈਕ ਡਾਇਗਨੋਸ ਇਟ, then we want to figure out be inu theek kidan kariye, so ode bare aap aaj ga karange.
Haan ji, doctor saab ne ko line bhi aap line le liye pehla, line 1, hello.
Haan ji viraj, sasrikal.
Sasrikal ji, sasrikal sir. Haan ji, hukm
karo. Haan ji, doctor bunon nu bhi sasrikal.
Oh, sasrikal ji.
Haan ji, doctor saab, heart da problem hai giyan ya jehdiyan te naal inna de related yaar dardan badiyan hundiyan rehndiyan hai, apne shoulder blades hoye, kooniyan hoiyan, mode ਇਹ ਹੁਣ ਜੋਬ ਕਰਕੇ ਵੀ ਹੈਗਾ ਵੀ ਕਈ ਬੰਦਿਆਂ ਦੀ ਜੋਬ ਜ਼ਿਆਦਾ ਬੈਠਣ ਦੀ ਹੈਗੀ ਹੈ, ਜਿੱਦਾਂ ਟਰੱਕ ਡਰਾਈਵਰ ਹੋਏ, ਟੈਕਸੀ ਡਰਾਈਵਰ ਹੋਏ, ਜਾਂ ਆਫਿਸ ਦੇ ਵਿੱਚ ਜ਼ਿਆਦਾ ਚਿਰ ਬੈਠੇ ਰਹਿੰਦੇ, ਇਹਨਾਂ ਬੰਦਿਆਂ ਦੇ ਨਾਲ ਗੱਲ ਕੀਤੀ, ਇਹਨਾਂ ਬੰਦਿਆਂ ਨੂੰ ਬਹੁਤ ਜ਼ਿਆਦਾ ਇਹ ਦੋਵੇਂ ਪ੍ਰੋਬਲਮਾਂ, ਦਰਦਾਂ ਦੀਆਂ ਤਾਂ ਜਿਹੜੀਆਂ ਆਪਣੇ ਹੈਗੇ ਆ ਖੱਟੇ ਖੱਟੇ ਡਕਾਰ ਆਉਣੇ, ਹਰ ਵੇਲੇ ਬਹੁਤ ਸਟਮਕ ਏਦਾਂ ਲੱਗਦਾ ਜਿੱਦਾਂ ਖਾਧਾ ਕੁਛ ਵੀ ਨਹੀਂ ਹੁੰਦਾ, ਭਰਿਆ ਭਰਿਆ ਜਿਹਾ ਲੱਗਦਾ।
ਹਾਂਜੀ ਯਾ ਨਹੀਂ ਵਧੀਆ ਕੁਐਸਚਨ ਪੁੱਛੇ ਇਹ ਕਾਮਨ ਚੀਜ਼ਾਂ ਇੱਕ ਤਾਂ ਲਾਈਕ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਡਾਇਗਨੋਸਿਸ ਆਲਰੇਡੀ ਹੁੰਦਾ ਫੋਰ ਐਗਜ਼ਾਮਪਲ ਲਾਈਕ ਸਟ੍ਰੈਪ ਥਰੋ ਸਾਈਨਸ ਇਨਫੈਕਸ਼ਨ ਔਰ ਆਰਥਰਾਈਟਿਸ ਬਟ ਕਾਮਨਲੀ ਲੋਕੀ ਇਹਦੇ ਵਾਸਤੇ ਆਉਂਦੇ ਆ ਪੇਨ ਪੇਨ ਇਜ਼ ਪ੍ਰੋਬਬਲੀ ਵਨ ਆਫ ਦ ਮੋਸਟ ਕਾਮਨ ਚੀਜ਼ਾਂ ਜਿਹਦੇ ਵਾਸਤੇ ਲੋਕੀ ਆਉਂਦੇ ਸੋ ਪਹਿਲੀ ਗੱਲ ਤਾਂ ਤੁਸੀਂ ਕਿਹਾ ਸ਼ੋਲਡਰ ਬਲੇਡ ਮੋਢੇ ਗੋਡੇ ਜੋਇੰਟਸ ਕੂਹਣੀ ਵਗੈਰਾ ਦੁਖਦੀ ਹੈ ਸੋ ਇਟਸ ਹਾਰਡ ਟੂ ਸੇ ਐਗਜੈਕਟਲੀ ਲਾਈਕ 100% ਮੈਂ ਨਹੀਂ ਤੁਹਾਨੂੰ ਕਹਿ ਸਕਦੀ ਇਹ ਮਸਲ ਆ ਇਹ ਬੋਨ ਆ ਹੱਡੀ ਆ ਆਰਥਰਾਈਟਿਸ ਆ ਬਟ ਮੋਸਟ ਲੋਕਾਂ ਨੂੰ ਜਿਹਨਾਂ ਮਸਲ ਸੋਰੀ ਜੋਇੰਟਸ ਬਾਡੀਜ਼ ਦੀ ਪੇਨ ਹੁੰਦੀ ਹੈ ਆਈ ਵੁੱਡ ਸੇ 90% ਆਲਮੋਸਟ ਮਸਲ ਪੇਨ ਹੁੰਦੀ ਹੈ ਬਿਕੋਜ਼ ਐਸ ਯੂ ਮੈਂਸ਼ਨ ਤੁਸੀਂ ਕਹਿੰਦੇ ਵੀ ਲੋਕੀ ਫਿਰ ਯੂ ਨੋ ਕੰਮ ਉਹਨਾਂ ਦਾ ਡੈਸਕ ਜੋਬ ਹੁੰਦਾ ਜਾਂ ਬੈਠਣ ਦਾ ਜੋਬ ਹੁੰਦਾ ਟਰੱਕਿੰਗ ਜੋਬ ਹੁੰਦੀ ਇਹ ਜਿਹੀਆਂ ਜੋਬਾਂ ਜਿੱਥੇ ਮੇ ਬੀ ਆਪਾਂ ਨੂੰ ਸਟ੍ਰੈਚਿੰਗ ਆਪਾਂ ਮਸਲ ਦੀ ਨਹੀਂ ਕਰ ਸਕਦੇ ਆਪਣੇ ਜਿਹੜੇ ਮਸਲਸ ਆ ਨੈਕ ਬੈਕ ਸ਼ੋਲਡਰ ਸਾਰੇ ਕਿਤੇ ਉਹ ਹੋਣੇ ਚਾਹੀਦੇ ਆ ਜਿੱਦਾਂ ਇਲਾਸਟਿਕ ਹੁੰਦਾ ਜਿੱਦਾਂ ਮਰਜ਼ੀ ਖਿੱਚੋ ਉਹ ਟੁੱਟਦਾ ਨਹੀਂ ਇਲਾਸਟਿਕ ਮਸਲ ਇੱਦਾਂ ਹੋਣੇ ਚਾਹੀਦੇ ਲੂਸ ਰਿਲੈਕਸ ਪਰ ਆਪਣੇ ਹੌਲੀ 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 ਸਾਰੇ ਮਸਲ ਬਹੁਤ ਹਾਰਡ ਹੋ ਜਾਂਦੇ ਆ ਜਿੱਦਾਂ ਆਪਣੀ ਪੈਨ ਹੁੰਦਾ ਹੁਣ ਮੈਂ ਪੈਨ ਨੂੰ ਆਪਣਾ ਮਤਲਬ ਟਵਿਸਟ ਕਰਾਂ ਪੈਨ ਪੈਨ ਤਾਂ ਅੱਧੇ ਉਹ ਬ੍ਰੇਕ ਇਨ ਹਾਫ ਹੈ ਨਾ ਇੱਦਾਂ ਹੀ ਮਸਲ ਹੁੰਦੇ ਆ ਹੌਲੀ ਹੌਲੀ ਫਿਰ ਮਸਲ ਦੁਖਣ ਲੱਗ ਜਾਂਦੇ ਆ ਫਿਰ ਕਈ ਵਾਰੀ ਝਟਕਾ ਪੈ ਜਾਂਦਾ ਗਰਦਨ ਚ ਪਿੱਠ ਦੇ ਵਿੱਚ ਐਂਡ ਦੈਟਸ ਹਾਊ ਦੀਸ ਪ੍ਰੋਬਲਮ ਸਟਾਰਟ ਸੋ ਕਹਿਣ ਦਾ ਮਤਲਬ ਮੋਸਟ ਲੋਕਾਂ ਨੂੰ ਜਿਹਨਾਂ ਨੂੰ ਪੇਨ ਹੈਗੀ ਇੱਕ ਤਾਂ ਡਾਕਟਰ ਨੂੰ ਤਾਂ ਜ਼ਰੂਰ ਦਿਖਾਓ ਬਿਕੋਜ਼ ਮੇ ਬੀ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਜਿਹਦੇ ਵਾਸਤੇ ਤੁਹਾਨੂੰ ਐਕਸਰੇ ਦੀ ਲੋੜ ਆ ਜਾਂ ਬਲੱਡ ਟੈਸਟ ਦੀ ਲੋੜ ਆ ਗਠੀਆ ਤਾਂ ਨਹੀਂ ਹੈਗਾ ਤੁਹਾਨੂੰ ਕੋਈ ਆਟੋ ਇਮਿਊਨ ਪ੍ਰੋਬਲਮ ਤਾਂ ਨਹੀਂ ਹੈਗੀ ਦਿਖਾਓ ਜ਼ਰੂਰ ਬਟ ਇਨ ਦ ਮੀਨ ਟਾਈਮ ਐਟਲੀਸਟ ਤੁਸੀਂ ਮਸਲਸ ਵਾਸਤੇ ਸਟ੍ਰੈਚਿੰਗ ਸ਼ੁਰੂ ਕਰੋ ਅੱਜ ਕੱਲ੍ਹ ਵੀ ਸੋ ਲੱਕੀ ਯੂਟਿਊਬ ਫ੍ਰੀ ਆ ਸਾਰਿਆਂ ਕੋਲ ਫੋਨ ਐਂਡ ਇੰਟਰਨੈਟ ਹੈਗਾ ਹੀ ਆ ਤੁਸੀਂ ਜੇ ਯੂਟਿਊਬ ਚ ਪਾਓਗੇ ਫੁੱਲ ਬਾਡੀ ਸਟ੍ਰੈਚ 5-10 ਮਿੰਟ ਦੀ ਵੀਡੀਓ ਆ ਜਾਂਦੀ ਹੈ ਉਹ ਨਾ ਫਿਰ ਤੁਹਾਡੇ ਨਾ ਕਰਦੇ ਆ ਐਵਰੀ ਡੇ ਜੇ ਤੁਸੀਂ ਇਹ ਸ਼ੁਰੂ ਕਰੋਗੇ ਕਾਫੀ ਪੇਨਸ ਇਹਦੇ ਨਾਲ ਹੀ ਠੀਕ ਹੋ ਜਾਊਗੀਆਂ ਬਾਕੀ ਤੁਸੀਂ ਡਾਕਟਰ ਨੂੰ ਦਿਖਾ ਦਿਓ ਤੇ ਨੰਬਰ 2 ਤੁਸੀਂ ਐਸਿਡ ਬਾਰੇ ਗੱਲ ਕਰ ਸੀ ਸੋ ਉਹਦੇ ਬਾਰੇ ਮੈਂ ਥੋੜਾ ਜਿਹਾ ਇਨ ਡੀਟੇਲ ਥੋੜਾ ਠਹਿਰ ਕੇ ਦੱਸੂਗਾ ਵੀ ਇਹਦੇ ਕਾਜ਼ਸ ਕੀ ਹੁੰਦੇ ਆ
ਹਾਂਜੀ ਡਾਕਟਰ ਸਾਹਿਬ ਸੈਕੰਡ ਲਾਈਨ ਲੈ ਲਈਏ ਹੈਲੋ
ਹਾਂਜੀ
ਹੈਲੋ ਮੇਰੇ ਖਿਆਲ ਲਾਈਨ ਡਰੋਪ ਹੋ ਗਈ ਸੋ ਮੇਰੀ ਭੈਣਾਂ ਨੂੰ ਭਰਾਵਾਂ ਨੂੰ ਰਿਕੁਐਸਟ ਹੁੰਦੀ ਹੈ ਵੀ ਤੁਸੀਂ ਜੇ ਲਾਈਨ ਡਰੋਪ ਹੋਈ ਹੈ ਹੋ ਸਕਦਾ ਸਾਡੇ ਫਾਲਟ ਕਰਕੇ ਹੋ ਗਈ ਹੋ ਤੁਸੀਂ ਪਲੀਜ਼ ਕਾਲ ਵਾਪਸ ਕਰ ਲੈਣਾ ਸੋ ਡਾਕਟਰ ਸਾਹਿਬ ਤੁਸੀਂ ਫਿਰ ਲਾਈਨ ਆਈ ਗਈ ਹੈਲੋ ਹੈਲੋ
ਹੈਲੋ
ਹਾਂਜੀ ਆਈ ਥਿੰਕ ਕੋਈ ਪ੍ਰੋਬਲਮ ਹੈ ਸੋ ਡਾਕਟਰ ਸਾਹਿਬ ਤੁਸੀਂ ਕੰਟੀਨਿਊ ਕਰੋ ਪਲੀਜ਼ ਫਿਰ ਮੈਂ ਸਮਝੋ ਆ ਗਈ
ਲੈ ਯਾ ਨੋ ਪ੍ਰੋਬਲਮ ਹਾਂਜੀ ਸੋ ਭਾਜੀ ਇੱਕ ਹੋਰ ਸੈਕਿੰਡ ਕੁਐਸਚਨ ਮੈਨੂੰ ਪੁੱਛਦੇ ਸੀ ਵੀ ਜਿੱਦਾਂ ਲੋਕੀ ਸੈਡੈਂਟਰੀ ਲਾਈਫ ਸਟਾਈਲ ਹੁੰਦਾ ਉਹਨਾਂ ਦਾ ਸੈਡੈਂਟਰੀ ਲਾਈਫ ਸਟਾਈਲ ਮੀਨ ਵੀ ਜ਼ਿਆਦਾ ਦੇਰ ਬੈਠੇ ਰਹਿੰਦੇ ਆ ਕੰਮ ਕਰਕੇ ਮੇ ਬੀ 8-10 ਘੰਟੇ ਕੰਮ ਤੇ ਜਾਂਦੇ ਆ ਤੇ ਉੱਥੇ ਇਟਸ ਲਾਈਕ ਡੈਸਕ ਜਾਬ ਜਾਂ ਡਰਾਈਵਿੰਗ ਵਾਲੀ ਜਾਬ ਜਿੱਥੇ ਬੈਠਣਾ ਹੁੰਦਾ ਜ਼ਿਆਦਾ ਐਂਡ ਦੈਟ ਇਜ਼ ਅ ਰਿਸਕ ਫੈਕਟਰ ਫਾਰ ਐਸਿਡ ਸੋ ਆਪਾਂ ਪਹਿਲਾਂ ਤਾਂ ਐਸਿਡ ਬਾਰੇ ਗੱਲ ਕਰ ਰਹੇ ਸੀ ਆਪਾਂ ਕਿਹਾ ਹੁੰਦਾ ਕੀ ਆ ਐਸਿਡ ਰੀਫਲਕਸ ਜਿੱਦਾਂ ਤੇਜ਼ਾਬ ਹੁੰਦਾ ਉਹਦਾ ਮਤਲਬ ਵੀ ਉਹ ਜਿਹੜਾ ਐਸਿਡ ਪੇਚ ਆਪਾਂ ਨੂੰ ਮਤਲਬ ਫਾਇਦਾ ਕਰਦਾ ਫੂਡ ਨੂੰ ਡਾਈਜੈਸਟ ਕਰਦਾ ਉਹਨੂੰ ਉੱਤੇ ਨੂੰ ਨਹੀਂ ਆਉਣਾ ਚਾਹੀਦਾ ਜਾਂ ਜ਼ਿਆਦਾ ਨਹੀਂ ਬਣਨਾ ਚਾਹੀਦਾ ਤੇ ਕਈ ਚੀਜ਼ਾਂ ਨਾਲ ਜ਼ਿਆਦਾ ਬਣਦਾ ਉਹਦੇ ਨਾਲ ਫਿਰ ਲੋਕਾਂ ਨੂੰ ਸਿਮਟਮ ਹੁੰਦੇ ਆ ਜਲਨ ਪੇਟ ਦੁਖਦਾ ਖੱਟੇ ਡਕਾਰ ਇਹ ਜਿਹੀਆਂ ਚੀਜ਼ਾਂ ਸੋ ਫਿਰ ਜਦੋਂ ਉਹ ਲਾਈਕ ਕਦੇ ਕਦੇ ਹੁੰਦਾ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਅਫਕੋਰਸ ਉਹਨਾਂ ਨੂੰ ਆਪ ਪਤਾ ਵੀ ਓਵਰ ਦਾ ਕਾਊਂਟਰ ਉਹ ਦਵਾਈ ਲੈ ਸਕਦੇ ਆ ਲਾਈਕ ਥੰਮਸ ਔਰ ਪੈਪਟੋਬਿਜ਼ਮੋਲ ਜਿਹੜੇ ਐਂਟੀਐਸਿਡ ਐਂਡ ਕਦੇ ਕਦੇ ਤਾਂ ਕਈ ਲੋਕਾਂ ਨੂੰ ਹੋਊਗਾ ਪਰ ਜਿਹਨਾਂ ਨੂੰ ਫ੍ਰੀਕੁਐਂਟਲੀ ਹੁੰਦਾ ਫ੍ਰੀਕੁਐਂਟਲੀ ਜਾਂ ਰਿਕਰੈਂਟਲੀ ਰੋਜ਼ ਜਾਂ ਹਫ਼ਤੇ ਬਾਅਦ ਦੋ ਹਫ਼ਤੇ ਬਾਅਦ ਬਾਰੀ ਬਾਰੀ ਹੋ ਹੀ ਜਾਂਦਾ ਫਿਰ ਇੱਕ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਵੀ ਸ਼ੁੱਡ ਸੀ ਵੀ 100% ਹੈ ਇਹ ਚੀਜ਼ ਤੇ ਫਿਰ ਦੈਨ ਵੀ ਟਾਕ ਅਬਾਊਟ ਕੀ ਕਾਹਦੇ ਨਾਲ ਬਣਦਾ ਕਾਜ਼ਸ ਜੋ ਵੀ ਤੁਹਾਨੂੰ ਮੈਡੀਕਲ ਪ੍ਰੋਬਲਮ ਹੈਗੀ ਇਟ ਡਜ਼ਨਟ ਮੈਟਰ ਤੁਹਾਡਾ ਬੈਕ ਦੁਖਦਾ ਸਿਰ ਦੁਖਦਾ ਤੁਹਾਨੂੰ ਜ਼ੁਕਾਮ ਹੋਇਆ ਐਸਿਡ ਬਣਿਆ ਗਿਆ ਵੀ ਆਲਵੇਜ਼ ਵਾਂਟ ਟੂ ਨੋ ਵੀ ਕਿਉਂ ਹੋ ਰਿਹਾ ਕਈ ਵਾਰੀ ਤਾਂ ਨਹੀਂ ਪਤਾ ਲੱਗਦਾ ਕਿਉਂ ਹੋ ਰਿਹਾ ਬਟ ਸਮਟਾਈਮਸ ਵੀ ਕੈਨ ਫਾਈਂਡ ਆਊਟ ਤੇ ਜੇ ਆਪਾਂ ਉਹ ਚੀਜ਼ ਠੀਕ ਕਰ ਸਕਦੇ ਜਿਹਦੇ ਕਰਕੇ ਹੋ ਰਿਹਾ ਦੈਨ ਯੂ ਡੋਨਟ ਨੀਡ ਐਨੀ ਅਦਰ ਫਰਦਰ ਟ੍ਰੀਟਮੈਂਟ ਸੋ ਕਿਉਂ ਹੁੰਦਾ ਐਸਿਡ ਇੱਕ ਤਾਂ ਆਪਾਂ ਗੱਲ ਕਰੇ ਸੀ ਵੀ ਕਈ ਵਾਰੀ ਆਪਾਂ ਕਈ ਚੀਜ਼ਾਂ ਖਾਂਦੇ ਹਾਂ ਸੋ ਯੂ ਨੋ ਲਾਈਕ ਜਿਹਦੇ ਨਾਲ ਐਸਿਡ ਜ਼ਿਆਦਾ ਬਣਦਾ ਐਂਡ ਉਹ ਚੀਜ਼ਾਂ ਹੈਗੀਆਂ ਸਲੋਲੀ ਮੈਂ ਕਹੂੰਗਾ ਤਲੀਆਂ ਚੀਜ਼ਾਂ ਫੈਟ ਵਾਲੀਆਂ ਚੀਜ਼ਾਂ ਹੈ ਨਾ ਬਟਰ ਮਾਰਜਨ ਓਇਲ ਘਿਓ ਬਾਹਰ ਵਾਲੇ ਖਾਣੇ ਤਲੀ ਖੱਟੀ ਹੋ ਗਈ ਲਾਈਕ ਕੈਚਅਪ ਟਮੇਟੋ ਸਾਸ ਨਿੰਬੂ ਪਾਣੀ ਐਪਲ ਸਾਈਡਰ ਵਿਨੇਗਰ ਖੱਟੀਆਂ ਚੀਜ਼ਾਂ ਤਲੀ ਖੱਟੀ ਮਿਰਚ ਜ਼ਿਆਦਾ ਮਿਰਚ ਨਹੀਂ ਖਾਣੀ ਚਾਹੀਦੀ ਚਾਹ ਕਾਫੀ ਕੈਫੀਨ ਹੋ ਗਿਆ ਮਿੰਟ ਕਈ ਲੋਕੀ ਸਮ ਲੋਕੀ ਅੱਛਾ ਮੈਂ ਤਾਂ ਸੁਣਿਆ ਮਿੰਟ ਐਸਿਡ ਵੀ ਵਧੀਆ ਹੁੰਦਾ ਪਤੀਨਾ ਬਟ ਨਹੀਂ ਉਹਦੇ ਨਾਲ ਵੀ ਬਣਦਾ ਚਾਕਲੇਟ ਨਾਲ ਵੀ ਬਣਦਾ ਐਲਕੋਹਲ ਪਤੇ ਐਲਕੋਹਲ ਨਾਲ ਬਣਦਾ ਸਮੋਕਿੰਗ ਇਜ਼ ਵਨ ਆਫ ਦ ਮੋਸਟ ਕਾਮਨ ਥਿੰਗਸ ਦੈਟ ਕਾਜ਼ ਐਸਿਡ ਪਲੱਸ ਸਟ੍ਰੈਸ ਨਾਲ ਵੀ ਐਸਿਡ ਬਣਦਾ, ਪਲੱਸ ਪਾਣੀ ਘੱਟ ਪੀਣ ਨਾਲ ਵੀ ਐਸਿਡ ਬਣਦਾ, ਪਲੱਸ ਕੀ ਦਵਾਈਆਂ ਹੈਗੀਆਂ ਜਿਹਦੇ ਨਾਲ ਐਸਿਡ ਜ਼ਿਆਦਾ ਬਣ ਸਕਦਾ, ਜਾਂ ਪੇਟ ਦੇ ਵਿੱਚ ਇਨਫਲਮੇਸ਼ਨ ਹੋ ਸਕਦੀ ਹੈ. ਫੋਰ ਐਗਜ਼ਾਮਪਲ ਜਿਹੜੇ ਪੇਨ ਕਿਲਰਸ ਆ ਕਾਲਡ ਐਨਸੈਡ ਲਾਈਕ ਐਡਵਿਲ, ਮੋਟਰੀਨ, ਅਲੀਵ, ਨਾਪ੍ਰੋਕਸਿਨ, ਉਹ ਵੀ ਘੱਟ ਯੂਜ਼ ਕਰਨੇ ਚਾਹੀਦੇ. ਟਾਇਲਨੋਲ ਨਾਲ ਨਹੀਂ ਐਸਿਡ ਜ਼ਿਆਦਾ ਬਣਦਾ ਜੇ ਪੇਟ ਸੋਚ ਹੁੰਦੀ ਹੈ. ਸੋ ਜੇ ਤੁਹਾਨੂੰ ਮਤਲਬ ਪੇਨ ਹੈਗੀ ਆ, ਤੁਸੀਂ ਟਾਇਲਨੋਲ ਲੈ ਸਕਦੇ ਆ ਐਸ ਲੋਂਗ ਐਸ ਇਟਸ ਅਲਾਊਡ ਫਾਰ ਯੂ. ਸੋ ਦੈਨ ਐਂਡ ਦੈਨ ਐਕਟੀਵਿਟੀ, ਫਿਜ਼ੀਕਲ ਐਕਟੀਵਿਟੀ ਨਾਲ ਐਸਿਡ ਘੱਟਦਾ. ਸੋ ਜਿੱਦਾਂ ਭਾਜੀ ਕਹਿ ਰਹੇ ਸੀ ਵੀ ਜਿਹੜੇ ਲੋਕੀ ਜਲਦੇ ਬੈਠੇ ਰਹਿੰਦੇ ਆ, ਪੇਟ ਭਰਿਆ ਰਹਿੰਦਾ, ਹਮੇਸ਼ਾ ਅਸੀਂ ਸਾਰਿਆਂ ਨੂੰ ਕਹਿੰਦੇ ਜਿਹਨਾਂ ਨੂੰ ਐਸਿਡ ਹੈਗਾ ਜਾਂ ਜਿੰਨੀ ਵੀ ਹੈਗਾ, ਵੀ ਪਰਹੇਜ ਇੱਕ ਹੈਗਾ ਵੀ ਖਾਣ ਤੋਂ ਬਾਅਦ ਬੈਠਿਆ ਨਾ ਕਰੋ, ਐਟਲੀਸਟ ਫੋਰ ਦੇ ਸੇ 2-3 hours, ਵਿਚ ਆਫ ਕੋਰਸ ਇਜ਼ ਹਾਰਡ. ਮੈਂ ਲੋਕਾਂ ਨੂੰ ਕਹਿੰਦਾ ਐਟਲੀਸਟ 15-20 minutes ਤੁਸੀਂ ਥੋੜਾ ਜਿਹਾ ਘੁੰਮ ਫਿਰ ਲਿਆ ਕਰੋ, ਵਾਕ ਕਰ ਲਿਆ ਕਰੋ, ਕਿਚਨ ਚ ਕੰਮ ਕਰ ਲਿਆ ਇੱਦਾਂ.
ਹਾਂਜੀ ਡਾਕਟਰ ਸਾਹਿਬ, ਦੋ ਲਾਈਨਾਂ ਵੀ ਨੇ ਆਪਣੀਆਂ. ਸੋ ਲਾਈਨ 1, ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ.
ਹਾਂਜੀ ਸਤਿ ਸ਼੍ਰੀ ਅਕਾਲ ਸਰ.
ਹਾਂਜੀ ਪੁੱਛੋ ਭੈਣ ਜੀ ਸਵਾਲ.
ਹਾਂਜੀ ਮੇਰਾ ਕੁਐਸਚਨ ਇਹ ਸੀ ਕਿ ਡਾਕਟਰ ਗੋਇਲ, ਮੇਰੇ ਮਦਰ ਸ਼ੀ ਡਸਨਟ ਈਟ ਲਾਈਕ ਸਪਾਈਸੀ ਔਰ ਟੂ ਸਵੀਟ, ਬਟ ਸ਼ੀ ਸਟਿਲ ਕੰਪਲੇਨਸ ਕਿ ਹਾਂ ਵੀ ਮੇਰਾ ਨਾ ਜਿਵੇਂ ਐਸਿਡ ਬਣ ਰਿਹਾ ਜਾਂ ਕੁਛ ਹੋ ਰਿਹਾ. ਸੋ ਸ਼ੀ ਮਤਲਬ ਉਹ ਚਾਹ ਪੀ ਲੈਂਦੇ ਨੇ, ਲਾਈਕ ਸ਼ੀ ਹੈਜ਼ ਲਾਈਕ ਕਦੇ ਵੀ ਮੂਡ ਬਣ ਗਿਆ ਚਾਹ ਲੈ ਲਈ, ਕੌਫੀ ਲੈ ਲਈ. ਕੈਨ ਦਿਸ ਥਿੰਗ ਕੈਨ ਬੀ ਅ ਕੌਜ਼ ਆਫ ਹਰ ਐਸਿਡਿਟੀ ਐਂਡ ਹਾਰਟ ਬਰਨ ਐਸ ਵੈਲ?
Yeah, definitely. So when we talk...
ਦੂਸਰੀ ਵੀ ਲਾਈਨ ਲੈ ਲਈਏ, ਨਾਲ ਹੀ ਤੁਸੀਂ ਜਵਾਬ ਦੇ
ਦਿਓ. ਠੀਕ ਹੈ ਠੀਕ
ਹੈ. ਲਾਈਨ 2nd, ਹੈਲੋ
ਹੈਲੋ. ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ.
ਸਤਿ ਸ਼੍ਰੀ ਅਕਾਲ. ਹਾਂਜੀ ਮੈਂ ਰਮਨ.
ਹਾਂਜੀ
ਤੇ ਹਾਂਜੀ ਲਾਸਟ ਤੋਂ ਲਾਸਟ ਵੀਕ ਮੇਰੀ ਆਈਜ਼ ਦੇ ਉੱਤੇ ਇੱਕ ਸੱਟ ਲੱਗੀ ਸੀ, ਤੇ ਇਹ ਤਾਂ ਮੈਂ ਡਾਕਟਰ ਕਿੰਨੀ ਤੋਂ ਇਲਾਜ ਕਰਵਾਇਆ, ਮਤਲਬ ਕਿ ਦਿਖਾਈ ਸੀ ਉਹਨਾਂ ਨੇ, ਮੇਰੇ ਬੜੇ ਅੱਛੀ ਤਰ੍ਹਾਂ ਸਟਿਚ ਲਾਏ. ਤੇ ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਜੋ ਡਾਕਟਰ ਕਿੰਮੀ ਆ ਹਨਾ, ਤੇ ਸੋਰੀ ਬ੍ਰੈਮਲੀ ਕੰਟਰੀ ਸਾਈਡ ਪਲਾਜ਼ਾ ਚ ਮੈਨੂੰ ਮਿਲੇ ਸੀ ਉਹ ਡਾਕਟਰ, ਤੇ ਉਹ ਐਵਰੀ ਡੇ ਉੱਥੇ ਹੁੰਦੇ ਨੇ.
ਓਕੇ ਠੀਕ ਹੈ ਭੈਣ ਜੀ, ਤੁਹਾਨੂੰ ਹੁਣ ਇਹਦਾ ਜਵਾਬ ਤਾਂ ਮੈਂ ਦੇਵਾਂਗਾ, ਪਰ ਡਾਕਟਰਾਂ ਕੁਛ ਜਿਹੜੇ ਸਵਾਲ ਪਹਿਲੀ ਵੀ ਲਾਈਨ ਕਿਤੇ ਉਹਦਾ ਜਵਾਬ ਦੇ ਰਹੇ ਨੇ, ਤੁਸੀਂ ਆਫ ਦੀ ਏਅਰ ਸੁਣ ਲਓ ਪਲੀਜ਼. ਥੈਂਕ ਯੂ ਫਾਰ ਕਾਲਿੰਗ. ਹਾਂਜੀ ਡਾਕਟਰ.
Yeah, so pehla question CB, like mere mummy ekdam waise to parhej karde hai, like tali khatti mirchi cha khafi to dena chocolate, alcohol, tobacco nahi pinde, Advil nahi lende, pani bhi bathera pinde, but still ohna nu acid banda cha karke bhi ho sakda, it could be. Yeah, so remember eh chijjan tali khatti mirchi cha khafi, right, apa kehne bhi caffeine bhi acid banda, edda nahi matlab vi cha bilkul band kar do. And ਇਹਦਾ ਇਹ ਵੀ ਨਹੀਂ ਮਤਲਬ ਹੈਗਾ ਵੀ 100% ਇਹਦੇ ਕਰਕੇ ਬਣ ਰਿਹਾ, ਬਟ ਜੇ ਚਾਂਸ ਹੈਗਾ ਕਿਸੇ ਆਪਾਂ ਚੀਜ਼ਾਂ ਵੀ ਕਿਹਦੇ ਨਾਲ ਐਸਿਡ ਬਣਦਾ, ਵੀ ਮੇ ਬੀ ਟੈਂਪਰਲੀ ਚਾਹ ਵਗੈਰਾ ਨੂੰ ਇਹਦੇ ਬੰਦ ਕਰ ਦੇਣ ਜਾਂ ਘਟਾ ਦੇਣ ਅਮਾਊਂਟ, ਐਂਡ ਪਲੱਸ ਥੋੜ੍ਹੀ ਜਿਹੀ ਹਲਕੀ ਬਣਾ ਲਿਆ ਕਰਨ, ਜ਼ਿਆਦਾ ਅਵਾਲਾ ਨਾ, ਲਾਈਕ ਮੇ ਬੀ ਡਿਪ ਕਰਕੇ ਬਣਾ ਲਿਆ ਕਰਨ, ਵੀ ਉਹਦੇ ਨਾਲ ਫਿਰ ਅਸਰ ਘੱਟ ਚਾਹ ਦਾ ਨਿਕਲਦਾ, ਫਿਰ ਪਤਾ ਲੱਗ ਜਾਊਗਾ ਤੈਨੂੰ ਵੀ ਹਾਂ ਮੈਂ ਬਾਕੀ ਚੀਜ਼ਾਂ ਦੀ ਪਰਹੇਜ਼ ਕਰੀ ਆ, ਹੁਣ ਮੈਂ ਚਾਹ ਵੀ ਬੰਦ ਕਰਕੇ ਦੇਖੀ ਜਾਂ ਘਟਾ ਕੇ ਦੇਖੀ, ਤੇ ਫਰਕ ਪਿਆ ਕਿ ਨਹੀਂ. ਬਿਕਾਜ਼ ਈਵਨ ਦੋ ਆਪਾਂ ਗੱਲ ਕੀਤੀ ਆ ਵੀ ਕਈ ਖਾਣ ਪੀਣ ਵਾਲੀਆਂ ਚੀਜ਼ਾਂ ਨਾਲ ਬੰਦ ਆ, ਇਟਸ ਨਾਟ 100%. ਕਈ ਪੇਸ਼ੈਂਟ ਕਹਿੰਦੇ ਵੀ ਮੈਂ ਸਾਰੀਆਂ ਚੀਜ਼ਾਂ ਮਤਲਬ ਉਹ ਨਹੀਂ ਲਿੱਤੀਆਂ, ਮੈਂ ਬੰਦ ਕਰਤੀਆਂ, ਪਰ ਮੈਨੂੰ ਸਟਿਲ ਬੰਦ ਆ, ਐਂਡ ਦੈਨ ਕਈ ਵਾਰੀ ਫਿਰ ਮੈਡੀਸਿਨ ਵੀ ਲੈਣੀ ਪੈਂਦੀ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ. ਬਟ ਡੈਫੀਨਿਟਲੀ ਜੇ ਉਹ ਚਾਹ ਪੀਂਦੇ ਆ ਤਾਂ ਘੱਟ ਪੀਣ, ਤੇ ਜੇ ਸਟਿਲ ਲਾਈਕ ਮੈਂ ਵੀ ਰੋਜ਼ ਚਾਹ ਪੀਂਦਾ, ਹੁਣ ਜੇ ਤੁਸੀਂ ਮੈਨੂੰ ਕਹੋਗੇ ਚਾਹ ਬੰਦ ਕਰ ਦੇ, ਫੋਬ ਵੀ ਮੈਂ ਨਹੀਂ ਬੰਦ ਕਰਨੀ, ਮੈਨੂੰ ਜੀ ਤਾਂ ਕਰੂੰਗਾ, ਬਟ ਮੇ ਬੀ ਇਨਸਟੈਡ ਬੰਦ ਕਰਨ ਨਾਲੋਂ ਮੈਂ ਘੱਟ ਅਵਾਲੂੰਗਾ, ਜੇ ਮੈਂ ਉਹ ਦੂਜੀ ਖੈਰਾ ਵਾਲੀ ਡਿਪ ਕਰਕੇ ਪੀ ਲਿਆ ਕਰੂੰਗਾ, ਹੈ ਨਾ, ਇਹਦੇ ਨਾਲ ਵੀ ਅਸਰ ਘੱਟ ਨਿਕਲਦਾ. ਤੇ ਨੰਬਰ 2 ਹੈ, ਉਹ ਤਾਂ ਅੱਛਾ ਤੁਸੀਂ ਦੱਸ ਦਿਓ ਡਾਕਟਰ ਕਿੰਮੀ ਬਾਰੇ, ਪਰ ਇਨ ਜਨਰਲ ਮੈਂ ਸਟਿਚਿਸ ਬਾਰੇ ਕਹਿਣਾ ਸੀ, ਬਿਕਾਜ਼ ਇਟਸ ਅ ਗੁੱਡ ਟੋਪਿਕ, ਇਜ਼ ਲਾਈਕ ਸਾਰਿਆਂ ਨੂੰ ਲਾਈਕ ਜਦੋਂ ਵੀ ਕੋਈ ਕੱਟ ਲੱਗਦਾ, ਲੈਟਸ ਸੇ ਤੁਹਾਨੂੰ ਕੋਈ ਕੱਟ ਲੱਗ ਗਿਆ, ਘਰੇ ਲੱਗ ਗਿਆ ਜਾਂ ਕਿਤੇ ਵੀ ਲੱਗ ਗਿਆ, ਹੈ ਨਾ, ਦੇਰ ਇਜ਼ ਅ ਫਿਊ ਇੰਪੋਰਟੈਂਟ ਥਿੰਗਸ ਕੱਟਸ ਬਾਰੇ. ਪਹਿਲੀ ਗੱਲ ਤਾਂ ਸਟਿਚਿਸ ਦੀ ਲੋੜ ਆ ਕਿ ਨਹੀਂ. ਸੋ ਇਨ ਜਨਰਲ ਕੋਈ ਵੀ ਡਾਕਟਰ 6 hours ਤੋਂ ਬਾਅਦ ਸਟਿਚਿਸ ਯੂਜਲੀ ਲਾਉਂਦੇ ਨੀ. ਕਿਉਂ ਨਹੀਂ ਲਾਉਂਦੇ? ਬਿਕਾਜ਼ ਇਨਫੈਕਸ਼ਨ ਹੋ ਜਾਂਦੀ ਹੈ. ਮੈਂ ਵੀ ਹਮੇਸ਼ਾ ਸੋਚਦਾ ਸੀ ਵੀ ਇੱਕ ਰੂਲ, ਆਈ ਥਿੰਕ ਮੈਨੂੰ ਤਾਂ ਲੱਗਦਾ ਐਵੇਂ ਬਣਾਇਆ ਗਿਆ. ਸੋ ਵਨ ਡੇ ਲਾਈਕ ਫਿਊ ਈਅਰਸ ਅਗੋ ਕਿਸੇ ਦੀ ਕਾਫੀ ਡੂੰਘੀ ਸੱਟ ਸੀ ਅੰਕਲ ਦੀ, ਤੇ ਫਿਰ ਮੈਂ ਐਕਚੁਅਲੀ ਸਟਿਚਿਸ ਲਾ ਤੇ, ਹੈਡ ਬਿਨ ਲਾਈਕ 10 hours, ਪਰ ਮੈਂ ਕਿਹਾ ਲੈਟਸ ਟਰਾਈ, ਹੈ ਨਾ, ਤੇ ਸਟਿਲ ਉਹਨਾਂ ਦੀ ਇਨਫੈਕਸ਼ਨ ਹੋ ਗਈ ਸੀ. ਸੋ ਨਾ ਮੋਰ ਦੈਨ 6 hours. ਨੰਬਰ 2, ਜੇ ਹੁਣ ਤੁਹਾਨੂੰ ਸੱਟ ਲੱਗ ਗਈ, ਕੀ ਕਰਨਾ ਚਾਹੀਦਾ? ਬਲੀਡਿੰਗ ਹੋ ਰਹੀ ਹੈ, ਪਹਿਲੀ ਗੱਲ ਤਾਂ ਜੇ ਤਾਂ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ, ਪ੍ਰੈਸ਼ਰ ਨਾਲ ਨਹੀਂ ਠੀਕ ਹੋ ਰਿਹਾ, ਦੈਨ ਆਫਕੋਰਸ ਯੂ ਸ਼ੁਡ ਗੋ ਟੂ ਦ ਡਾਕਟਰ ਔਰ ਦ ਹਾਸਪਿਟਲ. ਜੇ ਇੰਨਾ ਡੂੰਘਾ ਨਹੀਂ ਹੈਗਾ ਤੇ ਪ੍ਰੈਸ਼ਰ ਨਾਲ ਬੰਦ ਹੋ ਜਾਂਦਾ, ਦੈਨ ਦੈਟਸ ਫਾਈਨ, ਯੂ ਕੈਨ ਡੂ ਦੈਟ. ਪ੍ਰੈਸ਼ਰ ਦਾ ਮਤਲਬ ਲਾਈਕ ਫਟ ਕੇ ਰੱਖ ਲਓ, ਦੱਬ ਲਓ, ਉਹ ਜੇ ਬਾਂਹ ਤੇ ਆ ਜਾਂ ਹੱਥ ਤੇ ਆ, ਯੂ ਕੈਨ ਐਲੋਵੇਟ ਯੋਰ ਹੈਂਡ, ਉਹਦੇ ਨਾਲ ਵੀ ਬਲੀਡਿੰਗ ਘੱਟ ਜਾਂਦੀ ਹੈ, ਦੈਨ ਯੂ ਕੈਨ ਪ੍ਰੈਸ ਇਟ. you can clean it with anything. It doesn't have to be Dettol or alcohol, rubbing alcohol. It can even be soap and water. Oh, bhi bilkul theek hai. Then to see, like, usually asi lokan nu kehne bhi ek vari dinch antibiotic cream la le karo, like polysporin or prescription wali. They usually main lokan nu kehna hun abhi antibiotic na pachal infection de chances kar junge. But jiri Vaseline or petroleum jelly, oh de na skin chitti to di theek hongi. So I, jido bhi minu kat lagda, I usually use petroleum jelly, Vaseline, chitti theek karan layi. And then pataiya je koi hun kat lag gaya, anytime apna our skin is punctured, cut lag gaya, ja apa injection laya, ja apa koi surgery kiti jithe cut lagda, then there's always a risk of infection. So, of course, jidho apa injection lana, hamesha clean kar de skin nu pehla. But we always want to keep an eye out for infection. And infection to nu de ke pata lag janda. Je aale dwale skin to di red hon lagi, soj pan lagi, garam hon lagi, pain badan lagi, pasan lagi, then you may need antibiotics. Oh, the doctor nu dikhana chahida. But antibiotics idda nahi hai ki jadon vi cut lagda tonu lene chahide, cuz oh chheti nahi jakhm sakande lokan nu epilepsy. And then tetanus tika. So tetanus ta hunda je apan nu koi loha lag gaya jira jide vich tetanus already hai ga, like dirty, rusty jide baad ya na. Par aam lokan nu usually tetanus nahi hunda, but every 10 years sare nu tetanus tika vaise vi lavana chahida, every 10 years.
ਹਾਂਜੀ ਡਾਕਟਰ ਸਾਹਿਬ, ਮੈਂ ਪਹਿਲਾਂ ਭੈਣ ਜੀ ਦਾ ਜਵਾਬ ਦੇ ਦਿਆਂ। ਜਦੋਂ ਉਹਨਾਂ ਨੇ ਸਵਾਲ ਪੁੱਛਿਆ ਸੀ, ਕਿਉਂਕਿ ਉਹ ਐਡਮਿਨਿਸਟ੍ਰੇਸ਼ਨ ਦੇ ਨਾਲ ਹੈ, ਕਿ ਉਹਨਾਂ ਨੇ ਜਦੋਂ ਉਹਨਾਂ ਦੀ ਅੱਖ ਦੇ ਉੱਤੇ ਉਹਨਾਂ ਨੇ ਸਟਿਚਿਸ ਲਾਏ ਸੀ, ਡਾਕਟਰ ਕਿਮੀ ਗੋਇਲ ਨੇ, ਉਹ BNC ਦੇ ਵਿੱਚ ਹੁੰਦੇ ਨੇ, ਆਫਕੋਰਸ ਉਹ ਵੀ ਆਉਂਦੇ ਨੇ, ਪਰ ਸਕੈਜੂਲ ਮੈਨੂੰ ਨਹੀਂ ਪਤਾ ਹੁੰਦਾ। ਸਕੈਜੂਲ ਤੁਹਾਨੂੰ ਸਾਡੀ ਕਲੀਨਿਕ 'ਤੇ ਫੋਨ ਕਰਕੇ ਤੁਸੀਂ ਉਹਨਾਂ ਦਾ ਸਕੈਜੂਲ ਦੇਖ ਸਕਦੇ ਹੋ, ਜਦੋਂ ਹੁੰਦੇ ਨੇ ਦੇਖ ਲੈਂਦੇ ਨੇ, ਵਾਕਿੰਗ ਕਲੀਨਿਕ ਦੇਖਦੇ ਨੇ। ਅਸੀਂ ਕੋਈ ਵੀ ਨਵਾਂ ਪੇਸ਼ੈਂਟ ਹੁਣ ਨਹੀਂ ਲੈ ਰਹੇ, ਸੋ ਇਹ ਗੱਲ ਕਲੀਅਰ ਹੈ। ਕੋਈ ਇਹ ਨਾ ਭੈਣ ਭਰਾ ਮੇਰਾ ਸੋਚੇ ਵੀ ਜਿਹੜੀ ਡਾਕਟਰ ਅੰਕੋ ਇਸ਼ਾਰੇ ਨੇ, ਅਸੀਂ ਸ਼ਾਇਦ ਪੇਸ਼ੈਂਟ ਲੈਣ ਦੀ ਕੋਸ਼ਿਸ਼ ਕਰਦੇ, ਜੇ ਤੁਸੀਂ ਰਿਕੁਐਸਟ ਵੀ ਕਰੋਗੇ, ਉੱਥੇ ਤਾਂ ਪਹਿਲਾਂ ਹੀ ਓਵਰ ਕਰਾਊਡਡ ਚੱਲ ਰਿਹਾ। 4 ਸਾਡੇ ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ, ਸਾਰੇ ਫੁੱਲੀ ਬੁੱਕ ਨੇ। ਰਾਧਰਸਤ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਕਿ ਉਹਨਾਂ ਨੂੰ ਪੇਸ਼ੈਂਟ ਨੂੰ ਵਾਪਸ ਜਾਣਾ ਪੈਂਦਾ। ਸੋ ਇਸ ਕਰਕੇ ਉਹ ਜਿਹੜੀ ਸਾਡੀ ਕਲੀਨਿਕ ਹੈ 2895690124, ਉੱਥੇ ਫੋਨ ਕਰਕੇ ਡਾਕਟਰ ਕਿਮੀ ਗੋਇਲ ਦਾ ਤੁਸੀਂ ਸਕੈਜੂਲ ਲੈ ਲਓ ਅਤੇ ਉਹਨਾਂ ਨੂੰ ਦਿਖਾ ਸਕਦੇ ਹੋ। ਅਦਰਵਾਈਜ਼ ਅਤੇ ਸਾਡੇ ਡਾਕਟਰ ਸੇਵਾ ਕੁਮਾਰ ਵੀ ਨੇ, ਫੀਮੇਲ ਡਾਕਟਰ ਅਤੇ 2 ਮੇਲ ਡਾਕਟਰ ਨੇ, ਅਤੇ ਹੁਣ 5ਵੇਂ ਡਾਕਟਰ ਵੀ ਹੋਪਫੁਲੀ ਨੈਕਸਟ ਮੰਥ ਤੋਂ ਸਾਡੇ ਸਟਾਰਟ ਕਰ ਲਣਗੇ, ਅਕਤੂਬਰ ਜਾਂ ਅਕਤੂਬਰ ਐਂਡ ਦੇ ਵਿੱਚ ਲੇਡੀ ਡਾਕਟਰ। ਸੋ ਫਿਰ ਆਪਣੇ ਡਾਕਟਰ ਹੋਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਵੀ ਜ਼ਿਆਦਾ ਤੋਂ ਜ਼ਿਆਦਾ ਡਾਕਟਰ ਹੋਣ, ਪਰ ਡਾਕਟਰ ਹੁਣ ਮਿਲ ਨਹੀਂ ਦੇ, ਕੀ ਕਰੀਏ। ਅਦਰਵਾਈਜ਼ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਪੇਸ਼ੈਂਟ ਨਹੀਂ ਲੈਣਾ ਜਾਵੇ। ਸੋ ਲਾਈਨ ਮੇਰੇ ਕੋਲ ਇੱਕ ਹੋਰ ਹੈ ਡਾਕਟਰ ਸਾਹਿਬ, ਆਪਾਂ ਲਾਈਨ ਲੈ ਲਈਏ। ਸੋ ਲਾਈਨ ਮੇਰੇ ਖਿਆਲ ਫੇਰ ਘੱਟ ਗਈ। ਡਾਕਟਰ ਸਾਹਿਬ, ਮੈਨੂੰ ਤੁਸੀਂ ਸਵਾਲ ਦਾ ਜਵਾਬ ਦਿਓ ਜੇ ਪਲੀਜ਼, ਤੁਸੀਂ ਮਾਈਂਡ ਨਹੀਂ ਕਰਦੇ। ਮੈਨੂੰ ਇਹ ਦੱਸੋ ਵੀ ਜਿਹੜਾ ਬਾਸਾ ਖਾਣਾ ਹੁੰਦਾ ਹੈ ਨਾ, 2-2, 3-3 ਦਿਨ ਦਾ ਪੁਰਾਣਾ, ਕੀ ਉਹਦੇ ਨਾਲ ਵੀ ਜਿਹੜੀ ਸਾਡੀ ਇਹ ਜਲਨ ਹੈ ਜਾਂ ਖੱਟੇ ਡਕਾਰ ਹੈ, ਇਹ ਕਾਰਨ ਹੈਗਾ? ਕਿ ਫਰੈਸ਼ ਖਾਣਾ ਖਾਣਾ ਚਾਹੀਦਾ, ਕਿ ਬਾਸਾ ਵੀ ਖਾਣਾ ਖਾ ਲਓ? ਖਾਸ ਕਰਕੇ ਅੱਜ ਕੱਲ੍ਹ ਅਸੀਂ ਓਵਨ ਦੇ ਵਿੱਚ ਗਰਮ ਕਰ ਲੈਂਦੇ ਹਾਂ, ਹੀਟ ਕਰ ਲੈਂਦੇ ਹਾਂ, ਉਬਾਲਦੇ ਨਹੀਂ ਹੈਗੇ। ਅਤੇ ਜਾਂ ਆਪਾਂ ਬਾਹਰੋਂ ਜਾ ਕੇ, ਜਿਵੇਂ ਆਪਾਂ ਕੋਈ ਲਜ਼ਾਨੀਆਂ ਲਿਆਏ ਜਾਂ ਕੋਈ ਹੋਰ ਨੂਡਲਸ ਲਿਆਏ, ਬਾਹਰੋਂ ਜਾ ਕੇ ਉਹ ਤੇਲ ਦੀਆਂ ਤਲੀਆਂ ਦੀਆਂ 2-2, 3-3 ਦਿਨਾਂ ਬਾਅਦ ਪੀਜ਼ਾ ਖਾਂਦੇ ਹਾਂ, ਕੀ ਉਹਦੇ ਨਾਲ ਵੀ ਖੱਟੇ ਡਕਾਰ ਬਣਨ ਦਾ ਕਾਰਨ ਹੈਗਾ ਕਿ ਨਹੀਂ?
ਇਟਸ ਨਾਟ ਨੋਨ, ਮਤਲਬ ਇਹ ਨੋਨ ਖਾਸ ਨਹੀਂ ਹੈਗਾ ਵੀ ਬਾਸੀ ਖਾਣੇ ਦੇ ਨਾਲ ਐਸਿਡ ਤੇਜ਼ਾਬ ਬਣਦਾ। ਬਟ ਲਾਈਕ ਉਹਦੇ ਹੋਰ ਵੀ ਡਿਫਰੈਂਟ ਲਾਈਕ ਨੈਗੇਟਿਵ ਚੀਜ਼ਾਂ ਹੁੰਦੀਆਂ ਬਾਸੀ ਖਾਣੇ ਨਾਲ, ਲਾਈਕ ਕਿਵਰੀ ਬੈਕਟੀਰੀਆ ਪੈਦਾ ਹੋ ਸਕਦੇ ਆ। ਵੈਸੇ ਵੀ ਇਟਸ ਨਾਟ ਦਾ ਬੈਸਟ ਫੋਰ ਯੋਰ ਸਟਮਕ, ਜਿਹੜੇ ਪੁਰਾਣੇ ਖਾਣੇ ਹੁੰਦੇ, ਫਰੈਸ਼ ਇਜ਼ ਆਲਵੇਜ਼ ਬੈਟਰ, ਪਰ ਨਹੀਂ ਇਹਦੇ ਨਾਲ ਤੇਜ਼ਾਬ ਨਹੀਂ ਜ਼ਿਆਦਾ ਬਣਦਾ।
ਹਾਂਜੀ, ਇੱਕ ਡਾਕਟਰ ਸਾਹਿਬ, ਮੈਂ ਨਾਲ ਹੀ ਹੋਰ ਸਵਾਲ ਪੁੱਛ ਲੈਣਾ, ਕਈ ਬੰਦਿਆਂ ਨੂੰ ਜਾਂ ਸਾਨੂੰ, ਮੈਨੂੰ ਖੁਦ ਵੀ ਆਪਣੇ ਆਪ ਨੂੰ ਭੁਲੇਖ ਹੈ ਵੀ ਰੋਟੀ ਖਾ ਕੇ 10-15 ਮਿੰਟ ਥੋੜ੍ਹੀ ਜਿਹੀ ਜੋਗਿੰਗ ਕਰ ਲਈਏ, ਥੋੜ੍ਹਾ ਫਾਸਟ ਤੁਰ ਲਈਏ, ਧੁੱਪੇ ਤੁਰ ਲਈਏ ਜਾਂ ਕੋਈ ਸਾਈਕਲ ਚਲਾ ਲਈਏ, ਇਹਦੇ ਨਾਲ ਮੇਰੇ ਖਿਆਲ ਨੁਕਸਾਨ ਹੁੰਦਾ ਕਿ ਜੇ ਖਾਣਾ ਖਾਣ ਤੋਂ ਬਾਅਦ, ਪਹਿਲੀ ਗੱਲ ਤਾਂ ਮੇਰੇ ਖਿਆਲ ਖਾਣਾ ਘੱਟ ਖਾਣਾ ਚਾਹੀਦਾ, ਜਿਹੜੇ ਹੁਣ ਸਾਡੇ ਵਰਗੇ ਸਵਾਦਾਂ ਦੇ ਨਾਲ ਪਲੇਟਾਂ ਭਰੀ ਜਾਂਦੇ ਨੇ ਇਹ ਵੀ ਦੱਸ ਦਿਓ ਵੀ ਖਾਣਾ ਘੱਟ ਖਾਣਾ ਚਾਹੀਦਾ ਕਿ ਓਵਰ ਈਟਿੰਗ ਕਰਨੀ ਚਾਹੀਦੀ, ਉਹਦਾ ਵੀ ਕੋਈ ਨੁਕਸਾਨ ਹੁੰਦਾ? ਅਤੇ ਇੱਕ ਨਾਲ ਹੀ ਖਾਣਾ ਖਾਣ ਤੋਂ ਬਾਅਦ ਫਾਸਟ ਐਕਸਰਸਾਈਜ਼ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ?
Yeah, good question. So again, ohi treatment chanda. So ek ta apan dasse si bhi kede khane na jyada acid banda, par hun apan kahange bhi hor chija apan ki kar sakde dawai to alawa acid nu katan li, ja jinan nu nahi bhi haga prevent karan li, cuz hamesha family medicine se ehi chalda bhi apan disease nu prevent karna, prevent da matlab hove na, jado hogi apan early diagnosis te ohda ilaaj karna, because apan chahnde nahi bhi oh worse ho jave. So prevention hagi hai ਵੀ ਕਈ ਚੀਜ਼ਾਂ ਨੂੰ ਘੱਟ ਖਾਣੀਆਂ, ਬਟ ਇਨ ਜਨਰਲ ਜਦੋਂ ਆਪਾਂ ਖਾਂਦੇ ਹਾਂ, ਵੈਸੇ ਲੋਕੀ ਆਪਾਂ ਖਾਂਦੇ ਹਾਂ ਵਰਕ ਸਕੇਜੂਲ ਕਰਕੇ ਆਪਾਂ ਏਦਾਂ ਖਾਂਦੇ ਹਾਂ ਜਾਂ ਸਕੂਲ ਕਰਕੇ ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮ ਨੂੰ ਦੁਪਹਿਰੇ ਇੱਕ ਵਾਰੀ ਸ਼ਾਮ ਨੂੰ ਹਨਾ ਤੇ ਵਿੱਚ ਦੀ ਸਨੈਕਸ ਪਰ ਜਦੋਂ ਆਪਾਂ ਖਾਂਦੇ ਹਾਂ ਇੱਕ ਟਾਈਮ ਤੇ ਜ਼ਿਆਦਾ ਖਾਂਦੇ ਹਾਂ ਬਟ ਦ ਬੈਸਟ ਵੇ ਟੂ ਈਟ ਨਾਟ ਓਨਲੀ ਫਾਰ ਐਸਿਡ ਬਟ ਆਲਸੋ ਫਾਰ ਮੈਟਾਬੋਲਿਜ਼ਮ ਭਾਰ ਲਈ ਸ਼ੂਗਰ ਲਈ ਕੋਲੈਸਟ੍ਰੋਲ ਲਈ ਬਲੱਡ ਪ੍ਰੈਸ਼ਰ ਲਈ ਹਾਰਟ ਲਈ ਆਲ ਦੀਸ ਥਿੰਗਸ ਦ ਬੈਸਟ ਵੇ ਜਨਰਲੀ ਇਜ਼ ਥੋੜਾ ਥੋੜਾ ਵਾਰੀ ਵਾਰੀ ਬਿਕਾਜ਼ ਦੈਨ ਇੱਕ ਤਾਂ ਇੱਕਦਮ ਬਲੱਡ ਸ਼ੂਗਰ ਨਹੀਂ ਸਪਾਈਕ ਹੁੰਦੀ ਤੇ ਉਹਦੇ ਨਾਲ ਲਾਈਕ ਬਲੱਡ ਸ਼ੂਗਰ ਸਟੈਡੀ ਵੀ ਰਹਿੰਦੀ ਹੈ ਉਹਦੇ ਨਾਲ ਪੇਟ ਤੁਹਾਡਾ ਪ੍ਰੋਪਰਲੀ ਹਜ਼ਮ ਵੀ ਖਾਣਾ ਕਰ ਸਕਦਾ ਇੱਕਦਮ ਐਸਿਡ ਨਹੀਂ ਜ਼ਿਆਦਾ ਭੇਜਦਾ ਜੇ ਮੈਂ ਹੁਣ ਬਹੁਤ ਜ਼ਿਆਦਾ ਖਾਵਾਂ ਪਤਾ ਹੀ ਆ ਮੇਰੇ ਸਟਮਿਕ ਨੇ ਐਸਿਡ ਜ਼ਿਆਦਾ ਬਣਾਉਣਾ ਪੈਣਾ ਹਜ਼ਮ ਕਰਨ ਲਈ ਪਰ ਕਈ ਵਾਰੀ ਉਹ ਐਸਿਡ ਜਦੋਂ ਜ਼ਿਆਦਾ ਬਣਾਉਂਦਾ ਉਹ ਤੈਨੂੰ ਵੀ ਆ ਜਾਂਦਾ ਹਾਰਟ ਬਰਨ ਸੋ ਥੋੜਾ ਥੋੜਾ ਬਾਰੀ ਬਾਰੀ ਖਾਣ ਨਾਲ ਫਾਇਦਾ ਐਂਡ ਜੇ ਆਪਾਂ ਹੁਣ ਰਾਈਟ ਅਵੇ ਖਾਣ ਤੋਂ ਬਾਅਦ ਬਹਿ ਜਾਈਏ ਉਹੀ ਜਿਹੜੀ ਚੀਜ਼ਾਂ ਆਪਾਂ ਖਾਂਦੇ ਹਾਂ ਐਨਰਜੀ ਲਈ ਆਪਾਂ ਖਾਂਦੇ ਤਾਂ ਐਨਰਜੀ ਲਈ ਆ ਵੀ ਆਪਾਂ ਉਹਦੇ ਨਾਲ ਤੁਰ ਫਿਰ ਸਕੀਏ ਆਪਾਂ ਕੰਮ ਕਰ ਸਕੀਏ ਆਪਣਾ ਹਾਰਟ ਓਰਗਨ ਚੱਲਣ ਪਰ ਆਪਾਂ ਯੂਜੀ ਖਾ ਕੇ ਬੈਠ ਜਾਂਦੇ ਹਾਂ ਜਾਂ ਲੰਬੇ ਪੈ ਜਾਂਦੇ ਹਾਂ ਤੇ ਉਹ ਫਿਰ ਉਹੀ ਚੀਜ਼ਾਂ ਜਿਹੜੀਆਂ ਆਪਾਂ ਖਾਧੀਆਂ ਜਿਹੜੀਆਂ ਐਨਰਜੀ ਲਈ ਯੂਜ਼ ਹੋਣੀਆਂ ਸੀ ਉਹੀ ਫੈਟ ਬਣ ਜਾਂਦੀਆਂ ਪੇਟ ਚ ਮੋਟਾਪਾ ਉਹੀ ਜਾ ਕੇ ਆਉਂਦੇ ਨਾੜੀਆਂ ਚ ਮੋਟਾਪਾ ਸ਼ੁਰੂ ਹੋ ਜਾਂਦਾ ਫਿਰ ਬਲੋਕੇਜ ਸ਼ੁਰੂ ਹੋ ਜਾਂਦੀ ਹੈ ਐਸਿਡ ਵੀ ਜ਼ਿਆਦਾ ਵੱਧ ਸਕਦਾ ਸੋ ਵੀ ਆਲਵੇਜ਼ ਸੇ ਦ ਪੇਸ਼ੈਂਟ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀ ਖਾਣ ਤੋਂ ਬਾਅਦ ਇੱਕ ਤਾਂ ਥੋੜਾ ਥੋੜਾ ਖਾਓ ਬਾਰੀ ਬਾਰੀ ਭਾਵਾਂ ਖਾ ਲਓ ਤੇ ਇੱਕ ਖਾਣ ਤੋਂ ਬਾਅਦ ਕੋਸ਼ਿਸ਼ ਕਰੋ ਵੀ ਬੈਠਣਾ ਨਹੀਂ ਥੋੜਾ ਜਿਹਾ ਤੁਰ ਫਿਰ ਲਿਆ ਕਰੋ ਪਰ ਲਾਈਕ ਰਨਿੰਗ ਆਫਟਰ ਈਟਿੰਗ ਉਹ ਵੀ ਨਹੀਂ ਇਟਸ ਨਾਟ ਦ ਬੈਸਟ ਆਈਡੀਆ ਅਨਲੈਸ ਯੂ ਕੈਨ ਡੂ ਇਟ ਬਿਕਾਜ਼ ਕਈ ਵਾਰੀ ਜੇ ਆਪਾਂ ਹੁਣ ਜ਼ਿਆਦਾ ਖਾ ਲਿਆ ਆਪਾਂ ਭੱਜਣ ਲੱਗ ਗਏ ਜੇ ਜਾਗ ਕਰਨ ਲੱਗ ਗਏ ਤੁਹਾਨੂੰ ਪਤਾ ਹੀ ਹੈ ਕਈ ਵਾਰੀ ਫਿਰ ਪੇਟ ਦੁਖਣ ਲੱਗ ਜਾਂਦਾ ਜਾਂ ਉਹਦੇ ਨਾਲ ਵੀ ਖਾਣਾ ਉੱਤੇ ਨੂੰ ਆਉਣ ਲੱਗ ਜਾਂਦਾ ਸੋ ਇਟਸ ਬੈਟਰ ਟੂ ਮੇ ਬੀ ਸਟਾਰਟ ਬਾਈ ਵਾਕਿੰਗ ਅ ਲਿਟਲ ਬਿਟ ਐਂਡ ਦੈਨ ਓਵਰ ਟਾਈਮ ਥੋੜਾ ਥੋੜਾ ਤੁਸੀਂ ਆਪਣਾ ਫਾਸਟ ਵਾਕ ਦੈਨ ਲਾਈਟ ਜਾਗ ਵੀ ਕਰ ਸਕਦੇ ਹਾਂ
ਡਾਕਟਰ ਸਾਹਿਬ ਇੱਕ ਮੇਰਾ ਹੋਰ ਨਾਲ ਹੀ ਕੁਐਸਚਨ ਸੀਗਾ ਵੀ ਕਈ ਭੈਣ ਭਰਾ ਜਿਹੜੇ ਨੇ ਉਹ ਜਦੋਂ ਖਾਂਦੇ ਨੇ ਨਾ ਉਹਨੂੰ ਚਬਾਉਂਦੇ ਨਹੀਂ ਫਟਾਫਟ ਸਿੱਧੀ ਚੀਜ਼ੇ ਦੀ ਦੰਦੀ ਵੱਢੀ ਅਤੇ ਇੱਕ ਦੋ ਵਾਰੀ ਹਿਲਾਇਆ ਤਾਂ ਚੱਲ ਅੰਦਰ ਜਿਹੜਾ ਤੇਜ਼ੀ ਨਾਲ ਖਾਣਾ ਉਹਦੇ ਨਾਲ ਵੀ ਐਸਿਡ ਬਣਦਾ ਕਿ ਜ਼ਿਆਦਾ ਚਬਾ ਚਬਾ ਕੇ ਖਾਣਾ ਚਾਹੀਦਾ ਅਤੇ ਦੂਸਰਾ ਨਾਲ ਹੀ ਮੈਨੂੰ ਇਸ ਸਵਾਲ ਦਾ ਵੀ ਜਵਾਬ ਪਲੀਜ਼ ਜੇ ਦੇ ਦਿਓ ਕਿ ਕਈ ਵਾਰ ਜਦੋਂ ਅਸੀਂ ਐ ਪਿੱਲੋ ਨਾਲ ਰਾਤ ਨੂੰ ਸੌਂਦੇ ਹਾਂ ਕਈ ਵਾਰੀ ਸਾਡੀ ਗਰਦਨ ਨੀਵੀਂ ਹੋ ਜਾਂਦੀ ਹੈ ਉਹਦੇ ਨਾਲ ਵੀ ਮੈਂ ਆਪਣੀ ਜਾਤੀ ਤਜਰਬਾ ਦੱਸਦਾ ਵੀ ਕਈ ਵਾਰੀ ਮੇਰੇ ਕੋਲ ਜ਼ਿੰਦਗੀ ਦੇ ਵਿੱਚ ਦੋ ਤਿੰਨ ਵਾਰ ਇਹ ਦੇਖਿਆ ਵੀ ਗਲੇ ਦੇ ਵਿੱਚ ਬਿਲਕੁਲ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਹੁੰਦੇ ਹਾਂ ਲੇਕਿਨ ਲੱਗਦਾ ਗਲੇ ਵਿੱਚ ਆ ਗਿਆ ਫਿਰ ਫਟਾਫਟ ਭੱਜਦੇ ਹਾਂ ਕਿਤੇ ਵੋਮਿਟਿੰਗ ਆ ਗਈ ਉਹ ਜਿੰਨਾ ਮਰਜ਼ੀ ਤੁਸੀਂ ਖਾਂਸੀ ਨਾਲ ਉਹ ਜਿਹੜੀ ਗੰਦੀ ਚੀਜ਼ ਕੱਢਦੇ ਹੋ ਪਰ ਫਿਰ ਵੀ ਤੁਹਾਡੇ ਗਲੇ 'ਚ ਰਹਿੰਦਾ ਸੋ ਮੇਰਾ ਕੁਐਸਚਨ ਸਿੰਪਲ ਇਹ ਸੀਗਾ ਵੀ ਜਦੋਂ ਸਾਨੂੰ ਸੌਣਾ ਚਾਹੀਦਾ ਸਾਡਾ ਜਿਹੜਾ ਸਰੀਰ ਸਾਡਾ ਜਿਹੜਾ ਸਿਰ ਦਾ ਲੈਵਲ ਹੈ ਨਾ ਉਹ ਮਤਲਬ ਰੇਜ਼ ਹੈਡ ਐਂਡ ਆਫ ਦਾ ਬੈਡ ਔਰ ਥੱਲੇ ਨੂੰ ਸਿਰ ਕਰਕੇ ਪੈਣਾ ਚਾਹੀਦਾ ਮਤਲਬ ਕੀ ਪੋਜੀਸ਼ਨ ਹੋਣੀ ਚਾਹੀਦੀ ਹੈ ਸੌਣ ਲੱਗੇ ਜਿੰਨਾ ਭੈਣ ਭਰਾਵਾਂ ਬੰਦ ਹੈ
ਨਹੀਂ ਹਾਂ ਯਾ ਬਹੁਤ ਵਧੀਆ ਪੁੱਛਿਆ ਤੁਸੀਂ ਸੋ ਇੱਕ ਤਾਂ ਤੁਸੀਂ ਪੁੱਛਿਆ ਵੀ ਚਬਾਉਣ ਦਾ ਕੋਈ ਫਾਇਦਾ ਹੈ ਅਫਕੋਰਸ ਚਬਾ ਕੇ ਖਾਣਾ ਚਾਹੀਦਾ ਆਪਣੇ ਬਚਪਨ ਚ ਯੂਨੋ ਪੇਰੈਂਟਸ ਦੱਸਦੇ ਸੀ ਵੀ ਚਬਾ ਕੇ ਖਾਇਆ ਕਰੋ ਹੌਲੀ ਹੌਲੀ ਖਾਇਆ ਕਰੋ ਹੁਣ ਐਸਿਡ ਵਾਸਤੇ ਦੇਰ ਇਜ਼ ਨੋ ਲਾਈਕ ਚੀਜ਼ਾਂ ਜਿਹੜੀ ਆਪਾਂ ਲੋਕਾਂ ਨੂੰ ਕਹਿੰਦੇ ਵੀ ਚਬਾ ਕੇ ਖਾਓ ਬਟ ਇਨ ਜਨਰਲ ਮੇਕ ਸੈਂਸ ਹੁਣ ਜੇ ਮੈਂ ਕੋਈ ਚੀਜ਼ ਖਾਊਂਗਾ ਤੇ ਮੈਂ ਪ੍ਰੋਪਰਲੀ ਚਬੂੰਗਾ ਕਈ ਤਾਂ ਮੇਰੇ ਮੈਟਾਬੋਲਿਜ਼ਮ ਮੂੰਹ ਚ ਹੀ ਹੋ ਜਾਣਾ ਜਿਹੜੇ ਮੇਰੇ ਥੁੱਕ ਸਲਾਈਵਾ ਹੈਗਾ ਐਨਜ਼ਾਈਮਸ ਹੈਗੀਆਂ ਫੂਡ ਨੂੰ ਉਹਨਾਂ ਨੇ ਆਲਰੇਡੀ ਥੋੜਾ ਜਿਹਾ ਬ੍ਰੇਕ ਡਾਊਨ ਕਰ ਦੇਣਾ ਪਰ ਜੇ ਮੈਂ ਸਿੱਧਾ ਲੰਘਾਊਂਗਾ ਜੇ ਮੈਂ ਘਰ ਚ ਪਾਊਂਗਾ ਫਿਰ ਮੇਰੇ ਪੇਟ ਨੇ ਉਹੀ ਕੰਮ ਜ਼ਿਆਦਾ ਕਰਨਾ ਪੈਣਾ ਅਫਕੋਰਸ ਕੰਮ ਦਾ ਮਤਲਬ ਹੈ ਐਸਿਡ ਜ਼ਿਆਦਾ ਭੇਜਣਾ ਸੋ ਚਬਾਉਣਾ ਨੈਚੁਰਲੀ ਇਟ ਮੇਕ ਸੈਂਸ ਵੀ ਜੇ ਮੈਂ ਜ਼ਿਆਦਾ ਆਪਣਾ ਖਾਣਾ ਚਬਾਊਂਗਾ ਤਾਂ ਫਿਰ ਮੇਰਾ ਐਸਿਡ ਨੈਚੁਰਲੀ ਘੱਟ ਬਣੂਗਾ ਬਟ ਆਲਸੋ ਰਿਮੈਂਬਰ ਇੱਕ ਹੋਰ ਚੀਜ਼ ਆਪਾਂ ਗੱਲ ਨਹੀਂ ਕੀਤੀ ਵੀ ਕਈ ਲੋਕੀ ਆਪਾਂ ਖੜਨੇ ਚਾਹੁੰਦੇ ਆ ਪੰਜਾਬੀ ਚ ਐਸਿਡ ਨੂੰ ਗੈਸ ਕਹਿੰਦੇ ਆ ਕਹਿੰਦੇ ਮੇਰੀ ਗੈਸ ਮਤਲਬ ਗੈਸ ਬਣ ਗਈ ਸਿਰ ਨੂੰ ਚੜ ਗਈ ਪਰ ਜਿਹੜਾ ਗੈਸ ਆ ਐਂਡ ਐਸਿਡ ਆ ਤੇਜ਼ਾਬ ਉਹ ਦੋ ਡਿਫਰੈਂਟ ਚੀਜ਼ਾਂ ਕਈ ਵਾਰੀ ਸਿਮਟਮਸ ਓਵਰਲੈਪ ਉਹਨਾਂ ਦੇ ਹੁੰਦੇ ਆ ਪਰ ਗੈਸ ਦਾ ਮਤਲਬ ਵੀ ਆਪਾਂ ਜਾਂ ਤਾਂ ਆਪਾਂ ਅੰਦਰ ਇਨ ਆਪਾਂ ਏਅਰ ਨੂੰ ਖਾ ਰਹੇ ਆ ਉਹ ਫਿਰ ਅੰਦਰ ਜਾ ਕੇ ਜਿਹੜਾ ਹਵਾ ਬਾਹਰ ਹੁੰਦੀ ਹੈ ਉਹ ਪੇਟ ਚ ਜਾ ਕੇ ਉਹਨੂੰ ਗੈਸ ਬਣਦੀ ਹੈ ਜਿਹਦੇ ਨਾਲ ਆਪਣੇ ਡਕਾਰ ਆਉਂਦੇ ਆ ਜਾਂ ਪੇਟ ਫੁੱਲਦਾ ਜਾਂ ਆਪਣਾ ਬਾਡੀ ਮਤਲਬ ਉਦਾਂ ਪੇਟ ਦੇ ਵਿੱਚ ਗੈਸ ਜ਼ਿਆਦਾ ਬਣ ਰਹੀ ਆ ਮੇ ਬੀ ਆਪਾਂ ਯੂ ਨੋ ਲਾਈਕ ਡਿਊ ਟੂ ਸਮ ਰੀਜ਼ਨ ਜਿਹਦੇ ਬਾਰੇ ਆਪਾਂ ਬਾਅਦ ਚ ਗੱਲ ਕਰ ਸਕਦੇ ਬਟ ਦੈਟਸ ਵਾਈ ਜਿਹਨਾਂ ਨੂੰ ਵੀ ਗੈਸ ਬਣਦੀ ਆ ਗੈਸ ਦਾ ਮਤਲਬ ਪੇਟ ਫੁੱਲਦਾ ਡਕਾਰ ਆਉਂਦੇ ਆ ਜਾਂ ਵਟਐਵਰ ਐਲਸ ਗੈਸ ਨੂੰ ਪਤਾ ਹੀ ਆ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਕਹਿੰਦੇ ਹਾਂ ਵੀ ਇੱਕ ਤਾਂ ਜਦੋਂ ਖਾਂਦੇ ਹਾਂ ਹੌਲੀ ਹੌਲੀ ਖਾਓ ਕੋਸ਼ਿਸ਼ ਕਰੋ ਗੱਲ ਨਾ ਕਰੋ ਜਦੋਂ ਖਾਂਦੇ ਆ ਕੋਸ਼ਿਸ਼ ਕਰੋ ਚਬਾ ਕੇ ਖਾਓ ਥੋੜਾ ਥੋੜਾ ਬਾਰੀ ਬਾਰੀ ਖਾਓ ਇੱਕ ਟਾਈਮ ਤੇ ਜ਼ਿਆਦਾ ਨਾ ਖਾਓ ਜਦੋਂ ਵੀ ਆਪਾਂ ਪਾਣੀ ਨਾ ਪੀਓ ਜਦੋਂ ਖਾਂਦੇ ਹਾਂ ਉਹੀ ਚੀਜ਼ਾਂ ਗਾਹ ਕਰਨੀ ਆ ਤੇਜ਼ੀ ਨਾਲ ਖਾਣੀ ਆ ਪਾਣੀ ਪੀਣਾ ਜਦੋਂ ਆਪਾਂ ਖਾਂਦੇ ਹਾਂ ਉਹਦੇ ਨਾਲ ਫਿਰ ਹਵਾ ਅੰਦਰ ਜਾਂਦੀ ਹੈ ਜਦੋਂ ਆਪਾਂ ਖਾਂਦੇ ਹਾਂ ਪੇਟ ਦੇ ਵਿੱਚ ਜਾਂਦੀ ਹੈ ਫਿਰ ਉਹੀ ਗੈਸ ਬਣਦੀ ਹੈ ਸੋ ਰਿਮੈਂਬਰ ਚਬਾਉਣਾ ਨਾਟ ਓਨਲੀ ਐਸਿਡ ਵੀ ਕਰਦਾ ਬਟ ਗੈਸ ਵੀ ਕਰਦੀ ਹੈ ਸਮਟਾਈਮਸ ਕਈਆਂ ਦਾ ਪੇਟ ਦੁਖਦਾ ਅਸੀਂ ਐਸਿਡ ਦੀ ਗੋਲੀ ਦਿੰਦੇ ਹਾਂ ਸੋਚਦੇ ਐਸਿਡ ਆ ਹੁਣ ਦਾ ਕੋਈ ਹੋਰ ਚੀਜ਼ ਹੈ ਗੈਸ ਤੇ ਇੱਕ ਸੈਕਿੰਡ ਚੀਜ਼ ਤੁਸੀਂ ਅੱਛਾ ਐਲੋਵੇਸ਼ਨ ਆ, ਤੁਸੀਂ ਕਿਹਾ ਸੀ ਵੀ ਬੈਡ ਐਲੋਵੇਟ ਕਰਨਾ ਚਾਹੀਦਾ ਜਿਹਨਾਂ ਨੂੰ ਐਸਿਡ ਬਣਦਾ, ਯਾ ਦੈਟਸ ਅਨਦਰ ਟ੍ਰੀ ਮੇ ਗ੍ਰੈਵਿਟੀ ਇਜ਼ ਸੱਚ ਅ, ਤੁਸੀਂ ਕੁਛ ਕਹਿਣਾ ਚਾਹੁੰਦੇ?
ਮੈਂ ਕਹਿੰਦਾ ਜੀ ਸਾਡੇ ਬਲਜੀਤ ਜੀ ਥੋੜੇ ਸੌਂ ਰਹੇ ਨੇ, ਮੈਂ ਇਹ ਕਹਿ ਰਿਹਾ ਵੀ ਕੋਈ ਵੀ ਲਾਈਨ ਆਉਂਦੀ ਹੈ ਉਹਨਾਂ ਦੀ ਅੱਖ ਲੱਗ ਰਹੀ ਹੈ ਬਾਰ ਬਾਰ, ਸੋ ਜੇ ਕਿਸੇ ਭੈਣ ਭਰਾ ਨੂੰ ਕੀਤਾ ਤਾਂ ਦੂਰੀ ਵਾਰ ਤੁਸੀਂ ਕਾਲ ਕਰ ਲਿਓ ਇਹਨਾਂ, ਕਿਉਂਕਿ ਸਟੂਡੀਓ 'ਚ ਮੈਂ ਉਹਨਾਂ ਨੂੰ ਦੱਸ ਨਹੀਂ ਸਕਦਾ, ਪਰ ਉਹਨਾਂ ਦੀ ਗੂੜੀ ਅੱਖ ਲਾ ਜਾਂਦੇ, ਮੇਰੇ ਘਰ ਆ ਸੁੱਤੇ ਨਹੀਂ ਉਹ, ਸੋ ਡਾਕਟਰ ਸਾਹਿਬ ਤੁਸੀਂ ਕੰਟੀਨਿਊ ਕਰੋ ਪਲੀਜ਼।
ਸੋ ਨਾਓ ਵੀ ਕੈਨ ਟਾਕ ਅਬਾਊਟ ਟ੍ਰੀਟਮੈਂਟ ਫਾਰ ਐਸਿਡ, ਹੈ ਨਾ, ਬਿਕੋਜ਼ ਇਟਸ 3430 ਤੇ ਆਪਾਂ ਦੱਸਦਾ ਵੀ ਕੀ ਹੁੰਦਾ, ਡਾਇਗਨੋਸਿਸ ਇਜ਼ ਕਲੀਨਿਕਲ, ਸੋ ਆਪਾਂ ਵੀ ਡੈਂਟ ਟਾਕ ਅਬਾਊਟ ਡਾਇਗਨੋਸਿਸ, ਬਿਕੋਜ਼ ਲੋਟ ਆਫ ਪੇਸ਼ੈਂਟਸ ਆਉਂਦੇ ਆ ਵੀ ਕਹਿੰਦੇ ਮੈਨੂੰ ਲੱਗਦਾ, ਕਈ ਕਹਿੰਦੇ ਵੀ ਮੈਂ ਸੁਣਿਆ ਵੀ ਐਂਡੋਸਕੋਪੀ ਕਰਾ ਲਓ, ਐਂਡੋਸਕੋਪੀ ਦਾ ਮਤਲਬ ਆ ਮਤਲਬ ਗਲੇ 'ਚ ਕੈਮਰਾ ਪਾ ਕੇ ਚੈੱਕ ਕਰਨਾ ਅੰਦਰੋਂ ਵੀ ਅਸਾਫ ਹੈਗੇ, ਫੂਡ ਪਾਈਪ ਕਿੱਦਾਂ ਲੱਗਦਾ, ਪੇਟ ਕਿੱਦਾਂ ਲੱਗਦਾ, ਸੋ ਮੈਂਬਰ ਐਂਡੋਸਕੋਪੀ ਦਾ ਮਤਲਬ ਮੈਂ ਕੈਮਰਾ ਪਾ ਰਿਹਾ ਤੁਹਾਡੇ ਅਸਾਫ ਅਗੇਸ ਤੇ ਪੇਟ ਦੇ ਵਿੱਚ, ਮੈਂ ਉਹਨੂੰ ਦੇਖ ਰਿਹਾ ਪਰ ਮੈਨੂੰ ਐਸਿਡ ਥੋੜੀ ਦੇਖੂਗਾ, ਸੋ ਜੇ ਮੈਂ ਐਂਡੋਸਕੋਪੀ ਕਰ ਵੀ ਲਈ ਡਜ਼ ਤੇ ਨੋਰਮਲ ਹੋਏ, ਡਜ਼ਨਟ ਮੀਨ ਤੁਹਾਨੂੰ ਐਸਿਡ ਨਹੀਂ ਹੈਗਾ, ਤੇ ਜੇ ਮੈਂ ਕੈਮਰਾ ਪਾ ਕੇ ਦੇਖ ਵੀ ਲਿਆ ਤੇ ਉਹਦੇ 'ਚ ਐਸਿਡ ਕੁਦਰਤੀ ਆਇਆ ਵੀ ਸੋਜ ਆ ਜਾਂ ਐਸਿਡ ਆ, ਡਜ਼ਨਟ ਮੀਨ ਤੁਹਾਨੂੰ ਐਸਿਡ ਦੀ ਪ੍ਰੋਬਲਮ ਆ, ਸੋ ਐਂਡੋਸਕੋਪੀ ਇਜ਼ ਨਾਟ ਦੈਟ ਇੰਪੋਰਟੈਂਟ ਫਾਰ ਡਾਇਗਨੋਸਿਸ ਆਫ ਐਸਿਡ, ਇਟਸ ਮੋਰ ਬੇਸਡ ਔਨ ਕਲੀਨਿਕਲ ਸਿੰਪਟਮਸ, ਪਲੱਸ ਇਨ ਸਮਟਾਈਮਸ ਇਨ ਮੈਡੀਸਿਨ ਕਈ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਲਾਈਕ ਵੀ ਕੈਨ ਡਾਇਗਨੋਸ ਵਿਦ ਬਲੱਡ ਟੈਸਟ, ਐਕਸਰੇ, ਅਲਟਰਾਸਾਊਂਡ, ਸੀਟੀ, ਐਮਆਰਆਈ, ਐਂਡੋਸਕੋਪੀ, ਬਟ ਆਪਾਂ ਦਵਾਈ ਦੇ ਕੇ ਵੀ ਡਾਇਗਨੋਸ ਕਰ ਸਕਦੇ, ਸਮਟਾਈਮਸ ਅਸੀਂ ਕਹਿੰਦੇ ਹਾਂ ਵੀ ਦਵਾਈ ਕੈਨ ਬੀ ਡਾਇਗਨੋਸਟਿਕ ਐਂਡ ਥੈਰਾਪਿਊਟਿਕ, ਇਹ ਜੇ ਮੈਂ ਤੁਹਾਨੂੰ ਮੈਨੂੰ ਸ਼ੱਕ ਵੀ ਤੁਹਾਨੂੰ ਐਸਿਡ ਆ, ਆਮ ਨਾਟ 100% ਸ਼ੋਰ ਬਟ ਮੈਨੂੰ ਕਾਫੀ ਸ਼ੱਕ ਆ, ਹੁਣ ਮੈਂ ਤੁਹਾਨੂੰ ਐਸਿਡ ਦੀ ਦਵਾਈ ਦਿੱਤੀ, ਇੱਕ ਤਾਂ ਉਹ ਐਸਿਡ ਦੀ ਦਵਾਈ ਤਾਂ ਤੁਹਾਨੂੰ ਚਾਹ ਫਾਇਦਾ ਕਰੂੰਗੀ ਵੀ ਐਸਿਡ ਘੱਟ ਜੂੰਗਾ, ਪਰ ਉਹ ਮੈਨੂੰ ਵੀ ਫਾਇਦਾ ਕਰੂੰਗੀ, ਬਿਕੋਜ਼ ਜੇ ਤੁਹਾਡੇ ਸਿਮਟਮ ਘੱਟ ਗਏ ਦੈਨ ਦੈਟ ਮੈਡੀਸਨ ਹੈਲਪ ਮੀ ਇਨ ਡਾਇਗਨੋਸਿੰਗ ਯੂ, ਸੋ ਸਮਟਾਈਮਸ ਅਸੀਂ ਫਿਰ ਐਸਿਡ ਦੀ ਦਵਾਈ ਬਿਕੋਜ਼ ਸੇਫ ਆ ਅਸੀਂ ਦਿੰਦੇ ਹਾਂ, ਤੇ ਮੈਂ ਕਈ ਲੋਕਾਂ ਨੂੰ ਕਹਿੰਦਾ ਵੀ ਇਨ ਸਮ ਕੇਸਿਸ ਐਸਿਡ ਦੀ ਦਵਾਈ ਇੱਕ ਤਰ੍ਹਾਂ ਦੀ ਇਲਾਜ ਵੀ ਹੋ ਸਕਦਾ, ਵੀ ਗਿਵ ਅ ਕੋਰਸ ਫਾਰ 8 to 12 weeks, 2 to 3 months, ਰੋਜ ਤੁਸੀਂ ਖਾਓ ਜੇ ਤੁਹਾਨੂੰ ਐਸਿਡ ਹੈਗਾ, ਤੇ ਫਿਰ ਕਈ ਵਾਰੀ ਉਹ ਖਤਮ ਕਰਨ ਤੋਂ ਬਾਅਦ ਕਈਆਂ ਦਾ ਠੀਕ ਵੀ ਹੋ ਜਾਂਦਾ, ਬਟ ਅਦਰ ਥਿੰਗਸ ਅਦਰ ਦੈਨ ਈਟਿੰਗ ਹੈਲਥੀ, ਐਕਸਰਸਾਈਜ਼ਿੰਗ ਰੈਗੂਲਰਲੀ, ਚੂਇੰਗ ਪ੍ਰੋਪਰਲੀ, ਥੋੜਾ ਥੋੜਾ ਬਾਰੀ ਬਾਰੀ ਖਾਓ, ਖਾਣ ਤੋਂ ਬਾਅਦ ਬੈਠੇ ਨਾ ਕਰੋ, ਅਸੀਂ ਉਹਨਾਂ ਨੂੰ ਜਿਹਨਾਂ ਨੂੰ ਐਸਿਡ ਬਣਦਾ ਅਸੀਂ ਕਹਿੰਦੇ ਹਾਂ ਵੀ ਇਫ ਯੂ ਐਲੋਵੇਟ ਦ ਹੈਡ ਆਫ ਯੂਅਰ ਬੈਡ, ਬਿਕੋਜ਼ ਰਿਮੈਂਬਰ ਗ੍ਰੈਵਿਟੀ ਇਜ਼ ਵੈਰੀ ਇੰਪੋਰਟੈਂਟ, ਆਪਾਂ ਗ੍ਰੈਵਿਟੀ ਬਾਰੇ ਇੰਨਾ ਸੋਚਦੇ ਨਹੀਂ, ਬਟ ਇਟਸ ਵੈਰੀ ਇੰਪੋਰਟੈਂਟ, ਜਿੱਦਾਂ ਮੈਂ ਤੁਹਾਨੂੰ ਹੁਣ ਕਿਹਾ ਸੀ ਜੇ ਤੁਹਾਡਾ ਕੱਟ ਲੱਗੇ ਹੱਥ ਤੇ, ਜੇ ਤੁਸੀਂ ਹੱਥ ਨੂੰ ਹੜ ਤੋਂ ਅਬਵ ਰੱਖੋਗੇ ਬਿਕੋਜ਼ ਆਫ ਗ੍ਰੈਵਿਟੀ, ਉਹ ਖੂਨ ਤਾਂ ਥੱਲੇ ਨੂੰ ਜਾਊਂਗਾ ਤੇ ਫਿਰ ਤੁਹਾਡੇ ਜਿਹੜੀ ਉਂਗਲੀ 'ਚ ਕੱਟ ਲੱਗਿਆ ਹੋਇਆ ਉਹ ਘੱਟ ਜਾਊਂਗਾ, ਆਈ ਸੀ ਇਟ ਐਵਰੀ ਡੇ, ਵਿਦ ਇਨ ਫਿਊ ਸੈਕਿੰਡਸ ਖੂਨ ਹੱਟ ਜਾਂਦਾ ਜਦੋਂ ਅਸੀਂ ਐਲੋਵੇਟ ਕਰਦੇ, ਕਿਉਂ? ਬਿਕੋਜ਼ ਆਫ ਗ੍ਰੈਵਿਟੀ, ਇੱਦਾਂ ਹੀ ਗ੍ਰੈਵਿਟੀ ਕੈਨ ਬੀ ਅ ਬੈਡ ਥਿੰਗ, ਜਿਹਨਾਂ ਨੂੰ ਐਸਿਡ ਉੱਤੇ ਨੂੰ ਆਉਂਦਾ, ਜੇ ਮੈਂ ਹੁਣ ਲੰਬੇ ਪੈ ਗਿਆ, ਜੇ ਮੈਂ ਸਿਰ ਨੂੰ ਨੀਚੇ ਨੂੰ ਕਰ ਲਵਾਂ, ਜੇ ਲੱਤਾਂ ਉੱਤੇ ਨੂੰ, ਫਿਰ ਮੇਰਾ ਐਸਿਡ ਹੋਰ ਉੱਤੇ ਨੂੰ ਜਾਊਂਗਾ ਬਿਕੋਜ਼ ਆਫ ਗ੍ਰੈਵਿਟੀ, ਸੋ ਜੇ ਮੈਂ ਸੇਮ ਚੀਜ਼ ਮੈਂ ਥਿੰਕ ਕਰੂੰਗਾ ਵੀ ਹਾਂ ਮੇਰਾ ਐਸਿਡ ਤਾਂ ਉੱਤੇ ਨੂੰ ਜਾ ਰਿਹਾ, ਗ੍ਰੈਵਿਟੀ ਕਰਕੇ ਜੇ ਮੈਂ ਥੋੜ੍ਹਾ ਜਿਹਾ ਆਪਣਾ ਹੈਡ ਆਫ ਦ ਬੈਡ 6 inches ਰੇਜ਼ ਕਰ ਲਵਾਂ, ਬੁੱਕਸ ਰੱਖ ਕੇ ਮੈਟ੍ਰੈਸ ਦੇ ਥੱਲੇ ਜਾਂ ਇੱਦਾਂ, ਫਿਰ ਨੈਚੁਰਲੀ ਗ੍ਰੈਵਿਟੀ ਵਿਲ ਹੈਲਪ ਮੀ, ਬਿਕੋਜ਼ ਫਿਰ ਐਸਿਡ ਥੱਲੇ ਰਹੂੰਗਾ, ਉੱਪਰ ਨੂੰ ਨਹੀਂ ਆਊਗਾ।
ਹਾਂਜੀ ਡਾਕਟਰ ਸਾਹਿਬ, ਨੈਕਸਟ ਟਾਈਮ ਲੈ ਲਈਏ ਹੁਣ ਸਿਰ ਉੱਤੇ, ਤੁਸੀਂ ਕਾਲ ਕਰ ਸਕਦੇ ਹੋ, ਜਿਹੜੀ ਤੁਹਾਡੀ ਘਾਟਾ ਪਿਆ ਸੀ ਉਹਨਾਂ ਦੀ ਅੱਖ ਲੱਗ ਗਈ ਸੀ, ਤਾਂ ਤੁਸੀਂ ਕਾਲ ਕਰ ਸਕਦੇ ਹੋ, ਆਪਾਂ ਕੰਟੀਨਿਊ ਕਰਾਂਗੇ, ਸੋ ਨੈਕਸਟ ਲਾਈਨ ਤੇ ਜਾ ਰਹੇ ਹਾਂ। ਹੈਲੋ,
hello, hanji doctor sir, I had actually a question, since you mentioned heart acid, lately I've been going to a lot of parties, you know, weddings and stuff, and they, especially at night time, I've noticed I've got a lot of heartburn, and then I spoke to the doctor and they just said, you know, take Pepto Bismol and whatever as needed, but my question was, should I take it right when I eat a heavy meal, or should I just wait for my symptoms to come on?
Yeah, that's a good question, and that's a common occurrence, especially these days, this summer. Everybody I spoke to was like, we have a lot of weddings happening, obviously, because for 2 years, no weddings happened. And then now, all the weddings got grouped up. So, you know, in the weddings, especially Indian weddings, we see ojian chija khane, tali, khatti, mirchi, cha, coffee, alcohol, mint, chocolate, all that stuff, jidina acid banda, pani kat pinne. So then jinna nu mata acid ho rya, again it's the same thing, for example je hun main aaj party te jana te mainu pata bhi jo bhi main like taliyan chije khana mainu acid, I get acid, then I can even potentially take the acid medicine before I go, but it depends on the acid medicine, cuz for example Pepto Bismol may only work for a few hours and it might not work totally, but what I would do in that situation, if it's a case where I know it's going to happen to me and I can't avoid those certain foods because I know I'm going to eat them, even if I tell myself I'm not, then I might actually just take it before I go. Otherwise, like, yeah, typically things like Pepto-Bismol or antacids, things that are kind of like pretty much over the counter for acid, they're to be taken as needed once the symptoms start. But for patients that know it's going to be happening to them, you can even take it prophylactically before it happens. But if it either you take it and it's not helping your symptoms, or it's only helping partially, or you're getting it every day, so now it might not be related to that function that's once a month. You might either be having a function every week, and Indian functions last 7 days anyway. So if you have a function every week, that's literally 7 days a week, every week, that's every single day, then you might want to take like a better medicine, an H2 blocker, which is prescription, or if that's not working, then a proton pump inhibitor, which is also prescription. So these are kind of the different meds. But to answer your question simply, if you're going to go to a party, you know you're going to get acid, I would take it before I go. And if it's not helping, then I would consider maybe switching it to something else.
Okay. Dr. Sir, apan tusi sanu kaafi time deta. ਤੇ ਜਿਹੜੇ ਸਰੋਤੇ ਅੱਜ ਸਵਾਲ ਨਹੀਂ ਪੁੱਛ ਸਕੇ ਸੋ ਉਹਦੇ ਨਾਲ ਲਈ ਸੌਰੀ ਤੁਸੀਂ ਨੈਕਸਟ ਵੀਕ ਨੈਕਸਟ ਟੂ ਨੈਕਸਟ ਵੀਕ ਦੋ ਵੀਕ ਅਸੀਂ ਮੈਂ ਨਹੀਂ ਆਵਾਂਗਾ ਪ੍ਰੋਗਰਾਮ ਤੇ ਡਾਕਟਰ ਸਾਹਿਬ ਵੀ ਨਹੀਂ ਆਉਣਾ ਕਿਉਂਕਿ ਅਸੀਂ ਛੁੱਟੀਆਂ ਤੇ ਜਾ ਰਹੇ ਹਾਂ ਸੋ ਤੁਸੀਂ ਸਾਡਾ ਰਿਕਾਰਡਡ ਪ੍ਰੋਗਰਾਮ ਸੁਣ ਲੈਣਾ ਉਸ ਤੋਂ ਬਾਅਦ ਜਦੋਂ 9th ਨੂੰ ਆਵਾਂਗੇ ਤੇ ਉਧਰੋਂ ਇਲੈਕਸ਼ਨਾਂ ਵੀ ਆਪਣੇ ਬ੍ਰੈਂਪਟਨ ਦੀਆਂ ਤੇਜ਼ੀ ਨਾਲ ਹੋਣਗੀਆਂ ਸੋ ਥੋੜਾ ਜਿਹਾ ਪ੍ਰੋਗਰਾਮ ਪੋਲੀਟੀਕਲ ਵੀ ਕਰਾਂਗੇ ਤੇ ਜੇ ਨਾ ਹੋਇਆ ਤੇ ਡਾਕਟਰ ਸਾਹਿਬ ਤਾਂ ਆਉਣਗੇ ਤੁਸੀਂ ਸਵਾਲ ਪੁੱਛ ਲਿਆ ਕਰੋ ਇਹਨਾਂ ਨਾਲ ਦੇਖੋ ਉਹਨਾਂ ਇਹ ਖੱਟੇ ਟਕਾਰ ਲੱਗਦੇ ਹੀ ਨੇ ਜਦੋਂ ਬੰਦਾ ਮੈਨੂੰ ਪਤਾ ਕਿ ਰਾਤ ਨੂੰ ਇੱਕ ਵਾਰ ਮੈਨੂੰ ਐਸੀ ਫਟਾਫਟ ਛਾਲ ਰਜਾਈ ਤੇ ਮਾਰ ਕੇ ਲੱਤ ਜੀ ਉਹ ਮਾਰਿਆ ਤੇ ਫਟਾਫਟ ਵਾਸ਼ਰੂਮ ਭੱਜਿਆ ਵੀ ਕੁਛ ਹੋਊਗਾ ਗੰਦੇ 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 ਚੀਜ਼ਾਂ ਜਾਂ ਨਿਕਲੀਆਂ ਦੇ ਵਿੱਚੋਂ ਵੋਮਿਟਿੰਗ ਦਾ ਨਹੀਂ ਆਈ ਪਰ ਮੈਨੂੰ ਪਤਾ ਮੈਂ ਸਾਰੀ ਰਾਤ ਬਹੁਤ ਦੁਖੀ ਰਿਹਾ ਉਹਦਾ ਇਹੀ ਸੀਗਾ ਵੀ ਉਹ ਐਸਿਡ ਬਣਿਆ ਸੀਗਾ ਸੋ ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ ਹੈ ਨਾ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਤੇ ਸਾਡੇ ਸੈਂਟਰ ਦੀ ਸੇਵਾ ਕਰਦੇ ਹੋ ਥੈਂਕ ਯੂ ਵੈਰੀ ਮੱਚ ਸੋ ਆਪਾਂ ਹੁਣ ਪਿਆਰੇ ਸਰੋਤਿਓ ਹੁਣ ਆਪਾਂ ਸੈਕਿੰਡ ਜਿਹੜਾ ਸੈਗਮੈਂਟ ਹੈ ਸਪਿਰਚੁਅਲਿਟੀ ਦੇ ਉੱਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਅੱਜ ਆਪਾਂ ਗੱਲ ਕਰਾਂਗੇ ਜਿੰਨਾ ਕੁ ਟਾਈਮ ਬਚਿਆ ਕੀਜ਼ ਆਫ ਹੈਪੀ ਲਾਈਫ ਕਿ ਹਰੇਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਾ ਚਾਹੁੰਦਾ ਇਹਦੇ ਬਾਰੇ ਤਾਂ ਕੋਈ ਸ਼ੱਕ ਨਹੀਂ ਹਰੇਕ ਬੰਦਾ ਕੋਈ ਵੀ ਬੰਦਾ ਜਿਹੜਾ ਧਰਤੀ ਦੇ ਉੱਤੇ ਹੈ ਉਹ ਖੁਸ਼ੀ ਚਾਹੁੰਦਾ ਕਿ ਮੈਂ ਹਮੇਸ਼ਾ ਹੀ ਖੁਸ਼ ਰਹਾਂ ਦੁੱਖ ਮੇਰੇ ਨੇੜੇ ਰਹਿਣ ਸੋ ਉਹ ਖੁਸ਼ੀ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਅਣਗਿਣਤ ਢੰਗ ਅਪਣਾਉਂਦੇ ਹਾਂ ਕੋਈ ਬੰਦਾ ਖੁਸ਼ੀ ਨੂੰ ਪੈਸੇ 'ਚੋਂ ਲੱਭਣ ਦੀ ਕੋਸ਼ਿਸ਼ ਕਰਦਾ ਵੀ ਜਿੰਨਾ ਜੇ ਅਮੀਰ ਹੋ ਜੂ ਵੱਡੀਆਂ ਕੋਠੀਆਂ ਪੈ ਜਾਣਗੀਆਂ ਵੱਡੀਆਂ ਕਾਰਾਂ ਪੈ ਜਾਣਗੀਆਂ ਵੱਡੇ ਵੱਡੇ ਬੈਂਕਾਂ ਦੇ ਬੈਲੈਂਸ ਬਣ ਜਾਣਗੇ ਸੇ ਉਹਦੇ ਨਾਲ ਖੁਸ਼ੀ ਉਹ ਕਰਕੇ ਦੇਖ ਲਓ ਅੱਜ ਤੱਕ ਤਾਂ ਮੈਨੂੰ ਐਡਾ ਕੋਈ ਸੇਠ ਨਹੀਂ ਟੱਕਰਿਆ ਵੱਡੇ ਵੱਡੇ ਸੇਠਾਂ ਨੂੰ ਦੇਖਿਆ ਕਦੇ ਵੀ ਪੈਸੇ ਦੇ ਨਾਲ ਖੁਸ਼ੀ ਨਹੀਂ ਆਉਂਦੀ ਫਿਰ ਅਸੀਂ ਸੋਚਦੇ ਹਾਂ ਪਾਵਰ ਪਾਵਰ ਦਾ ਕੀ ਆ ਵੀ ਮੈਂ ਸਰਪੰਚ ਬਣ ਜਾਂ ਮੈਂ MLA ਬਣ ਜਾਂ MPP ਬਣ ਜਾਂ MP ਬਣ ਜਾਂ ਮਿਨਿਸਟਰ ਬਣ ਜਾਂ ਪ੍ਰਾਈਮ ਮਿਨਿਸਟਰ ਬਣ ਜਾਂ ਦੇਖ ਲਓ ਜਿਹੜੇ ਵੀ ਬਣੇ ਨੇ ਇੱਥੇ ਹਰਪਰ ਸਾਹਿਬ ਵੀ ਨੇ ਜਸਟਿਨ ਟਰੂਡੋ ਵੀ ਹੁਣ ਹੈਗੇ ਚਲੋ ਹਾਲੇ ਤਾਂ ਉਹ ਨਹੀਂ ਮੰਨਦੇ ਜਦੋਂ ਹਟ ਗਏ ਤਾਂ ਦੇਖ ਲੈਣਗੇ ਵੀ ਉਹਦੇ 'ਚ ਉਹਨਾਂ ਨੂੰ ਖੁਸ਼ੀ ਲੱਭੀ ਹਾਂਜੀ ਕਦੇ ਖੁਸ਼ੀ ਨਹੀਂ ਲੱਭਦੀ ਪਾਵਰ ਦੇ ਨਾਲ ਵੀ ਫਿਰ ਅਸੀਂ ਕਹਿੰਦੇ ਹਾਂ ਵੀ ਖਾ ਪੀ ਕੇ ਐਸ਼ਾਂ ਕਰਕੇ ਸ਼ਰਾਬਾਂ ਪੀ ਲੀਆਂ ਤੰਬਾਕੂ ਪੀ ਲਿਆ ਚਿੱਟਾ ਖਾ ਲਿਆ ਵੀ ਇਹਦੇ ਨਾਲ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਉਹ ਟੈਂਪਰਰੀ ਹੈ ਜਿੰਨਾ ਚਿਰ ਨਸ਼ਾ ਅੰਦਰ ਰਹਿੰਦਾ 2-4-5-7 ਘੰਟੇ ਖੁਸ਼ੀ ਹੈ ਉਦੋਂ ਬਾਅਦ ਜਦੋਂ ਵੋਮਿਟਿੰਗ ਕਰਕੇ ਫਰਸ਼ ਗੰਦਾ ਕਰਦੇ ਹੋ ਤੁਸੀਂ ਅਤੇ ਨਸ਼ੇ ਕਰਕੇ ਬਿਮਾਰੀਆਂ ਲੱਗ ਜਾਂਦੀਆਂ ਜਿਹੜਾ ਵਧੀਆ ਚਿਹਰਾ ਹੁੰਦਾ ਉਹ ਕੰਬ ਦੀ ਗੁਠਲੀ ਵਰਗਾ ਬਣ ਜਾਂਦਾ ਅਤੇ ਲੱਤਾਂ ਪੈਰ ਕੰਮਾਂ ਲੱਗ ਜਾਂਦੇ ਹੋਰੀ ਤਰ੍ਹਾਂ ਝਾਕੀ ਜਾਂਦੇ ਉਹ ਦੇਖ ਲਓ ਉਹ 'ਚੋਂ ਖੁਸ਼ੀ ਲੱਭਦੀ ਹੈ ਕਦੇ ਨਹੀਂ ਲੱਭਦੀ ਫਿਰ ਆਪਾਂ ਦੇਖਦੇ ਹਾਂ ਵੀ ਸੈਕਸ ਦੇ ਵਿੱਚੋਂ ਕਰਦੇ ਨੇ ਬੱਚੇ ਜੰਮਦੇ ਆ ਬੱਚੇ ਜੰਮ ਕੇ ਕਿਹੜਾ ਖੁਸ਼ੀ ਮਿਲ ਜਾਂਦੀ ਹੈ ਉਦੋਂ ਤੱਕ ਉਹਨਾਂ ਨੂੰ ਪੁੱਛੋ ਜਿਹੜੇ ਬੱਚੇ ਵਿਆਹ ਤੋਂ ਬਾਅਦ ਜਾਂ ਪਹਿਲਾਂ ਤੋੜ ਤੋੜ ਕੇ ਸਾਡੀ ਜਾਨ ਖਾਂਦੇ ਨੇ ਮਾਂ ਬਾਪ ਦੀ ਜਾਨ ਖਾਂਦੇ ਨੇ ਕਿਹਾ ਨਹੀਂ ਮੰਨਦੇ ਪੁੱਠੀ ਕੰਪਨੀ 'ਚ ਪੈਂਦੇ ਨੇ ਤੁਸੀਂ ਦੇਖ ਲਓ ਬੱਚਿਆਂ ਦੇ 'ਚ ਕੋਈ ਖੁਸ਼ੀ ਨਹੀਂ ਹੈ ਸੋ ਸੋਸ਼ਲ ਇੰਪੋਰਟੈਂਸ ਦੇ ਲਓ ਕੋਈ ਵੀ ਚੀਜ਼ ਦੇਖ ਲਓ ਖੁਸ਼ੀ ਜਿਹੜੀ ਹੈ ਅਸੀਂ ਦੁਨੀਆਂ ਦੇ ਵਿੱਚ ਟੱਕਰਾਂ ਮਾਰ ਜਿੰਨਾ ਅਸੀਂ ਬਾਹਰ ਭੱਜ ਕੇ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਕਦੇ ਵੀ ਖੁਸ਼ੀ ਨਹੀਂ ਮਿਲਦੀ ਸੋ ਉਹਦੇ ਲਈ ਖੁਸ਼ੀ ਲੱਭਣ ਦੇ ਲਈ ਮਹਾਤਮਾ ਬੁੱਧ ਨੇ ਇੱਕ ਗੱਲ ਕਹੀ ਸੀਗੀ ਮਹਾਤਮਾ ਬੁੱਧ ਪਹਿਲਾਂ ਉਹ ਰਾਜਕੁਮਾਰ ਹੁੰਦੇ ਸੀ ਤੁਹਾਨੂੰ ਪਤਾ ਅਤੇ ਉਹਨਾਂ ਨੇ ਆਪਣੀ ਇੱਕੋ ਦਿਨ ਹੀ ਉਹਨਾਂ ਨੂੰ ਕਿਸੇ ਡੈੱਡ ਬੋਡੀ ਨੂੰ ਦੇਖੀ ਅਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਵੀ ਮਰਨਾ ਉਹ ਸਾਰਾ ਰਾਜ ਭਾਗ ਛੱਡ ਕੇ ਜੰਗਲਾਂ ਚਲੇ ਗਏ ਉੱਥੇ ਤਪੱਸਿਆ ਕੀਤੀ ਬੁੱਧ ਦਰਖਤ ਹੈ ਉੱਥੇ ਉਹਨਾਂ ਨੂੰ ਅੰਦਰਲਾ ਗਿਆਨ ਹੋ ਗਿਆ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿਣਾ ਕਿ ਜਦੋਂ ਵੀ ਸਾਨੂੰ ਬਾਹਰਲਾ ਗਿਆਨ ਹੁੰਦਾ ਚਾਹੇ ਕੋਈ ਅਸੀਂ ਮੋਰਗੇਜ ਦਾ ਕੰਮ ਕਰਦੇ ਹਾਂ ਚਾਹੇ ਕੋਈ ਪਲੰਬਿੰਗ ਦਾ ਕੰਮ ਕਰਦੇ ਹਾਂ ਚਾਹੇ ਕੋਈ IT ਦਾ ਕੰਮ ਕਰਦੇ ਹਾਂ ਕੋਈ ਵਕੀਲ ਹੈ ਕੋਈ ਪ੍ਰੋਫੈਸਰ ਹੈ ਕੋਈ ਡਾਕਟਰ ਹੈ ਕੋਈ ਪਾਇਲਟ ਹੈ ਉਹਨੇ ਬਾਹਰਲਾ ਗਿਆਨ ਲਿੱਤਾ ਬਾਹਰਲੀਆਂ ਡਿਗਰੀਆਂ ਲਈਆਂ ਬਾਹਰਲਾ ਉਹਦਾ ਐਕਸਪੀਰੀਅੰਸ ਲੈ ਕੇ ਉਹ ਉਹਦਾ ਚੀਜ਼ ਦਾ ਐਕਸਪਰਟ ਬਣ ਗਿਆ ਇਸੇ ਤਰ੍ਹਾਂ ਜਿਹੜਾ ਅੰਦਰਲਾ ਗਿਆਨ ਹੈ ਅੰਦਰਲਾ ਗਿਆਨ ਵੀ ਸਾਨੂੰ ਜਿਹੜਾ ਹੈਗਾ ਉਹਦੇ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਕੋਈ ਅਜਿਹਾ ਸਾਨੂੰ ਭੇਤੀ ਦੀ ਲੋੜ ਹੈ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ ਕੋਈ ਭੇਤੀ ਦੀ ਲੋੜ ਹੈ ਪੂਰਨ ਸੰਤ ਮਹਾਤਮਾ ਸਤਿਗੁਰੂ ਦੀ ਲੋੜ ਹੈ ਜਿਹੜਾ ਖੁਦ ਅੰਦਰ ਜਾਂਦਾ ਹੋਵੇ ਜਿਹਨੇ ਖੁਦ ਅੰਦਰਲੀ ਆਵਾਜ਼ ਨੂੰ ਸੁਣਿਆ ਹੋਵੇ ਜਿਹਨੇ ਖੁਦ ਸਾਕਸ਼ਾਤ ਪਰਮਾਤਮਾ ਦੇ ਦਰਸ਼ਨ ਕੀਤੇ ਹੋਣ ਉਹ ਜਦੋਂ ਸਾਨੂੰ ਗਾਈਡ ਕਰਦਾ ਉਹ ਸਾਨੂੰ ਨਾਮਦਾਨ ਦਿੰਦਾ ਉਹ ਸਾਡੇ 'ਤੇ ਰਹਿਮਤ ਕਰਦਾ ਉਹ ਸਾਨੂੰ ਕੋਈ ਭੇਦ ਦਿੰਦਾ ਉਸ ਭੇਦ ਦੇਣ ਤੋਂ ਬਾਅਦ ਸਾਡਾ ਕੰਮ ਨਹੀਂ ਬਣਦਾ, ਉਸ ਭੇਦ ਦੇਣ ਤੋਂ ਬਾਅਦ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਜਦੋਂ ਅਸੀਂ ਉਸ ਦੇ ਦੱਸੇ ਫਾਰਮੂਲੇ ਦੇ ਅਨੁਸਾਰ, ਉਹਦੇ ਦੱਸੇ ਭੇਦ ਦੇ ਅਨੁਸਾਰ ਮਿਹਨਤ ਕਰਦੇ ਹਾਂ ਤਾਂ ਸਾਨੂੰ ਵੀ ਮਿਹਨਤ ਕਰਦੇ ਇੱਕ ਨਾ ਇੱਕ ਦਿਨ ਖੁਸ਼ੀ ਹੋ ਜਾਂਦੀ ਹੈ। ਅਤੇ ਇਸ ਕਰਕੇ ਖੁਸ਼ੀ ਕਿਉਂਕਿ ਸਾਡੇ ਅੰਦਰ ਹੈ ਅਤੇ ਸਾਨੂੰ ਅੰਦਰੋਂ ਹੀ ਖੁਸ਼ੀ ਮਿਲੂਗੀ, ਬਾਹਰੋਂ ਕਦੇ ਅੱਜ ਤੱਕ ਖੁਸ਼ੀ ਨਹੀਂ ਮਿਲੀ। ਮਹਾਤਮਾ ਬੁੱਧ ਨੇ ਕਿਹਾ ਸੀਗਾ ਜੋ ਬੀਜ ਸੀਡ ਜਿਹੜਾ ਹੁੰਦਾ, ਜਿਵੇਂ ਅੰਬ ਦੀ ਗੁਠਲੀ ਲੈ ਲਓ, ਜੇ ਆਪਾਂ ਅੰਬ ਦੀ ਗੁਠਲੀ ਨੂੰ ਬੀਜਣਾ ਹੋਵੇ ਤਾਂ ਅੰਬ ਦਾ ਦਰਖਤ ਲਾ, ਜਿਹਦੇ ਅੰਬ ਲੱਗਦੇ ਨੇ ਕਿਵੇਂ, ਤੁਹਾਨੂੰ ਪਤਾ ਕਿਵੇਂ ਲੱਗਦੇ ਨੇ? ਜਦੋਂ ਆਪਾਂ ਗੁਠਲੀ ਨੂੰ ਬੀਜ ਦਿੰਦੇ ਹਾਂ ਨਾ, 2 ਦਿਨ 4 ਦਿਨ 15 ਦਿਨ ਮਹੀਨੇ ਬਾਅਦ ਉਹ ਗੁਠਲੀ ਦੇ ਵਿੱਚ ਕਰੈਕ ਹੁੰਦਾ, ਜਿੰਨਾ ਚਿਰ ਤੱਕ ਗੁਠਲੀ ਪੜਦੀ ਨਹੀਂ ਉਨਾ ਚਿਰ ਤੱਕ ਉਹ ਦਰਖਤ ਨਹੀਂ ਬਣ ਸਕਦਾ, ਪੌਦਾ ਨਹੀਂ ਬਣ ਸਕਦਾ। ਸੋ ਇਸੇ ਕਰਕੇ ਮਹਾਤਮਾ ਬੁੱਧ ਨੇ ਕਿਹਾ ਜੋ ਬੀਜ ਆਪਣੇ ਛਿਲਕੇ ਕੋ ਨਾ ਤੋੜੇ, ਛਿਲਕੇ ਨੂੰ ਤੋੜਨਾ ਪੈਂਦਾ। ਆਪਾਂ ਮੂੰਗੀ ਬੀਜ ਦਿੰਦੇ ਹਾਂ, ਮੋਠ ਬੀਜ ਦਿੰਦੇ ਹਾਂ, ਮਾਂਹ ਬੀਜ ਦਿੰਦੇ ਹਾਂ, ਕੋਈ ਵੀ ਚੀਜ਼ ਬੀਜਦੇ ਹਾਂ, ਸੋ ਉਹ ਜਦੋਂ ਜ਼ਮੀਨ 'ਚ ਜਾਂਦਾ ਤਾਂ ਥੋੜ੍ਹੇ ਦਿਨਾਂ ਬਾਅਦ ਜਦੋਂ ਪਾਣੀ ਪੈਂਦਾ ਮਿੱਟੀ ਨਾਲ, ਉਹ ਪਹਿਲਾਂ ਪੜਦੀ ਆ, ਉਸ ਤੋਂ ਬਾਅਦ ਫਿਰ ਪੌਦਾ ਬਣਨਾ ਸ਼ੁਰੂ ਹੁੰਦਾ। ਜੋ ਬੀਜ ਆਪਣੇ ਛਿਲਕੇ ਕੋ ਨਾ ਤੋੜੇ, ਵੋ ਬੀਜ ਕਭੀ ਫਲਦਾਇਕ ਟ੍ਰੀ ਨਹੀਂ ਬਣ ਸਕਦਾ, ਫਲਦਾਇਕ ਬ੍ਰਿਕਸ਼ ਨਹੀਂ ਬਣ ਸਕਦਾ। ਔਰ ਜੋ ਇਨਸਾਨ, ਇਹ ਮਹਾਤਮਾ ਬੁੱਧ ਨੇ ਕਿਹਾ, ਔਰ ਜੋ ਇਨਸਾਨ ਆਪਣੀ ਬੁਰੀ ਆਦਤੋਂ ਕੋ ਨਾ ਛੋੜੇ, ਵੋ ਜੀਵਨ ਮੇਂ ਕਭੀ ਸਫਲ ਨਹੀਂ ਹੋ ਸਕਦਾ। ਸੋ ਸਾਡਾ ਜੇ ਉਹਨਾਂ ਨੇ ਐਗਜ਼ਾਮਪਲ ਇੱਕ ਸੀਡ ਦੀ ਦਿੱਤੀ ਕਿ ਸੀਡ ਨੂੰ ਆਪਣੇ ਆਪ ਨੂੰ ਤੋੜਨਾ ਪੈਂਦਾ, ਇਸੇ ਤਰ੍ਹਾਂ ਹੀ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤਾਂ ਸਾਨੂੰ ਆਪਣੀਆਂ ਜਿਹੜੀਆਂ ਬੁਰੀਆਂ ਆਦਤਾਂ ਨੇ, ਕਾਮ ਹੈ, ਕ੍ਰੋਧ ਹੈ, ਨਿੰਦਿਆ ਹੈ, ਚੁਗਲੀ ਹੈ, ਨਫ਼ਰਤ ਹੈ, ਚਲੋ ਕਾਮ ਕ੍ਰੋਧ ਦੀ ਤਾਂ ਮਾਰੋ ਗੋਲੀ ਹੈ, ਛੋਟੀਆਂ ਛੋਟੀਆਂ ਜਿਹੜੀਆਂ ਨਿੰਦਿਆ ਚੁਗਲੀ ਕਰਦੇ ਹਾਂ ਅਸੀਂ, ਕਿਸੇ ਦੇ ਬੈਠ ਕੇ ਕੋਈ 2 ਸ਼ਬਦ ਥੈਂਕਸ ਤਾਂ ਨਹੀਂ ਕਹਿ ਸਕਦੇ, ਚੁੱਪ ਰੱਖਦੇ ਹਾਂ ਮੂੰਹ, ਦੂਜੇ ਦੀ ਕ੍ਰਿਟੀਸਾਈਜ਼ ਹੀ ਕਰਦੇ ਹਾਂ, ਅਲੇ ਨੇ ਘਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਣਾ ਤਿਆਰ ਕੀਤਾ ਹੋਵੇ, ਘਰੇ ਬੁਲਾਉਂਦੇ ਹਾਂ, ਮੂੰਹੋਂ ਫੁੱਟਦੇ ਹੀ ਨਹੀਂ ਵੀ ਉਹਦੀ ਘਰ ਵਾਲੀ ਦੀ, ਉਹ ਆਂਟੀ ਦੀ, ਉਹਦੀ ਭੈਣ ਦੀ ਜਾਂ ਭਰਜਾਈ ਦੀ ਕੋਈ ਤਾਰੀਫ ਹੀ ਕਰਦੇ, ਤੁਸੀਂ ਬਹੁਤ ਵਧੀਆ ਖਾਣਾ ਬਣਾਇਆ ਸਵੇਰ ਤੋਂ ਲੈ ਕੇ ਸ਼ਾਮ ਤਾਈਂ, ਤੁਸੀਂ ਘਰ ਚੰਗਾ ਰੱਖਿਆ, ਬਸ ਚੁੱਪ ਕਰਕੇ ਮੋਰ ਦੇ ਫੰਗ ਵਾਂਗੂ ਨੀਵੀਂ ਜੀ ਗਰਦਨ ਪਾ ਕੇ ਖਾ ਕੇ ਆ ਜਾਂਦੇ, ਸਭ ਕੋਈ ਉਲਟ ਨੁਕਸ ਕਰਨਾ ਸ਼ੁਰੂ ਕਰ ਦਿੰਦੇ। ਸੋ ਇਹ ਜਿਹੜੇ ਔਗਣ ਨੇ, ਡੀਮੈਰਿਟਸ ਨੇ, ਇਹ ਜਿੰਨਾ ਚਿਰ ਅਸੀਂ ਆਪਣੇ ਅੰਦਰੋਂ ਖਤਮ ਨਹੀਂ ਨਾ ਕਰਦੇ, ਉਨਾ ਚਿਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਸਫਲਤਾ, ਖੁਸ਼ੀ ਮਿਲ ਨਹੀਂ ਸਕਦੀ। ਇੱਕ ਛੋਟਾ ਜਿਹਾ ਜਿਹੜਾ ਹੈਗਾ ਇਹ ਨੁਕਤਾ ਹੈ, ਅਤੇ ਉਹਦੇ ਲਈ ਸਾਨੂੰ ਹਮੇਸ਼ਾ ਆਪਣੀ ਪੋਜ਼ੀਟਿਵ ਸੋਚ ਰੱਖਣ ਦੀ ਲੋੜ ਹੈ। ਪੋਜ਼ੀਟਿਵ ਸੋਚ ਦੇ ਵਿੱਚ ਲਾਰਡ ਕ੍ਰਿਸ਼ਨ ਭਗਵਦ ਗੀਤਾ ਦੇ ਵਿੱਚ ਕਹਿੰਦੇ ਨੇ, ਅਰਜੁਨ ਨੂੰ ਸਮਝਾਉਂਦੇ ਹੋਏ, ਕਿ ਜਿਹੜੇ ਤੁਸੀਂ ਮੱਥੇ ਟੇਕਦੇ ਹੋ ਪੱਥਰਾਂ ਦੇ ਉੱਤੇ, ਲੱਕੜਾਂ ਦੇ ਉੱਤੇ, ਮਿੱਟੀ ਦੀਆਂ ਬੁੱਤਾਂ ਦੇ ਉੱਤੇ, ਉੱਥੋਂ ਤਾਂ ਸ਼ਾਇਦ ਤੁਹਾਨੂੰ ਪਰਮਾਤਮਾ ਮਿਲੇ ਜਾਂ ਨਾ ਮਿਲੇ, ਸ਼ਾਇਦ ਹੀ ਮਿਲੇ, ਪਰ ਜੇ ਤੁਹਾਡੀ ਜਿਹੜੀ ਸੋਚ ਆ ਸਕਾਰਾਤਮਕ ਹੋ ਜਾਵੇ, ਪੋਜ਼ੀਟਿਵ ਹੋ ਜਾਵੇ, ਤਾਂ ਤੁਸੀਂ ਜ਼ਰੂਰ ਉਸ ਪਰਮਾਤਮਾ ਨੂੰ ਪਾ ਲਓਗੇ। ਸੋ ਇਸ ਕਰਕੇ ਸਾਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਕਿ ਇਹ ਸਾਡਾ ਸਰੀਰ ਹੈ, ਕੇਵਲ ਹੱਡ ਚਮ ਮਾਸ ਦਾ ਹੀ ਨਹੀਂ ਬਣਿਆ ਹੋਇਆ, ਸਗੋਂ ਪਰਮਾਤਮਾ ਨੇ ਜਦੋਂ ਅਸੀਂ ਜੰਮੇ ਸੀਗੇ ਉਹਦੇ ਵਿੱਚ ਇੱਕ ਅਜਿਹੀ ਤਾਕਤ ਰੱਖੀ ਹੈ, ਉਹ ਪਰਮਾਤਮਾ ਦੀ ਖੁਦ ਤਾਕਤ ਹੈ, ਜਿਹਨੂੰ ਆਤਮਾ ਕਹਿੰਦੇ, ਆਤਮ ਅੰਸ ਰਾਮ ਦੀ। ਸੋ ਸਾਡੇ ਵਿੱਚ ਪਰਮਾਤਮਾ, ਵੀ ਆਰ ਪੋਟੈਂਸ਼ੀਅਲ ਗੋਡ, ਵੀ ਆਰ ਪੋਟੈਂਸ਼ੀਅਲ ਗੋਡ, ਹੈਂਜੀ। ਸੋ ਇਸ ਕਰਕੇ ਹਮੇਸ਼ਾ ਕੰਮ ਕਰਨ ਲੱਗੇ, ਜਦੋਂ ਵੀ ਕੋਈ ਕੰਮ ਕਰੋ, ਕਿਸੇ ਨੂੰ ਬੋਲੋ, ਇਹ ਗੱਲ ਅੰਦਰੋਂ ਮਹਿਸੂਸ ਕਰੋ, ਜੇ ਜ਼ਿੰਦਗੀ ਖੁਸ਼ੀਆਂ ਲੈਣੀ ਹੈ, ਕਿ ਮੈਨੂੰ ਸੰਬੋਡੀ ਇਜ਼ ਵਾਚਿੰਗ। ਬਾਹਰੋਂ ਤਾਂ ਅਸੀਂ ਮੂਰਖ ਬਣਾ ਸਕਦੇ ਹਾਂ, 4 ਸਾਲ ਦਾ ਬੱਚਾ ਹੋਵੇ, ਘਰ ਦੇ ਵਿੱਚ ਕਮਰੇ 'ਚ ਬੈਠੇ ਅਸੀਂ ਗਲਤ ਕੰਮ ਨਹੀਂ ਕਰਦੇ, 2 ਪੈਸੇ ਦੀ ਪੈਨਸਲ ਨਹੀਂ ਚੱਕਦੇ, ਪਰ ਅਸੀਂ ਇੱਕ ਪਾਸੇ ਕਹਿੰਦੇ ਹਾਂ ਪਰਮਾਤਮਾ ਸਾਡੇ ਅੰਦਰ ਆ, ਸਾਡੀ ਸਾਰੀ ਕਰਤੂਤ ਦੇਖ ਰਿਹਾ, ਫਿਰ ਵੀ ਅਸੀਂ ਉਹਦੀ ਪਰਵਾਹ ਕੋਈ ਨਹੀਂ ਕਰਦੇ। ਸੋ ਇਸ ਕਰਕੇ ਸਾਨੂੰ ਹਮੇਸ਼ਾ ਇਸ ਗੱਲ ਦਾ ਪੱਕੇ ਤੌਰ 'ਤੇ ਯਕੀਨ ਕਰਨਾ ਚਾਹੀਦਾ ਕਿ ਪਰਮਾਤਮਾ ਸਾਡੇ ਅੰਦਰ ਬੈਠਾ ਅਤੇ ਉਹ ਸਾਡੀ ਹਰੇਕ ਕਰਤੂਤ ਨੂੰ ਦੇਖ ਰਿਹਾ, ਜੋ ਵੀ ਕੁਛ ਕਰਦੇ ਹਾਂ ਚੰਗਾ ਜਾਂ ਮਾੜਾ, ਅਤੇ ਉਹਦੇ ਅੱਗੇ ਕਿਸੇ ਵਕੀਲ ਦੀ ਦਲੀਲ ਨਹੀਂ ਚੱਲਣੀ, ਉਹ ਕਿਉਂਕਿ ਉਹਦੇ ਦਲੀਲ ਤਾਂ ਚੱਲੇ, ਜੇ ਉਹਨੂੰ ਨਾ ਪਤਾ, ਉਹਨੂੰ ਸਾਡੀ ਬਿਲਕੁਲ ਅੰਦਰਲੀ ਇੱਛਾ ਦਾ ਪਤਾ ਹੈ। ਇਸ ਕਰਕੇ ਹਮੇਸ਼ਾ ਜੇ ਖੁਸ਼ੀ ਲੈਣੀ ਹੈ ਤਾਂ ਇਹ ਇੱਕ ਟਿਪ ਹਮੇਸ਼ਾ ਦਿਮਾਗ 'ਚ ਰੱਖੋ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਜਦੋਂ ਵੀ ਕੋਈ ਤੁਸੀਂ ਕੰਮ ਕਰੋ, ਇਹ ਆਪਣੇ ਦਿਲ ਦੇ ਵਿੱਚ ਪੱਕੇ ਤੌਰ 'ਤੇ ਵਿਸ਼ਵਾਸ ਕਰ ਲਓ ਕਿ ਮੈਨੂੰ ਦੇਖ ਰਿਹਾ। ਜੇ ਕੋਈ ਚੰਗਾ ਕੰਮ ਕਰਦੇ, ਲੋਕਾਂ ਦੀ ਸ਼ਾਬਾਸ਼ ਕਿਉਂ ਲੈਣੀ, ਅੰਦਰੋਂ ਸ਼ਾਬਾਸ਼ ਲਓ। ਇਹ ਲੋਕਾਂ ਦੀ ਕੋਈ ਪਰਵਾਹ ਨਹੀਂ, ਵੀ ਇਹ ਬੰਦਾ ਬੋਲਦਾ ਨਹੀਂ, ਕੁਛ ਨਹੀਂ ਬੋਲਦਾ, ਤੁਹਾਡਾ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸਦੇ, ਤੁਸੀਂ ਰਿਸ਼ਤੇਦਾਰਾਂ ਤੋਂ, ਯਾਰਾਂ ਦੋਸਤਾਂ ਤੋਂ ਕਿਉਂ ਲੈਣਾ, ਤੁਹਾਨੂੰ ਅੰਦਰ ਪਤਾ ਹੁੰਦਾ ਕਿ ਮੈਂ ਉਹਦੇ ਲਈ ਕੀ ਭਾਵਨਾ ਰੱਖਦਾ, ਕੋਈ ਮੇਰੀ ਬੁਰੀ ਫੀਲਿੰਗ ਹੈ। ਜੇ ਤੁਹਾਡਾ ਦੁਸ਼ਮਣ ਵੀ ਹੈ, ਜਦੋਂ ਬੰਦਾ ਅੰਦਰ ਚੰਗੀ ਫੀਲਿੰਗ ਰੱਖਦਾ, ਉਹਦੇ ਵੀ ਦਿਲ 'ਚ ਕਦੇ ਨਾ ਕਦੇ ਪਰਮਾਤਮਾ ਵੱਲ ਆਉਂਦਾ ਵੀ ਚੱਲ ਛੱਡ ਪਰਾਂ, ਇਹਦੇ ਨਾਲ ਕੀ ਹੈ, ਇਹਦੇ ਨਾਲ ਲੜਾਈ, ਲਾਈਫ ਇਜ਼ ਟੂ ਸ਼ਾਰਟ, ਲੈਟਸ ਟਾਕ, ਆਪ ਨੀਵਾਂ ਹੋ ਜਾਓ, ਕਿਉਂਕਿ ਨੀਵੇਂ ਹੋਣ ਨਾਲ ਕਦੇ ਕੋਈ ਘੱਟਦਾ ਨਹੀਂ, ਸਗੋਂ ਬਰਕਤ ਪੈਂਦੀ ਹੈ। ਜਦੋਂ ਉਹਦੇ ਦਰਬਾਰ ਦੇ ਵਿੱਚ, ਉਸ ਮਾਲਕ ਦੇ ਵਿੱਚ ਇੱਜ਼ਤ ਮਾਨ ਹੋਵੇ, ਦੁਨੀਆਂ ਦੀ ਇੱਜ਼ਤ ਮਾਨ ਦੀ ਕੋਈ ਲੋੜ ਨਹੀਂ ਹੈ। ਸੋ ਇਸ ਕਰਕੇ ਦੂਸਰਾ ਜਿਹੜਾ ਜਾਂ ਤੀਸਰਾ ਟਿਪ ਇਹ ਹੈ ਕਿ ਆਪਣੇ ਨਾਲ ਹਮੇਸ਼ਾ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਕਰਕੇ ਆਪਣੇ ਪਰਮਾਤਮਾ ਨਾਲ, ਅੱਲਾ ਨਾਲ, ਵਾਹਿਗੁਰੂ ਦੇ ਨਾਲ ਜੁੜੋ। ਜਦੋਂ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ ਨਾ ਪਰਮਾਤਮਾ ਨਾਲ, ਸਾਡੀ ਪ੍ਰਿਓਰਟੀ ਜਿਹੜੀ ਹੋਣੀ ਚਾਹੀਦੀ ਉਹ ਮੈਡੀਟੇਸ਼ਨ ਹੈ, ਨੋ ਮੈਟਰ ਵਟ। ਸਵੇਰੇ ਕੰਮ 'ਤੇ ਜਾਣਾ, ਰਾਤ ਨੂੰ ਗੱਪਾਂ ਮਾਰੀਆਂ, ਕੋਈ ਕੰਪਨੀ ਆ ਗਈ, ਵਿਆਹ 'ਤੇ ਗਏ, ਪਾਰਟੀ ਕੀਤੀ, 1 ਵਜੇ ਆ ਗਏ, 2 ਵਜੇ ਆ ਗਏ, ਲੱਤਾਂ ਥੱਕੀਆਂ, ਸ਼ਰਾਬਾਂ ਪੀਤੀਆਂ, ਕੁਛ ਕੀਤੀਆਂ, ਜਿਹੜਾ ਬੰਦਾ ਅਸਲੀ ਆ ਉਹ ਪ੍ਰਿਓਰਟੀ ਕਹਿੰਦਾ, ਕਹਿੰਦਾ ਕੁਛ ਵੀ ਹੋ ਜਾਵੇ ਕੰਮ ਤਾਂ ਛੁੱਟੀ ਲੈ ਲਾਂਗੇ ਆਪਾਂ, ਕੀ ਫਰਕ ਪੈ ਜੂ, $100 $200 ਦਾ ਨੁਕਸਾਨ ਹੋ ਜੂਗਾ, 2 ਘੰਟੇ ਲੇਟ ਚਲੇ ਜਾਓ, ਪਰ ਕਿਉਂਕਿ ਮੇਰਾ ਕਸੂਰ ਹੈ ਮੈਂ ਲੇਟ ਸੁੱਤਾਂ, ਅਤੇ ਹੁਣ ਮੈਂ ਆਪਣਾ ਜਿਹੜੀ ਮੈਡੀਟੇਸ਼ਨ ਹੈ ਉਹ ਡੈਫੀਨੇਟਲੀ ਪੂਰੀ ਕਰਕੇ ਜਾਣੀ ਹੈ। ਜਦੋਂ ਬੰਦਾ ਡੈਫੀਨੇਸ਼ਨ ਸੋਰੀ ਮੈਡੀਟੇਸ਼ਨ ਨੂੰ ਪ੍ਰਿਓਰਟੀ ਦੇਗਾ, ਪਾਠ ਕਰੇਗਾ, ਤਾਂ ਉਹਦਾ ਕਦੇ ਵੀ ਪਰਮਾਤਮਾ ਦੇ ਵਿੱਚ ਇੰਨਾ ਵਿਸ਼ਵਾਸ ਹੋ ਜਾਂਦਾ, ਜੇ ਜ਼ਿੰਦਗੀ ਦੇ ਵਿੱਚ ਨੁਕਸਾਨ ਵੀ ਹੋ ਜਾਂਦਾ ਨਾ, ਉਹ ਨੁਕਸਾਨ ਦੀ ਪਰਵਾਹ ਨਹੀਂ ਕਰਦਾ, ਉਹਨੂੰ ਪਤਾ ਵੀ ਜੇ ਮੇਰਾ 10,000 ਦਾ 5,000 ਦਾ ਕਿਸੇ ਚੀਜ਼ ਦਾ ਘਾਟਾ ਪੈ ਗਿਆ ਨਾ, ਕਿਉਂਕਿ ਪਰਮਾਤਮਾ ਮੇਰੇ ਨਾਲ ਹੈ, ਉਹ ਮੈਨੂੰ ਕਿਸੇ ਪਾਸੇ ਹੋਰ ਦੇ ਦੂਗਾ। ਸੋ ਇਸ ਕਰਕੇ ਸਾਨੂੰ ਪਰਮਾਤਮਾ ਦੇ ਨਾਲ ਪੱਕੇ ਤੌਰ 'ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਉਹ ਮਾਲਕ ਮੇਰੇ ਨਾਲ ਹੈ। ਜੇ ਆਪਾਂ ਦੇਖੋ ਨਾ, ਮਜ਼ਦੂਰੀ ਕਰਦੇ ਹਾਂ, ਜੌਬਾਂ ਦੇ ਉੱਤੇ ਜਾਂਦੇ ਹਾਂ, ਕੋਈ ਬੰਦਾ ਮੋਰਟਗੇਜ ਦਾ ਕੰਮ ਕਰਦਾ, ਕੋਈ ਵਕੀਲ ਆ, ਕੋਈ ਡਾਕਟਰ ਆ, ਕੋਈ ਕੁਛ ਵੀ ਜਾ ਕੇ ਕੰਮ, ਫੈਕਟਰੀਆਂ ਜਾ ਕੇ ਕੰਮ ਕਰਦਾ, ਸਾਨੂੰ ਪਤਾ ਕਿ ਅਸੀਂ 15 ਦਿਨ ਜਾਂ ਮਹੀਨੇ ਬਾਅਦ ਕੰਮ ਕੀਤੇ ਤਾਂ ਬਾਈ ਵੀਕਲੀ ਜਾਂ ਮੰਥਲੀ ਸਾਨੂੰ ਚੈੱਕ ਮਿਲੂਗਾ, ਬਾਅਦ 'ਚ ਹੀ ਦਿੰਦੇ ਨੇ ਨਾ ਚੈੱਕ। ਜੇ ਅਸੀਂ ਦੁਨੀਆਂ ਦੇ ਲੋਕਾਂ 'ਤੇ ਵਿਸ਼ਵਾਸ ਕਰਦੇ ਹਾਂ ਤਾਂ ਸਾਨੂੰ ਆਪਣੇ ਪਰਮਾਤਮਾ 'ਤੇ ਵਿਸ਼ਵਾਸ ਨਹੀਂ ਕਿ ਉਹ ਜਿਹਦੇ ਲਈ ਅਸੀਂ ਬੈਠਦੇ ਹਾਂ ਕਰਦੇ ਹਾਂ, ਉਹ ਸਾਨੂੰ ਕਿਸ ਚੀਜ਼ ਦਾ ਘਾਟਾ ਰੱਖੇਗਾ। ਉਹ ਤਾਂ ਪੱਥਰਾਂ ਦੇ ਵਿੱਚ ਵੀ ਜੇ ਆਪਾਂ ਦੇਖਦੇ ਹਾਂ, ਕੀੜੀਆਂ ਨੂੰ ਵੀ ਰੋਟੀ ਦੇ ਰਿਹਾ, ਅਸੀਂ ਕੋਈ ਆਪ ਦਿੰਦੇ ਹਾਂ, ਮੀਂਹ ਕੋਈ ਅਸੀਂ ਆਪ ਪਾਉਂਦੇ ਹਾਂ, ਗਰਮੀ ਕੋਈ ਆਪ ਦੇ ਰਹੇ ਹਾਂ, ਜੋ ਕੁਛ ਵੀ ਸਾਡਾ ਉਹ ਸਾਰਾ ਪਰਮਾਤਮਾ ਨੇ ਸਾਨੂੰ ਖਾਣ ਪੀਣ ਦਾ ਇੰਤਜ਼ਾਮ ਉਹਨੇ ਕੀਤਾ ਵਾ। ਕਣਕ ਜਿਹੜੀ ਕਹੀਏ ਵੀ ਜ਼ਿਮੀਂਦਾਰਾਂ ਨੇ ਪੈਦਾ ਕੀਤਾ, ਨਹੀਂ, ਜ਼ਮੀਨ ਦੇ ਵਿੱਚ ਬੀਜ ਪਾ ਦਿਓ, ਜ਼ਮੀਨ ਕਿਹਦੀ ਹੈ, ਸ਼ਕਤੀ ਕਿਹਨੇ ਦਿੱਤੀ, ਉਹ ਪਰਮਾਤਮਾ ਦੀ ਲੋਕੀ ਸ਼ਕਤੀ ਸ਼ਕਤੀ ਹੈ। ਸੋ ਇਸ ਕਰਕੇ ਉਹਦੇ ਨਾਲ ਜਦੋਂ ਤੁਸੀਂ ਜੁੜੋਗੇ ਨਾ, ਤੁਹਾਡੀ ਵੀ ਸੋਚ ਵੀ ਬਦਲ ਜਾਊਗੀ। ਤੁਸੀਂ ਦੇਖੋ ਕਿ ਗੁਲਾਬ ਦਾ ਫੁੱਲ ਹੈ, ਸੋਰੀ ਪਲਾਂਟ ਹੈ, ਪੌਦਾ, ਮੈਂ ਸਿੰਬੋਲੀਕਲੀ ਗੱਲ ਸਿੰਬੋਲੀਕਲੀ ਸਮਝਾਉਣ ਦੀ ਕੋਸ਼ਿਸ਼ ਕਰਦਾ। ਗੁਲਾਬ ਦਾ ਪੌਦਾ ਸੀਗਾ, ਕੋਈ ਬੰਦਾ ਆਇਆ, ਉਹ ਕੋਈ ਉਹਨੇ ਸਾਰੇ ਉਹਦੇ ਫੁੱਲ ਤੋੜ ਲਏ, ਗੁਲਾਬ ਦੇ ਝੋਲੀ ਜੀ ਭਰ ਕੇ ਲੈ ਗਿਆ। ਗੁਲਾਬ ਦਾ ਫੁੱਲ ਪਹਿਲਾਂ ਵੀ ਹਵਾ 'ਚ ਝੂਲਦਾ ਸੀਗਾ, ਅਤੇ ਜਦੋਂ ਤੋੜ ਕੇ ਲੈ ਗਿਆ ਫਿਰ ਵੀ ਝੂਲਦਾ, ਅਤੇ ਕੋਈ ਉਹਦੇ ਬਾਗ ਦੇ ਵਿੱਚ ਬੰਦਾ ਬੈਠਾ ਸੀ, ਉਹ ਬੜਾ ਹੈਰਾਨ ਹੋਇਆ ਵੀ ਯਾਰ ਇਹ ਪਹਿਲਾਂ ਤਾਂ ਚਲੋ ਇਹਦੇ ਫੁੱਲ ਲੱਗੇ ਸੀਗੇ, ਖੁਸ਼ਬੂ ਆਉਂਦੀ ਸੀਗੀ, ਅਤੇ ਇਹ ਝੂਲਦਾ ਮੰਨ ਲਿਆ, ਅਤੇ ਹੁਣ ਇਹਦੇ ਸਾਰੇ ਫੁੱਲ ਤੋੜ ਲਏ, ਇਹਨੂੰ ਦੁੱਖੀ ਨਹੀਂ ਹੋਇਆ, ਇਹ 'ਚ ਮੁਰਝਾਇਆ ਨਹੀਂ, ਕਮਲਾਇਆ ਨਹੀਂ, ਫਿਰ ਵੀ ਝੂਲੀ ਜਾਂਦਾ। ਉਹਨੇ ਜਾ ਕੇ ਗੁਲਾਬ ਨੂੰ ਪੁੱਛਿਆ ਵੀ ਤੈਨੂੰ ਦੁੱਖ ਨਹੀਂ ਹੋਇਆ, ਤੇਰੇ ਸਾਰੇ ਫੁੱਲ ਤੋੜ ਲਏ, ਤੂੰ ਪਹਿਲਾਂ ਵੀ ਖੁਸ਼ ਸੀ ਹੁਣ ਵੀ ਖੁਸ਼ ਹੈ? ਉਹ ਕਹਿੰਦਾ ਇਹ ਮੈਂ ਖੁਸ਼ ਇਸ ਕਰਕੇ ਹਾਂ ਕਿਉਂਕਿ ਮੈਨੂੰ ਇਹ ਗੱਲ ਦਾ ਪੱਕਾ ਯਕੀਨ ਹੈ ਕਿ ਜਿਹੜੀ ਮੇਰੀ ਜੜ ਹੈ ਨਾ, ਰੂਟ ਹੈ, ਉਹ ਸਹੀ ਸਲਾਮਤ ਹੈ। ਜਿੰਨਾ ਚਿਰ ਮੇਰੀ ਰੂਟ ਸਹੀ ਸਲਾਮਤ ਹੈ, ਜੇ ਤੋੜ ਕੇ ਲੈ ਗਿਆ, ਅੱਜ 100 ਲੈ ਗਿਆ, ਕੱਲ੍ਹ ਨੂੰ ਮੇਰੇ ਕੋਲ 1000 ਆ ਜਾਣਗੇ, ਸੋ ਮੈਨੂੰ ਘਾਟਾ ਨਹੀਂ ਪੈਂਦਾ। ਇਹ ਗੱਲ ਵਿਸ਼ਵਾਸ ਦੀ ਹੈ ਕਿ ਇਸ ਕਰਕੇ ਸਾਨੂੰ ਮੈਡੀਟੇਸ਼ਨ ਕਰਨਾ ਚਾਹੀਦੀ ਹੈ, ਪੂਜਾ ਪਾਠ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਮਰਜ਼ੀ ਕਰੋ, ਟਾਈਮ ਦਿਓ, ਪ੍ਰਿਓਰਟੀ ਉੱਧਰ ਹੋਣੀ ਚਾਹੀਦੀ ਹੈ, ਚਾਹੇ ਤੁਸੀਂ ਜੋਤ ਜਗਾਓ। ਮੈਂ ਕਿਸੇ ਦੇ ਵਿਸ਼ਵਾਸ ਨੂੰ ਨਹੀਂ ਤੋੜਦਾ ਵੀ ਆਹ ਵਧੀਆ ਉਹ ਵਧੀਆ, ਜਿਸ ਤਰ੍ਹਾਂ ਵੀ ਕਰਦੇ ਕਰੋ, ਗੱਲ ਤਾਂ ਇਹ ਆ ਵੀ ਉਹਦੇ ਘਰੇ ਤਾਂ ਆਵਾਜ਼ ਪਹੁੰਚਣੀ ਹੋਈ ਹੈ ਨਾ। ਜੇ ਆਪਾਂ ਦਿੱਲੀ ਜਾਣੇ ਆ, ਚਾਹੇ ਬਾਏ ਅੰਬਾਲਾ ਚਲੇ ਜਾਓ, ਚਾਹੇ ਬਾਏ ਹਿਸਾਰ ਚਲੇ ਜਾਓ, ਪਹੁੰਚਣਾ ਤਾਂ ਏਅਰਪੋਰਟ 'ਤੇ, ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਣਾ। ਇਸ ਤਰ੍ਹਾਂ ਅਸੀਂ ਰੱਬ ਨਾਲ ਮਿਲਾਪ ਕਰਨਾ, ਜਿਵੇਂ ਮਰਜ਼ੀ ਕਰੀ ਚਲੋ, ਜਦੋਂ ਤੁਸੀਂ ਯਾਦ ਕਰੋਗੇ ਆਪੇ ਸਿੱਧਾ ਰਸਤਾ ਉਹ ਦਿਖਾ ਦੂਗਾ। ਸੋ ਇਸ ਕਰਕੇ ਸਾਨੂੰ ਕਿਸੇ ਪੂਰਨ ਸੰਤ ਸਤਿਗੁਰੂ ਦੀ ਲੋੜ ਪੈਂਦੀ ਹੈ, ਜਿਹੜਾ ਖੁਦ ਜਾਂਦਾ ਹੋਵੇ, ਨਕਲੀ ਨਾ ਹੋਵੇ, ਡਰਾਮੇਬਾਜ਼ੀ ਨਾ ਕਰਦਾ ਹੋਵੇ, ਕਿਤਾਬਾਂ 'ਚੋਂ ਪੜ੍ਹ ਕੇ ਸਿੱਖਿਆ ਨਾ ਦਿੰਦਾ ਹੋਵੇ, ਆਪਣੇ ਘਰ ਦੇ ਪੈਸੇ ਨਾ ਜੋੜਦਾ ਹੋਵੇ, ਸਗੋਂ ਉਹਦੀ ਕਹਿਣੀ 'ਤੇ ਕਰਨੀ ਇੱਕ ਹੋਵੇ। ਸੋ ਇਸ ਕਰਕੇ ਜਦੋਂ ਅਸੀਂ ਉਹਦੀ ਕੰਪਨੀ ਕਰਦੇ ਹਾਂ, ਅਤੇ ਫਿਰ ਸਾਨੂੰ ਬਹੁਤ ਫਾਇਦਾ ਹੁੰਦਾ ਇਸ ਜ਼ਿੰਦਗੀ ਦੇ ਵਿੱਚ ਵੀ, ਇੱਥੇ ਵੀ ਅਤੇ ਉੱਥੇ ਵੀ। ਇਸ ਕਰਕੇ ਕਿਹਾ ਜਾਂਦਾ, ਬੰਦ ਕਿਸਮਤ ਕੀ ਕੋਈ ਤਾਲੀ ਨਹੀਂ ਹੋਤੀ, ਤਾਲੀ ਕਹਿੰਦੇ ਨੇ ਚਾਬੀ ਨੂੰ, ਬੰਦ ਕਿਸਮਤ ਕੀ ਕੋਈ ਤਾਲੀ ਨਹੀਂ ਹੋਤੀ, ਸੁੱਕੀ ਉਮੀਦ ਕੀ ਕੋਈ ਡਾਲੀ ਨਹੀਂ ਹੋਤੀ, ਜਿਹੜੀ ਉਮੀਦ ਸੁੱਕ ਗਈਆਂ ਵੀ ਹੁਣ ਹੋਣਾ ਹੀ ਨਹੀਂ ਕੁਛ, ਫਿਰ ਉਹਦੇ ਨਾਲ ਉਹ ਕਿਤੋਂ ਹਰੀ ਹੋਊਗੀ। ਜੋ ਝੁਕ ਜਾਤਾ ਹੈ ਮਾਲਕ ਕੇ ਕਦਮੋਂ ਮੇਂ, ਉਸਕੀ ਝੋਲੀ ਕਭੀ ਖਾਲੀ ਨਹੀਂ ਹੋਤੀ। ਜਿਹੜੇ ਪਰਮਾਤਮਾ ਦੇ ਨਾਲ ਲੱਗਿਆ ਨਾ ਬੰਦਾ, ਤੁਸੀਂ ਦੇਖ ਲਓ, ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਸਕਦੀ। ਆਪਾਂ ਨੂੰ ਇਹ ਤਾਂ ਠੀਕ ਆ, ਉਹਨੂੰ ਤਾਂ ਪਤਾ, ਹੀ ਨੋਜ਼ ਬੈਟਰ। ਇਹ ਨਹੀਂ ਵੱਡੇ ਵੱਡੇ ਮਕਾਨ ਦੇ ਦੂ, ਫਾਰਮ ਹਾਊਸ ਦੇ ਦੂ, ਉਹ ਦੇ ਦੂ, ਵੱਡੀਆਂ ਕਾਰਾਂ 10-20-50 ਦੇ ਦੂਗਾ, ਉਹਨੂੰ ਪਤਾ ਵੀ ਖੁਸ਼ੀ ਕਿੱਥੋਂ ਮਿਲਦੀ, ਜਿੰਨੀਆਂ ਨੂੰ ਲੋੜ ਹੈ ਉਦੋਂ ਜ਼ਿਆਦਾ ਸਾਨੂੰ ਦਿੰਦਾ ਜਿਹੜੀ ਚੀਜ਼ ਦੀ ਜ਼ਰੂਰਤ ਹੈ। ਸੋ ਇਸ ਕਰਕੇ ਇਹ ਖਿਆਲ ਰੱਖੋ ਕਿ ਮੈਡੀਟੇਸ਼ਨ ਜ਼ਰੂਰ ਕਰੋ ਤਾਂ ਕਿ ਤੁਸੀਂ ਪਰਮਾਤਮਾ ਦੇ ਨਾਲ ਜੁੜੇ ਰਹੋ। ਇੱਕ ਹੋਰ ਛੋਟੀ ਜਿਹੀ ਟਿਪ, ਕਿਉਂਕਿ ਟਾਈਮ ਥੋੜ੍ਹਾ ਹੀ ਹੈ, ਇੱਕ ਗੱਲ ਹੋਰ ਖਿਆਲ ਰੱਖੋ ਜਦੋਂ ਖੁਸ਼ੀ ਲੈਣੀ ਹੈ, ਕਿ ਜੇ ਤੁਸੀਂ ਪਾਵਰਫੁੱਲ ਹੋ ਨਾ, ਜੇ ਤੁਹਾਡੇ ਕੋਲ ਤਾਕਤ ਹੈ, ਅਤੇ ਜੇ ਤਾਕਤਵਰ ਹੋ ਕੇ ਵੀ ਲੋਕ ਤੁਹਾਡੀ ਕੋਈ ਬੇਇੱਜ਼ਤੀ ਕਰਨ, ਨਿੰਦਿਆ ਚੁਗਲੀ ਕਰਨ, ਅਤੇ ਤੁਸੀਂ ਚੁੱਪ ਰਹੋ, ਸਹਿਨ ਕਰ ਲਓ, ਟੋਲਰੇਟ ਕਰ ਲਓ, ਅਤੇ ਫਿਰ ਤੁਸੀਂ ਪਰਮਾਤਮਾ ਨੂੰ ਜ਼ਰੂਰ ਪਾ ਲਓਗੇ। ਇੱਕ ਦੁੱਖ ਦੋ ਤਰੀਕੇ ਨੇ, ਇੱਕ ਤਾਂ ਕਮਜ਼ੋਰ ਬੰਦਾ, ਜੇ ਹੁਣ ਮੈਂ ਇੱਥੇ ਬੈਠਾ ਕੋਈ ਇੱਥੋਂ ਪੁਲਿਸ ਦੇ 10 ਬੰਦੇ ਆ ਕੇ ਮੇਰੀ ਮੈਨੂੰ ਗਾਲਾਂ ਕੱਢਣ, ਕੁਛ ਕਰਨ, ਮੈਂ ਚੁੱਪ ਕਰਕੇ ਸੁਣੀ ਜਾਂਦਾ, ਕਿਉਂਕਿ ਮੇਰੇ ਕੋਲ ਪਾਵਰ ਹੀ ਕੋਈ ਨਹੀਂ। ਪਾਵਰ ਇਸ ਕਰਕੇ ਮੈਨੂੰ ਪਤਾ ਫੜ ਕੇ ਮੇਰੀ ਬਾਂਹ ਮਰੋੜ ਕੇ ਉਹ ਥਾਣੇ 'ਚ ਲੈ ਜਾਣਾ। ਪਰ ਜੇ ਮੇਰੇ ਕੋਲ ਪਾਵਰ ਹੋਵੇ ਅਤੇ ਫਿਰ ਵੀ ਮੈਂ ਚੁੱਪ ਕਰ ਜਾਂ, ਅਤੇ ਫਿਰ ਅਸੀਂ ਪਰਮਾਤਮਾ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਪਾ ਲੈਂਦੇ ਹਾਂ। ਤੁਸੀਂ ਆ ਕ੍ਰਿਸ਼ਨ ਭਗਵਾਨ ਦੀ ਗੱਲ ਸੁਣੀ ਹੈ, ਕ੍ਰਿਸ਼ਨ ਭਗਵਾਨ ਅਤੇ ਸ਼ਿਸ਼ੂਪਾਲ, ਉਹਨਾਂ ਦਾ ਕਜ਼ਨ ਹੀ ਸੀ ਨਾ। ਸ਼ਿਸ਼ੂਪਾਲ ਨੇ ਭਰੇ ਦਰਬਾਰ ਦੇ ਵਿੱਚ ਮਹਾਰਾਜ ਲਾਰਡ ਕ੍ਰਿਸ਼ਨ ਨੂੰ ਬੜੀਆਂ ਬੁਰੀਆਂ ਭਲੀਆਂ ਗਾਲਾਂ ਕੱਢੀਆਂ, 1, 2, 3, 4, 5 ਕ੍ਰਿਸ਼ਨ ਭਗਵਾਨ ਮੁਸਕਰਾਉਂਦੇ ਰਹੇ। ਹਾਲਾਂਕਿ ਦੂਜੇ ਜਿਹੜੇ ਦਰਬਾਰ ਦੇ ਵਿੱਚ ਸੀਗੇ, ਭਵਿਕਸ਼ਨ ਹੋਰੀ ਹੋਰ ਜਿਹੜੇ ਸੀਗੇ, ਸੋਰੀ ਜਿਹੜੇ ਵੀ ਸੀਗੇ ਦਰੋਣਾਚਾਰਿਆ ਵਗੈਰਾ, ਉਹਨਾਂ ਨੇ ਕਿਹਾ ਮੂਰਖਾ ਕਿਉਂ ਗਾਲਾਂ ਕੱਢੀਆਂ ਨੇ, ਤੈਨੂੰ ਪਤਾ ਨਹੀਂ ਤੂੰ ਕਿਹਨੂੰ ਗਾਲਾਂ ਕੱਢਣਾ, ਐਡੀ ਤਾਕਤ ਦੇ ਮਾਲਕ ਨੇ, ਕੁੱਲ ਮਾਲਕ ਹੈ ਪਰਮਾਤਮਾ, ਉਹ ਪਰ ਹਟਿਆ ਨਹੀਂ, ਗਾਲਾਂ ਕੱਢੀ ਕਿਤੇ ਕ੍ਰਿਸ਼ਨ ਭਗਵਾਨ ਜੀ ਟੋਲਰੇਟ ਕਰ ਦੇਗੇ। ਜਦੋਂ 100 ਗਾਲ ਕੱਢ ਲਈ ਤਾਂ ਫਿਰ ਕ੍ਰਿਸ਼ਨ ਜੀ ਨੇ ਕਿਹਾ ਵੀ ਸ਼ਿਸ਼ੂਪਾਲ ਐਨਫ ਇਜ਼ ਐਨਫ, ਹੁਣ ਨਾ ਤੂੰ ਗੱਡੀ, ਹੁਣ ਗਲਤੀ ਨਾ ਕਰ ਬੈਠੀ। ਪਰ ਉਹਦੇ ਵਿੱਚ ਹੰਕਾਰ ਸੀ, ਉਹਨੇ ਹੋਰ ਗਾਲ ਕੱਢਤੀ ਅਤੇ ਉਹਨਾਂ ਨੇ ਸੁਦਰਸ਼ਨ ਚੱਕਰ ਚਲਾਇਆ ਅਤੇ ਉਹਦੀ ਗਰਦਨ ਵੱਢਤੀ। ਅਤੇ ਉਸ ਵੇਲੇ ਕਿਸੇ ਨੇ ਪੁੱਛਿਆ ਕ੍ਰਿਸ਼ਨ ਭਗਵਾਨ ਨੂੰ ਕਿ ਕ੍ਰਿਸ਼ਨ ਜੀ, ਇਹ ਜਿਹੜੀ ਤੁਸੀਂ ਕਦੀ ਗਰਦਨ ਕੱਟੀ ਹੈ, ਇਹ ਗਾਲਾਂ ਤਾਂ ਕਿੰਨੇ ਚਿਰ ਦੀਆਂ ਕੱਢੀ ਜਾਂਦਾ ਤੁਸੀਂ? ਇਹ ਤਾਂ ਤਾਕਤ ਤੁਹਾਡੇ ਕੋਲ ਪਹਿਲਾਂ ਵੀ ਸੀ ਗਰਦਨ ਕੱਢਣ ਦੀ, ਜਦੋਂ ਪਹਿਲੀ ਗਾਲ ਨੇ ਤੁਹਾਡੀ ਗਾਲ ਕੱਢੀ ਉਹਨੂੰ ਤੁਹਾਨੂੰ ਨੁਕਤਾਚੀਨੀ ਕੀਤੀ, ਉਦੋਂ ਹੀ ਕੱਟ ਦਿੰਦੇ? ਉਹ ਕਹਿੰਦੇ ਨਹੀਂ, ਉਦੋਂ ਮੈਂ ਕਰ ਸਕਦਾ ਸੀ ਪਰ ਮੈਂ ਕੀਤੀ ਨਹੀਂ, ਕਿਉਂਕਿ ਮੈਂ ਇਹਦੀ ਗੱਲ ਸੁਣਨਾ ਚਾਹੁੰਦਾ ਸੀ। ਮੈਂ ਸੋਚਦਾ ਵੀ ਹੁਣ ਵੀ ਹਟ ਜੂ, ਹੁਣ ਵੀ ਹਟ ਜੂ, ਹੁਣ ਵੀ ਹਟ ਜੂ। ਸੋ ਕੋਸ਼ਿਸ਼ ਕਰੋ ਕਿ ਜਦੋਂ ਸਾਡੇ ਕੋਲ ਪਾਵਰ ਹੋਵੇ ਨਾ, ਅਤੇ ਉਦੋਂ ਗੁੱਸਾ ਗਿਲ ਨਾ ਕਰੋ, ਕਿਉਂਕਿ ਜਿਹੜਾ ਮਾੜਾ ਬੰਦਾ, ਜੇ ਕੋਈ ਗਰੀਬ ਹੈ ਉਹ ਦੂਜੇ ਨੂੰ ਦੇਖ ਕੇ ਐਵੇਂ ਸੜੀ ਜਾਊਗਾ ਵੀ ਆਹ ਪੈਸੇ ਵਾਲਾ ਹੋਊਗਾ, ਉਹ ਪੈਸੇ ਵਾਲਾ ਹੋਊ, ਨਫ਼ਰਤ ਕਰੀ ਜਾਓ, ਆਕੜ ਜੂ, ਇੱਧਰ ਭੱਜੂ, ਉੱਧਰ ਭੱਜੂ। ਸੋ ਤੁਸੀਂ ਸਮਾਈਲ ਕਰੋ, ਕਿਉਂਕਿ ਤੁਹਾਨੂੰ ਪਤਾ ਉਹਦੀ ਸਿਚੁਏਸ਼ਨ ਕੀ ਹੈ। ਸੋ ਇਸੇ ਤਰੀਕੇ ਜਿਹੜੇ ਸਰਦਾਰ ਪਟੇਲ ਸੀਗੇ, ਇੰਡੀਆ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਨਾ 1947 ਦੇ ਵਿੱਚ, ਜਵਾਹਰ ਲਾਲ ਨਹਿਰੂ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਅਤੇ ਸਰਦਾਰ ਪਟੇਲ ਨੰਬਰ 2 ਪ੍ਰਾਈਮ ਮਿਨਿਸਟਰ ਸੀਗੇ। ਐਕਚੁਅਲੀ ਤਾਂ ਸਰਦਾਰ ਪਟੇਲ ਦੀਆਂ ਜ਼ਿਆਦਾ ਵੋਟਾਂ ਪਈਆਂ ਸੀਗੀਆਂ, ਸਰਦਾਰ ਪਟੇਲ ਨੇ ਪ੍ਰਾਈਮ ਮਿਨਿਸਟਰ ਬਣਨਾ ਸੀ। ਚਲੋ ਮੈਂ ਹੁਣ ਪੋਲੀਟੀਕਲ ਗੱਲਾਂ ਨਹੀਂ ਕਰਦਾ, ਪਰ ਚਲੋ ਮਹਾਤਮਾ ਗਾਂਧੀ ਜੀ ਨੇ ਸਮਝਾਇਆ ਅਤੇ ਇਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾਤਾ। ਹੀ ਇਜ਼ ਏ ਮੈਨ ਆਫ ਪ੍ਰਿੰਸੀਪਲ। ਮੈਂ ਅੱਜ ਕੱਲ੍ਹ ਔਨ ਦੀ ਏਅਰ ਕਹਿੰਦਾ ਵੀ ਜੇ ਕਿਤੇ ਗਲਤੀ ਨਾਲ ਸਰਦਾਰ ਪਟੇਲ ਪ੍ਰਾਈਮ ਮਿਨਿਸਟਰ ਹੁੰਦੇ ਨਾ, ਅੱਜ ਹਿੰਦੁਸਤਾਨ ਦਾ ਨਕਸ਼ਾ ਟੋਟਲੀ ਡਿਫਰੈਂਟ ਹੋਣਾ ਸੀਗਾ। ਆਹ ਨਾ ਤਾਂ ਲੜਾਈ ਝਗੜੇ ਪਾਕਿਸਤਾਨ ਨਾਲ ਹੋਣੇ ਸੀ, ਕੋਈ ਲੜਾਈ ਝਗੜੇ ਨਹੀਂ ਸੀ, ਅਤੇ ਦੇਸ਼ ਦੀ ਇਕਾਨਮੀ ਉੱਪਰ ਹੋਣੀ ਸੀ। ਆਹ ਹੇਰਾ ਫੇਰੀਆਂ ਜਿਹੜੀਆਂ ਬੇਈਮਾਨੀ ਦੀਆਂ ਜੜ੍ਹਾਂ ਨੇ, ਇਹ ਸਾਡੀਆਂ ਬਿਲਕੁਲ ਇੰਡੀਆ 'ਚ ਨਹੀਂ ਹੁੰਦੀ, ਕਿਉਂਕਿ ਮਾਂ ਬਾਪ ਦੇ ਉੱਤੇ ਡਿਪੈਂਡ ਕਰਦਾ। ਜਿਹੋ ਜਿਹੇ ਸਾਡੇ ਲੀਡਰ ਹੋਣਗੇ ਉਹ ਜੀ ਸਾਡੀ ਹੌਲੀ ਹੌਲੀ ਪਰਜਾ ਹੋ ਜਾਂਦੀ ਹੈ। ਸੋ ਸਰਦਾਰ ਪਟੇਲ ਨੇ ਇੱਕ ਵਾਰੀ ਕੰਪਨੀ ਦੇ ਵਿੱਚ ਕਿਹਾ ਸੀਗਾ ਵੀ ਕਦੇ ਵੀ ਗੁੱਸਾ ਨਾ ਕਰਿਆ ਕਰੋ, ਜੇ ਤੁਹਾਨੂੰ ਕਦੇ ਗੁੱਸਾ ਆ ਵੀ ਜਾਵੇ ਨਾ, ਪੰਜਾਬੀ 'ਚ ਕਹਾਵਤ ਹੈ ਵੀ ਜੇ ਗੁੱਸਾ ਆਵੇ ਉਹਨੂੰ ਥੁੱਕ ਦਿਓ ਵੀ ਛੱਡ ਦਿਓ। ਜਦੋਂ ਇਹ ਗੱਲ ਕਹਿ ਰਹੇ ਸੀਗੇ ਤਾਂ ਉਹ ਜਿੱਥੇ ਬੈਠੇ ਸੀਗੇ ਲੈਕਚਰ ਦੇ ਰਹੇ ਸੀਗੇ, ਤਾਂ ਉੱਥੋਂ ਇੱਕ ਨੌਜਵਾਨ ਉੱਠਿਆ ਅਤੇ ਉੱਠ ਕੇ ਆ ਕੇ ਸਟੇਜ ਦੇ ਕੋਲ ਆ ਕੇ ਉਹਨੇ ਜ਼ੋਰ ਦੀ ਸਰਦਾਰ ਪਟੇਲ ਦੇ ਮੂੰਹ 'ਤੇ ਥੁੱਕਤਾ, ਅਤੇ ਜਿਹੜੀ ਉਹਦੀ ਸਿਕਿਉਰਿਟੀ ਸੀ ਉਹ ਭੱਜ ਕੇ ਜਵਾਕ ਉਹਨੂੰ ਫੜਨ ਲੱਗੇ ਵੀ ਇਹਨੇ ਇਹ ਬੇਇੱਜ਼ਤੀ ਕੀਤੀ ਹੈ, ਤਾਂ ਸਰਦਾਰ ਪਟੇਲ ਨੇ ਰੋਕਤਾ ਵੀ ਰੋਕੋ। ਕਹਿੰਦੇ ਮੈਂ ਜਿਹੜੀ ਗੱਲ ਕਹੀ ਸੀ ਵੀ ਜਦੋਂ ਗੁੱਸਾ ਹੋਵੇ ਥੁੱਕ ਦਿਓ, ਕਿਸੇ ਨੇ ਤਾਂ ਮੇਰੀ ਗੱਲ ਮੰਨੀ, ਇਹਨੇ ਜੇ ਥੁੱਕਤਾ ਤਾਂ ਇਹਦਾ ਮਤਲਬ ਉਹਨੇ ਗੁੱਸਾ ਛੱਡਤਾ, ਪਰ ਉਹ ਗੁੱਸਾ ਛੱਡਣ 'ਚ ਉਹਨੂੰ ਗੁੱਸੇ 'ਚ ਹੀ ਥੁੱਕ ਕੇ ਗਿਆ ਸੀਗਾ। ਪਰ ਜਦੋਂ ਇਨਸਾਨ ਨੇ ਸੁਣੀ ਗੱਲ, ਉਹ ਬੰਦੇ ਨੇ ਸੁਣੀ ਵੀ ਸਰਦਾਰ ਪਟੇਲ ਨੇ ਕੀ ਕਿਹਾ, ਉਹ ਫਟਾਫਟ ਪਿੱਛੇ ਮੁੜ ਕੇ ਆ ਕੇ ਸਰਦਾਰ ਜੀ ਦੇ ਪੈਰਾਂ 'ਚ ਪੈ ਗਿਆ। ਕਹਿੰਦਾ ਜੀ ਮੈਨੂੰ ਬਖਸ਼ ਦਿਓ, ਮੈਂ ਥੁੱਕਿਆ ਤਾਂ ਜਿਹੜਾ ਗੁੱਸੇ ਕਰਕੇ ਸੀਗਾ, ਪਰ ਤੁਹਾਡੀ ਜਿਹੜੀ ਬੋਲਬਾਣੀ ਹੈ ਉਸ ਕਰਕੇ ਅੱਜ ਤੋਂ ਮੈਂ ਤੁਹਾਡੇ ਪ੍ਰਤੀ ਗੁੱਸਾ ਹਮੇਸ਼ਾ ਲਈ ਤਿਆਗ ਕਰਦਾ, ਮੈਂ ਤੁਹਾਨੂੰ ਸ਼ਰਧਾ ਹਮੇਸ਼ਾ ਆਪਣੇ ਦਿਲ ਦੇ ਵਿੱਚ ਰਿਸਪੈਕਟ ਰੱਖੂੰਗਾ। ਸੋ ਇਸ ਤਰ੍ਹਾਂ ਸਾਨੂੰ ਜਿਹੜੀ ਹੈ, ਜੋ ਅਸੀਂ ਪਾਵਰਫੁੱਲ ਹੁੰਦੇ ਹਾਂ ਨਾ, ਉਹ ਸਾਨੂੰ ਕਿਸੇ 'ਤੇ ਗੁੱਸਾ ਨਹੀਂ ਕਰਨਾ, ਜਿੰਨਾ ਕੁ ਹੋ ਸਕੇ ਟੋਲਰੇਟ ਕਰੋ। ਅਤੇ ਅਗਲੀ ਗੱਲ ਇਹ ਹੈ, ਕਿਉਂਕਿ ਟਾਈਮ ਥੋੜ੍ਹਾ ਹੀ ਹੈ, ਕਿ ਆਲਵੇਜ਼ ਟਰਾਈ ਟੂ ਓਪਨ ਯੂਅਰ ਇਨਰ ਆਈਜ਼। ਇਨਰ ਆਈਜ਼ ਦਾ ਕੀ ਮਤਲਬ ਹੈ? ਇਫ ਦਾਈ ਆਈ ਵੀ ਸਿੰਗਲ, ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਮੇਕ ਜੀਸਸ ਕ੍ਰਾਈਸਟ ਨੇ ਕਿਹਾ ਹੈ ਕਿ ਮੈਡੀਟੇਸ਼ਨ ਕਰੀ ਚਲੋ, ਕਰੀ ਚਲੋ, ਕਰੀ ਚਲੋ, ਇੱਕ ਦਿਨ ਤੁਸੀਂ ਜਿਹੜੀ ਹੈ ਨਾ, ਤੁਹਾਡੀ ਜਿਹੜੀ ਰੂਹ ਹੈ ਉਹ ਖਿੱਚ ਕੇ ਥਰਡ ਆਈ 'ਤੇ ਆਜੂਗੀ। ਜਦੋਂ ਤੁਸੀਂ ਥਰਡ ਆਈ 'ਤੇ ਆਓਗੇ, ਉਦੋਂ ਤੁਹਾਨੂੰ ਨਜ਼ਾਰੇ ਅੰਦਰਲੇ ਉਦੋਂ ਦਿਸਣੇ ਸ਼ੁਰੂ ਹੋਣਗੇ, ਜਿਹੜੀਆਂ ਅਸੀਂ ਜਿੰਨੀਆਂ ਵੀ ਬਾਹਰ ਜੋਤਾਂ ਜਗਾਉਂਦੇ ਹਾਂ, ਘੈਂਟੀਆਂ ਖੜਕਾਉਂਦੇ ਹਾਂ, ਚਿੜੀ ਵਰਗੀ ਆਵਾਜ਼, ਸੰਖ ਵਜਾਉਂਦੇ ਹਾਂ, ਕੁਛ ਵਜਾਉਂਦੇ ਹਾਂ, ਉਹ ਸਾਡੇ ਸਾਰੇ ਅੰਦਰ ਨੇ। ਜਦੋਂ ਤੁਸੀਂ ਅੰਦਰਲੀ ਲਾਈਟ ਦੇਖ ਲਓਗੇ ਨਾ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਰੱਬ ਕੀ ਹੈ, ਕਿੱਥੇ ਰਹਿੰਦਾ, ਕਿਵੇਂ ਹੈ, ਕਿਹੋ ਜਿਹਾ। ਜਿੰਨਾ ਚਿਰ ਨਹੀਂ, ਉਹਨਾਂ ਚਿਰ ਅਸੀਂ ਕਿਤਾਬਾਂ 'ਚੋਂ ਪੜ੍ਹ ਕੇ ਗੱਲ ਕਰਦੇ ਹਾਂ। ਬੁੱਲੇ ਸ਼ਾਹ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਬੁੱਲਿਆ, ਤੂੰ ਇੰਨੀ ਰੱਬ ਦੀਆਂ ਗੱਲਾਂ ਕਰਦੇ, ਤੈਨੇ ਕਦੇ ਰੱਬ ਦੇਖਿਆ, ਰੱਬ ਕਿਹੋ ਜਿਹਾ, ਕਿੱਥੇ ਰਹਿੰਦਾ, ਚੱਲ ਐਂ ਦੱਸ ਮੈਨੂੰ। ਬੁੱਲੇ ਸ਼ਾਹ ਨੂੰ ਕਹਿੰਦੇ, ਬੁੱਲੇ ਸ਼ਾਹ ਕਹਿੰਦਾ ਆ ਜਾ ਮੇਰੇ ਨਾਲ। ਜਦੋਂ ਬੁੱਲੇ ਸ਼ਾਹ ਨੂੰ ਲੈ ਕੇ ਉਹ ਕਿਸੇ ਕੁਟੀਆ 'ਚ ਗਿਆ, ਉੱਥੇ ਸ਼ਾਹ ਇਨਾਇਤ ਬੈਠਾ ਸੀਗਾ, ਅਤੇ ਉਹ ਭਾਈ ਉਹ ਸ਼ਾਹ ਇਨਾਇਤ ਤੈਨੂੰ ਇਸ ਕਰਕੇ ਦਿਸਦਾ ਕਿਉਂਕਿ ਤੂੰ ਬਾਹਰਲੀਆਂ ਅੱਖਾਂ ਨਾਲ ਦੇਖ ਰਿਹਾ। ਜੇ ਤੂੰ ਅੰਦਰਲੀਆਂ ਅੱਖਾਂ ਨਾਲ, ਦਿਲ ਦੀਆਂ ਅੱਖਾਂ ਨਾਲ ਦੇਖੇ ਤਾਂ ਉਹ ਤੈਨੂੰ ਸ਼ਾਹ ਇਨਾਇਤ ਨਹੀਂ ਸਗੋਂ ਰੱਬ ਦੀ ਇਨਾਇਤ ਦਿਸੂਗੀ ਕਿ ਖੁਦਾ ਹੈ। ਸੋ ਇਸ ਕਰਕੇ ਸਾਨੂੰ ਆਪਣੀ ਅੰਦਰਲੀ ਅੱਖ ਖੁੱਲ੍ਹਣ ਦੀ ਲੋੜ ਹੈ। ਦਿਲ ਕੀ ਆਂਖੋਂ ਸੇ ਕਾਮ ਲੇਤਾ ਹੂੰ, ਦਿਲ ਕੀ ਆਂਖੋਂ ਸੇ ਕਾਮ ਲੇਤਾ ਹੂੰ, ਉਨਕੇ ਦਾਮਨ ਕੋ ਥਾਮ ਲੇਤਾ ਹੂੰ। ਸਤਿਗੁਰੂ ਦੇ ਦਾਮਨ ਨੂੰ ਥਾਮ ਲੈਣਾ, ਥਾਮ ਦਾ ਮਤਲਬ ਇਹ ਨਹੀਂ ਘੁੱਟ ਕੇ ਜੱਫੀ ਪਾ ਲਓ ਜਾਂ ਪੈਰਾਂ ਨੂੰ ਘੁੱਟ ਲਓ, ਅੰਦਰੋਂ ਤੁਸੀਂ ਵਿਸ਼ਵਾਸ ਕਰੋ। ਦਿਲ ਕੀ ਆਂਖੋਂ ਸੇ ਕਾਮ ਲੇਤਾ ਹੂੰ, ਉਨਕੇ ਦਾਮਨ ਕੋ ਥਾਮ ਲੇਤਾ ਹੂੰ, ਦੂਰ ਹੋ ਜਾਤੀ ਹੈ ਸਭ ਮੁਸ਼ਕਲੇ ਜਬ ਆਪਣੇ ਮੁਰਸ਼ਿਦ ਕਾ ਨਾਮ ਲੇਤਾ ਹੂੰ। ਮੁਰਸ਼ਿਦ ਨੂੰ ਹਮੇਸ਼ਾ ਯਾਦ ਰੱਖੋ, ਮੁਰਸ਼ਿਦ ਨਹੀਂ ਪਰਮਾਤਮਾ, ਜੋ ਵੀ ਗੁਰਮੰਤਰ ਦਿੱਤਾ ਹਮੇਸ਼ਾ ਮੰਤਰ ਦੇ ਨਾਲ ਜੁੜੇ ਰਹੋ। ਸੋ ਇੱਕ ਨਾ ਇੱਕ ਦਿਨ ਤੁਹਾਨੂੰ ਰੱਬ ਪਤਾ ਲੱਗ ਜੂਗਾ ਕਿ ਰੱਬ ਕੀ ਹੈ ਅਤੇ ਕਿੱਥੇ ਹੈ ਅਤੇ ਕਿਹੋ ਜਿਹਾ। ਸੋ ਇਸ ਕਰਕੇ ਰੱਬ ਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ। ਇੱਕ ਵਾਰੀ ਕੋਈ ਫਕੀਰ ਅਜ਼ਾਨ ਪੜ੍ਹਨ ਜਾਂਦਾ ਸੀ, ਸਵੇਰੇ ਅਜ਼ਾਨ ਕਹਿੰਦੇ ਨੇ ਆਪਣੇ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹਨ ਜਾ ਰਿਹਾ ਸੀਗਾ ਅਤੇ ਇੱਕ ਦਿਨ ਉਹ ਥੋੜ੍ਹਾ ਛੇਤੀ ਚਲਿਆ ਗਿਆ। ਜਾ ਕੇ ਕੀ ਦੇਖਦਾ, ਜਦੋਂ ਕਿ ਗਲੀ ਵਿੱਚ ਦੀ ਨਿਕਲਿਆ ਨਾ ਅਤੇ ਉੱਥੇ ਇੱਕ ਮੁੰਡਾ ਉੱਪਰ ਕੋਠੇ ਕੰਨੀ ਝਾਕੀ ਜਾਂਦਾ, ਹਨੇਰਾ ਹੋਇਆ ਵਾ ਸੀਗਾ ਅਤੇ ਉਹਨੇ ਫਕੀਰ ਨੇ ਪੁੱਛ ਲਿਆ, ਕਹਿੰਦਾ ਨੌਜਵਾਨਾ ਬੇਟਾ ਉੱਪਰ ਕੀ ਦੇਖੀ ਜਾਂਦਾ? ਕਹਿੰਦਾ ਜੀ ਮੇਰੀ ਮਸ਼ੂਕ ਰਹਿੰਦੀ ਆ, ਇਹ ਕੁੜੀ ਰਹਿੰਦੀ ਆ ਉੱਪਰ, ਮੈਂ ਉਹਨੂੰ ਬਹੁਤ ਪਿਆਰ ਕਰਦਾ ਅਤੇ ਉਹ ਕਦੇ ਨਾ ਕਦੇ ਰਾਤ ਨੂੰ ਨਾ ਜਦੋਂ ਘਰ ਦੇ ਸੌਂ ਜਾਂਦੇ ਕੁਛ ਆ ਕਦੇ ਆਪਣੀ ਖਿੜਕੀ 'ਚ ਖੋਲ੍ਹ ਕੇ ਮੈਨੂੰ ਆਪਣੇ ਦਰਸ਼ਨ ਕਰ ਦੇ ਜਾਂਦੀ ਹੈ ਅਤੇ ਮੈਂ ਉਹਦੇ ਦੀਦਾਰ ਕਰਨ ਲਈ ਖੜ੍ਹਾਂ। ਅੱਜ ਪੂਰੀ ਰਾਤ ਹੋ ਗਈ ਖੜ੍ਹੀ ਨੂੰ, ਮੈਂ ਪੂਰੀ ਰਾਤ ਦਾ ਖੜ੍ਹਾ ਇੱਥੇ, ਅੱਜ ਉਹ ਖਿੜਕੀ ਖੁੱਲ੍ਹੀ ਨਹੀਂ, ਮੈਂ ਤਾਂ ਹਾਲੇ ਡੀਕ ਰਿਹਾ ਵੀ ਪਤਾ ਨਹੀਂ ਕਦੋਂ ਖੁੱਲੂਗੀ ਕਦੋਂ ਖੁੱਲੂਗੀ। ਜਦੋਂ ਉਹਨੇ ਇਹ ਗੱਲ ਕਹੀ ਤਾਂ ਫਕੀਰ ਜ਼ੋਰ ਜ਼ੋਰ ਦੀ ਰੋਣ ਲੱਗ ਪਿਆ। ਜਦੋਂ ਰੋਇਆ ਉਹ ਮੁੰਡਾ ਹੈਰਾਨ ਹੋ ਗਿਆ, ਉਹ ਕਹਿੰਦਾ ਬਾਬਾ ਜੀ ਫਕੀਰ ਸਾਈਂ ਦੀਦਾਰ ਤਾਂ ਮੈਨੂੰ ਨਹੀਂ ਹੋਏ, ਮੇਰੀ ਕੁੜੀ ਨਾਲ ਜਿਹੜੀ ਮੇਰੀ ਮਸ਼ੂਕ ਹੈ ਉਹਨੇ ਖਿੜਕੀ ਨਹੀਂ ਖੋਲ੍ਹੀ, ਮੈਂ ਤਾਂ ਕਰਕੇ ਖੜ੍ਹਾ ਉਦਾਸ ਹਾਂ ਅਤੇ ਤੂੰ ਕਿਉਂ ਰੋਣ ਲੱਗ ਗਿਆ, ਤੇਰੀ ਤਾਂ ਕੋਈ ਗੱਲ ਨਹੀਂ ਹੈ। ਉਹ ਕਹਿੰਦਾ ਬੇਟਾ ਮੈਂ ਤੇਰੇ ਤੋਂ ਇੱਕ ਗੱਲ ਸਿੱਖੀ ਹੈ ਕਿ ਤੂੰ ਇੱਕ ਦੁਨਿਆਵੀ ਪਿਆਰ ਲਈ, ਦੁਨਿਆਵੀ ਇਸ਼ਕ ਦੇ ਲਈ ਸਾਰੀ ਰਾਤ ਖੜ੍ਹਾ, ਮੈਂ ਆਪਣੇ ਰੂਹਾਨੀ ਪਿਆਰ ਦੇ ਲਈ, ਰੂਹਾਨੀ ਮੁਰਸ਼ਦ ਦੇ ਲਈ, ਰੂਹਾਨੀ ਖੁਦਾ ਦੇ ਲਈ ਸਾਰੀ ਰਾਤ ਬੈਠ ਕੇ ਪਾਠ ਨਹੀਂ ਕਰ ਸਕਦਾ। ਜੇ ਤੂੰ ਖੜ੍ਹਾ ਹੋ ਕੇ ਇੱਕ ਦੁਨੀਆ ਦੀ ਕੁੜੀ ਨੂੰ, ਦੁਨਿਆਵੀ ਕੁੜੀ ਦੇ ਲਈ ਜਿਹਨੂੰ ਤੂੰ ਪਿਆਰ ਕਰਦਾ ਹਾਲਾਂਕਿ ਉਹ ਦੁਨੀਆ ਦੇ ਵਿੱਚ ਹੀ ਰਹਿ ਜਾਣਾ, ਉਹਦੇ ਲਈ ਸਾਰੀ ਰਾਤ ਖੜ੍ਹਾ ਅਤੇ ਮੈਂ ਸਾਰੀ ਰਾਤ ਬੈਠ ਕੇ ਆਪਣੇ ਪਰਮਾਤਮਾ ਨੂੰ ਕਿਉਂ ਨਹੀਂ ਪ੍ਰਾਪਤ ਕਰ ਸਕਦਾ? ਸੋ ਇਹ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਜਿੱਥੋਂ ਅਸੀਂ ਕੁਛ ਨਾ ਕੁਛ ਸਿੱਖਦੇ ਹਾਂ। ਸੋ ਇਸ ਕਰਕੇ ਜਿਵੇਂ ਕਹਿੰਦੇ ਨਾ, ਜਦੋਂ ਆਪਾਂ ਕਿਸੇ 'ਚੋਂ ਪਰਮਾਤਮਾ ਨਾਲ ਤੁਜਮੇ ਰੱਬ ਦਿਸਦਾ, ਇੱਕ ਮੂਵੀ ਸੀ ਨਾ ਤੁਜਮੇ ਰੱਬ ਦਿਸਦਾ ਹੈ ਯਾਰਾ ਮੈਂ ਕਿਆ ਕਰੂੰ। ਸੋ ਜਦੋਂ ਤੁਸੀਂ ਆਪਣੀ ਅੰਦਰਲੀਆਂ ਅੱਖਾਂ ਨਾਲ ਦੇਖੋਗੇ ਨਾ, ਫਿਰ ਪਤਾ ਲੱਗਦਾ ਕਿ ਰੱਬ ਕੀ ਹੈ, ਬਾਹਰਲੀਆਂ ਅੱਖਾਂ ਨਾਲ ਸਾਨੂੰ ਹੋਰ ਚੀਜ਼ ਨਜ਼ਰ ਆਉਂਦੀ ਹੈ। ਸੋ ਇਸ ਕਰਕੇ ਇੱਕ ਮੈਂ ਹੋਰ ਥੋੜ੍ਹੀ ਜਿਹੀ ਗੱਲ ਕਹਿ ਦੇਣਾ, ਮੇਰੇ ਕੋਲ ਟਾਈਮ 2 ਮਿੰਟ ਹੈਗੇ ਕਿ 1 ਮਿੰਟ ਹੈ। ਕਹਿੰਦੇ ਜੇ ਕੋਈ ਸਾਨੂੰ ਭਜਨ ਸੇਵਨ ਕਰਕੇ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ ਨਾ, ਤਾਂ ਕਦੇ ਵੀ ਉਹਦੀ ਫਰਮਾਇਸ਼ ਨਾ ਕਰੋ। ਜਿਵੇਂ ਆਪਣੀ ਪਰਫਿਊਮ ਦੀ ਸ਼ੀਸ਼ੀ ਹੁੰਦੀ ਹੈ, ਜੇ ਢੱਕਣ ਖੋਲ੍ਹ ਜਾਂਗੇ ਪਰਫਿਊਮ ਉੱਡ ਜੂਗਾ, ਪਰਫਿਊਮ ਦੀ ਢੱਕਣ ਨੂੰ ਬੰਦ ਰੱਖੋ ਫਿਰ ਵੀ ਖੁਸ਼ਬੂ ਆਉਂਦੀ ਰਹਿੰਦੀ ਹੈ। ਜੇ ਤੁਹਾਨੂੰ ਕੋਈ ਅੰਦਰੋਂ ਤਾਕਤ ਆ ਗਈ, ਕਦੇ ਨਮਾਇਸ਼ ਨਾ ਪਾਓ, ਕਿਸੇ ਨੂੰ ਐਵੇਂ ਸਰਾਪ ਨਾ ਦਿਓ, ਕਿਸੇ ਦੇ ਬਾਰੇ ਮਾੜਾ ਨਾ ਕਹੋ, ਸਗੋਂ ਉਹਨੂੰ ਅੰਦਰ ਹਜ਼ਮ ਕਰੋ, ਹੋਰ ਤਰੱਕੀ ਕਰੋ, ਹੋਰ ਤਰੱਕੀ ਕਰੋ, ਹੋਰ ਤਰੱਕੀ ਕਰੋ, ਤਾਂ ਕਿ ਤੁਸੀਂ ਪਰਮਾਤਮਾ ਨਾਲ ਵਿਸਾਲ ਕਰ ਸਕੋ। ਸੋ ਅਜਿਹੇ ਜਿੰਨੀਆਂ ਕੁ ਮੈਂ ਟਾਈਮ ਸੀਗਾ ਉਹਦੇ ਮੁਤਾਬਕ ਤੁਹਾਨੂੰ ਟਿਪਸ ਦਿੱਤੀਆਂ। ਸੋ ਨੈਕਸਟ 2 ਵੀਕਸ ਜਿਹੜੇ ਨੇ ਤੁਸੀਂ ਰਿਕਾਰਡਡ ਕਮਰਸ਼ੀਅਲ ਸੁਣ ਲਓਗੇ, 9 ਅਕਤੂਬਰ ਨੂੰ ਆਪਾਂ ਫਿਰ ਤੁਹਾਡੇ ਨਾਲ ਲਾਈਵ ਹੋਵਾਂਗੇ। ਕੋਈ ਕਿਹਾ ਗਿਆ ਹੋਵੇ ਉਹਦੇ ਲਈ ਮਾਫ਼ੀ, ਸੋ ਦਿਲੋਂ ਮਾਫ਼ੀ ਮੰਗਦਾ। ਇੱਕ ਤੁਹਾਨੂੰ ਫਾਰਮੈਲਿਟੀ 50 ਗਾਲਾਂ ਕੱਢ ਦਿਓ, ਬਾਅਦ 'ਚ ਕਦੋਂ ਮਾਫ਼ੀ, ਉਹ ਗੱਲ ਨਹੀਂ ਦਿਲੋਂ, ਕਿਉਂਕਿ ਰੱਬ ਅੰਦਰ ਬੈਠਾ ਉਹਨੂੰ ਪਤਾ ਦਿਲੋਂ ਮੰਗੀ ਹੈ ਕਿ ਉੱਪਰੋਂ ਮੰਗੀ ਹੈ ਕਿ ਫਾਰਮੈਲਿਟੀ ਕੀਤੀ ਹੈ। ਸੋ ਦਿਲੋਂ ਮੈਂ ਮਾਫ਼ੀ ਮੰਗਦਾ ਜੇ ਕੋਈ ਵੱਧ ਘੱਟ ਗੱਲ ਕਹੀ ਹੋ, ਟਾਈਮ ਇਹ ਹੁਣ ਹੋ ਗਿਆ ਸਮਾਪਤ। ਸੋ ਥੈਂਕ ਯੂ ਵੈਰੀ ਮੱਚ। ਸੋ ਮਿਲਦੇ ਹਾਂ ਆਪਾਂ 9 ਅਕਤੂਬਰ ਨੂੰ, ਅਤੇ ਪਿਛਲੇ ਦਾ ਨੈਕਸਟ 2 ਵੀਕਸ ਤੁਸੀਂ ਰਿਕਾਰਡਡ ਸੁਣ ਲੈਣਾ ਪ੍ਰੋਗਰਾਮ। ਥੈਂਕ ਯੂ ਵੈਰੀ ਮੱਚ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ